And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ, ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਠੀਕ ਠਾਕ ਹੈ। ਸਿਆਸੀ ਪੈਂਤੜੇਬਾਜ਼ੀ ਦੀਆਂ ਅੱਜ ਕਈ ਐਗਜ਼ਾਮਪਲਸ ਦੇਖਣ ਨੂੰ ਮਿਲਣਗੀਆਂ ਕਿ ਹਾਥੀ ਦੇ ਦੰਦ ਖਾਣ ਨੂੰ ਹੋਰ, ਦਿਖਾਉਣ ਨੂੰ ਹੋਰ, ਗੱਲਾਂ ਕਈਆਂ ਕੁਝ ਜਾਂਦੀਆਂ, ਚੱਲਦਾ ਅੰਦਰ ਖਾਤੇ ਕੁਝ ਹੋਰ ਆ। ਜਿਹੜੀ ਕ੍ਰਿਸਟੀਆ ਫਰੀਡਨ ਵਾਲੀ ਚਿੱਠੀ ਪਿਛਲੇ ਹਫ਼ਤੇ ਦੀ, ਅਤੇ ਹੁਣ ਜਿਹੜੀਆਂ ਅੱਜ ਗੱਲਾਂ ਸਾਹਮਣੇ ਆ ਰਹੀਆਂ ਨੇ ਆਪਸ ਖਾਸੀਆਂ ਆਪਾਂ ਵਿਰੋਧੀ ਨੇ, ਜਾਂ ਇਹ ਕਹਿ ਲਓ ਕਿ ਉਹਦੇ ਵਿੱਚ ਕੁਝ ਡਿਟੇਲ ਇਹੋ ਜਿਹੀਆਂ ਨੇ ਕਿ ਕ੍ਰਿਸਟੀਆ ਫਰੀਡਨ ਨੂੰ ਵੀ ਨਹੀਂ ਸੀ ਪਤਾ ਕਿ ਜਿਹੜੇ ਫੈਡਰਲ ਸਰਕਾਰ ਵੱਲੋਂ ਸਥਾਪਿਤ ਕੀਤੇ ਹੋਏ ਕੁਝ ਅਦਾਰੇ ਨੇ ਵੀ ਉਹ ਇਸ ਪ੍ਰੋਜੈਕਟ ਦੇ ਵਿੱਚ, ਬੀ ਸੀ ਫੈਰੀਜ਼ ਦੇ ਚਾਈਨਾ ਤੋਂ ਫੈਰੀਜ਼ ਖਰੀਦਣ ਵਾਲੇ ਪ੍ਰੋਜੈਕਟ ਦੇ ਵਿੱਚ ਕਿਸ ਕਦਰ ਉਹਨਾਂ ਦੀ ਸ਼ਮੂਲੀਅਤ ਹੈਗੀ ਹੈ। ਸੋ ਅੱਗੇ ਚੱਲ ਕੇ ਉਹਦੀ ਗੱਲ ਕਰਦੇ ਹਾਂ। ਮੈਂ ਕਹਿੰਦਾ ਗੱਲ ਪਹਿਲਾਂ ਲੋਕਲ ਪੱਧਰ ਤੋਂ ਸ਼ੁਰੂ ਕਰ ਲਈਏ।
ਸ਼ੋਰ,
ਕੀ ਕਹਿੰਦੇ ਹੋ?
ਜੈਸੇ ਆਪ ਕਹੇ।
ਅੱਛਾ ਠੀਕ ਆ। ਵਾਸੂ ਜੀ, ਜੌਨ ਰਸਟੈਡ ਕੱਲ੍ਹ ਇੱਥੇ ਸਰੀ ਦੇ ਵਿੱਚ ਸੀਗੇ, ਨਾਲ ਕੰਜ਼ਰਵੇਟਿਵ ਕੌਕਸ ਮੈਂਬਰਸ ਇੱਥੇ ਸੀਗੇ। ਜਿਹੜੀ ਸਰੀ ਦੇ ਵਿੱਚ ਕੌਕਸ ਮੀਟਿੰਗ ਹੋ ਰਹੀ ਸੀ ਉਹਦੇ ਵਿੱਚ ਅਸੀਂ ਕੱਲ੍ਹ ਵੀ ਗੱਲ ਕਰਦੇ ਸੀ ਕਿ ਜੌਨ ਰਸਟੈਡ ਨੂੰ ਕਈ ਸਵਾਲਾਂ ਦਾ ਸਾਹਮਣਾ ਕਰਨਾ ਪਏਗਾ, ਖਾਸ ਤੌਰ 'ਤੇ ਜਦੋਂ ਤੋਂ ਉਹਨਾਂ ਨੇ ਇਹ ਦੋਸ਼ ਲਗਾਏ ਨੇ ਕਿ ਬੀ ਸੀ ਕੰਜ਼ਰਵੇਟਿਵ ਪਾਰਟੀ ਨੂੰ ਛੱਡ ਕੇ ਗਏ ਕੁਝ ਜਿਹੜੇ ਤਿੰਨ ਮੈਂਬਰ ਨੇ, ਉਹਨਾਂ ਦੇ ਵਿੱਚੋਂ ਕਈਆਂ ਵੱਲੋਂ ਹੁਣ ਮੌਜੂਦਾ ਕੰਜ਼ਰਵੇਟਿਵ ਸਟਾਫਰਸ ਨੂੰ, ਕੁਝ ਮੈਂਬਰਸ ਨੂੰ ਬਲੈਕਮੇਲ ਕੀਤਾ ਜਾ ਰਿਹਾ। ਜਿਹੜਾ ਇਸ ਸ਼ਬਦ ਦੀ ਵਰਤੋਂ ਆ, ਦ ਵਰਡ ਬਲੈਕਮੇਲ, ਇਹ ਜੌਨ ਰਸਟੈਡ ਵਾਸਤੇ ਇੱਕ ਬੜੀ ਸਮੱਸਿਆਤਮਕ ਗੱਲ ਬਣ ਗਈ ਹੈ। ਕੱਲ੍ਹ ਉਹਨਾਂ ਨੇ ਇਸ ਗੱਲ ਨੂੰ ਮਾੜਾ ਜਿਹਾ ਮੰਨਿਆ ਵੀ, ਕਹਿੰਦੇ ਵੀ ਮੈਨੂੰ ਇਸ ਗੱਲ ਦਾ ਝੋਰਾ ਹੈ ਕਿ ਮੈਨੂੰ ਬਲੈਕਮੇਲ ਸ਼ਬਦ ਨਹੀਂ ਸੀ ਇਸਤੇਮਾਲ ਕਰਨਾ ਚਾਹੀਦਾ।
ਸੋ ਉਹਨਾਂ ਨੇ ਕਿਹਾ, ਕਹਿੰਦੇ ਜੋ ਮੈਂ ਕੌਕਸ ਨੂੰ ਚਿੱਠੀ ਲਿਖੀ ਸੀ ਜਿਹਦੇ ਵਿੱਚ ਮੈਂ ਉਹਨਾਂ ਨੂੰ ਸੂਚਿਤ ਕੀਤਾ ਵੀ ਕੁਝ ਸਟਾਫਰਸ ਨੂੰ ਕਥਿਤ ਤੌਰ 'ਤੇ ਇਸ ਤਰ੍ਹਾਂ ਬਲੈਕਮੇਲ ਕੀਤਾ ਜਾ ਰਿਹਾ, ਕਹਿੰਦੇ ਚਿੱਠੀ ਲਿਖਣ ਦਾ ਤਾਂ ਮੈਨੂੰ ਕੋਈ ਰਿਗਰੈਟ ਨਹੀਂ, ਕੋਈ ਅਫਸੋਸ ਨਹੀਂ ਵੀ ਚਿੱਠੀ ਲਿਖਣੀ ਮੇਰੀ ਬਣਦੀ ਸੀ, ਪਰ ਕਹਿੰਦੇ ਮੈਂ ਜ਼ਰੂਰ ਕਿਤੇ ਕਿਤੇ ਸੋਚਦਾ ਵੀ ਉਸ ਚਿੱਠੀ ਦੇ ਵਿੱਚ ਮੈਨੂੰ ਬਲੈਕਮੇਲ ਸ਼ਬਦ ਇਸਤੇਮਾਲ ਕਰਨਾ ਚਾਹੀਦਾ ਸੀ ਜਾਂ ਨਹੀਂ। ਕਹਿੰਦੇ ਪਰ ਮੈਂ ਵੀ ਕੀ ਕਰਾਂ, ਕਹਿੰਦੇ ਮੈਨੂੰ ਜਿਹੜੇ ਮੇਰੇ ਸਟਾਫ ਮੈਂਬਰਸ ਨੇ ਉਹਨਾਂ ਨੇ ਪੂਰੀ ਜਿਹੜੀ ਘਟਨਾ ਉਸੇ ਤਰ੍ਹਾਂ ਡਿਸਕ੍ਰਾਈਬ ਕੀਤੀ ਸੀ, ਉਹਦਾ ਵਰਣਨ ਇਸੇ ਤਰ੍ਹਾਂ ਕੀਤਾ ਸੀ। ਉਹਨਾਂ ਨੇ ਕਿਹਾ ਬਲੈਕਮੇਲ, ਤੇ ਕਹਿੰਦੇ ਮੈਂ ਬਲੈਕਮੇਲ ਦੱਸਦਾ ਅੱਗੇ, ਤੇ ਕਹਿੰਦੇ ਪਰ ਮੈਂ ਸੋਚਦਾ ਜ਼ਰੂਰ ਹਾਂ ਵੀ ਮੈਨੂੰ ਇਹ ਬਲੈਕਮੇਲ ਸ਼ਬਦ ਇਸਤੇਮਾਲ ਕਰਨਾ ਚਾਹੀਦਾ ਸੀ ਜਾਂ ਨਹੀਂ, ਤੇ ਕਹਿੰਦੇ ਮੈਨੂੰ ਇਸ ਗੱਲ ਦਾ ਬੜਾ ਅਫਸੋਸ ਹੈ ਕਿ ਇਸ ਮਾਮਲੇ ਦਾ ਇੰਨਾ ਜ਼ਿਆਦਾ ਸਿਆਸੀਕਰਨ ਕਰ ਦਿੱਤਾ ਗਿਆ।
ਜਦੋਂ ਉਹਨਾਂ ਨੇ ਆਹ ਗੱਲ ਆਖੀ ਉਸ ਤੋਂ ਰਾਈਟ ਅਵੇ ਬਾਅਦ ਉਹਨਾਂ ਨੂੰ ਇੱਕ ਸਵਾਲ ਪੁੱਛਿਆ ਗਿਆ ਫਿਰ ਕੀ ਤੁਸੀਂ ਇਹ ਮੰਨੋਗੇ ਵੀ ਬਲੈਕਮੇਲ ਸ਼ਬਦ ਤੁਸੀਂ ਥੋੜੀ ਗੱਲ ਨੂੰ ਐਗਜ਼ੈਜਰੇਟ ਕਰਤਾ, ਵਧਾ ਚੜਾ ਕੇ ਦੱਸਤਾ? ਉਹਨਾਂ ਕਿਹਾ ਹਰਗਿਜ਼ ਨਹੀਂ, ਇਹ ਵਧਾ ਚੜਾ ਕੇ ਗੱਲ ਨਹੀਂ ਦੱਸੀ,
ਮੇਰੇ ਸਟਾਫ ਨੇ ਜਿੱਦਾਂ ਮੈਨੂੰ ਡਿਸਕ੍ਰਾਈਬ ਕੀਤਾ, ਕਹਿੰਦੇ ਮੈਂ ਆਪਦਾ ਹੀ ਐਕਸਪਲੇਨ ਕਰਤਾ।
ਹੁਣ ਵਾਸੂ ਜੀ, ਸਾਨੂੰ ਇਹ ਪਤਾ ਕਿ ਜੌਨ ਰਸਟੈਡ ਦੀ ਬੀ ਸੀ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਦੀ ਲੀਡਰਸ਼ਿਪ ਦਾ ਰਿਵਿਊ ਚੱਲਦਾ ਪਿਆ, ਉਹਨੂੰ ਤਕਰੀਬਨ 6 ਮਹੀਨੇ ਲੱਗ ਜਾਣੇ ਨੇ ਬਾਏ ਦੀ ਐਂਡ ਆਫ ਦਿਸ ਈਅਰ, ਦਸੰਬਰ ਤੱਕ ਪਤਾ ਲੱਗੂ, ਕਿਉਂਕਿ 93 ਦੀਆਂ 93 ਰਾਈਡਿੰਗਸ ਦੇ ਵਿੱਚ ਕੰਜ਼ਰਵੇਟਿਵ, ਬੀ ਸੀ ਕੰਜ਼ਰਵੇਟਿਵਸ ਦੇ ਜਿਹੜੇ ਗਰਾਸ ਰੂਟ ਮੈਂਬਰਸ ਨੇ ਉਹ ਇਸ ਗੱਲ ਦੇ ਉੱਪਰ ਵੋਟਿੰਗ ਕਰ ਰਹੇ ਨੇ ਕਿ ਕੀ ਉਹ ਜੌਨ ਰਸਟੈਡ ਦੀ ਲੀਡਰਸ਼ਿਪ ਤੋਂ ਖੁਸ਼ ਨੇ ਕਿ ਨਾ ਖੁਸ਼ ਨੇ। ਕੱਲ੍ਹ ਗੱਲ ਇੱਕ ਇਹ ਵੀ ਪੁੱਛੀ ਗਈ ਕਿ ਉਸ ਲੀਡਰਸ਼ਿਪ ਰਿਵਿਊ ਦੇ ਵਿੱਚ ਕਿੰਨਾ ਕੁ ਲੋਕ ਜੇ ਰਸਟੈਡ ਦੇ ਹੱਕ ਦੇ ਵਿੱਚ ਵੋਟ ਪਾਉਂਦੇ ਨੇ ਤਾਂ ਲੀਡਰਸ਼ਿਪ ਸੁਰੱਖਿਅਤ ਆ, ਤਾਂ ਪਿੱਛੋਂ ਇੱਕ ਕੌਕਸ ਮੈਂਬਰ ਨੇ ਗੱਲ ਕਹੀ, ਕਹਿੰਦੇ 50+1 50+ ਵੀ ਜੇ ਉਹ ਤਾਂ ਬੇਅਰ ਮਿਨੀਮਮ ਆ, ਪਰ ਜ਼ਿਆਦਾਤਰ ਸਾਰਿਆਂ ਦਾ ਮੰਨਣਾ ਇਹ ਹੈ ਵੀ ਇੰਨੀ ਜੇ ਰੇਜ਼ਰ ਥਿਨ ਜਿੱਤ ਹੀ ਇਸ ਲੀਡਰਸ਼ਿਪ ਰਿਵਿਊ ਦੇ ਵਿੱਚ ਜੌਨ ਰਸਟੈਡ ਨੂੰ ਹਾਸਲ ਹੁੰਦੀ ਆ ਤਾਂ ਫਿਰ ਇਹ ਸਮੱਸਿਆ ਦਾ ਬਾਇਸ ਹੋ ਸਕਦੀ ਹੈ।
ਸਾਰੇ ਜਿਹੜੇ MLAs ਮੌਜੂਦ ਸਨ ਉਹਨਾਂ ਨੇ ਇਹ ਵੀ ਕਿਹਾ 100% ਵੀ ਸਾਡਾ ਸਮਰਥਨ ਜਿਹੜਾ ਉਹ ਸਾਡੇ ਲੀਡਰ ਦੇ ਨਾਲ ਹੈ, ਜੌਨ ਰਸਟੈਡ ਦੇ ਨਾਲ
ਜੀ।
ਸੋ ਇੱਕ ਤਰ੍ਹਾਂ ਦਾ ਸਮਝ ਲਓ ਕਿ
ਸ਼ੋਅ
ਆਫ ਯੂਨਿਟੀ ਵੀ ਸੀ,
ਪਰ ਕੌਕਸ ਦੇ ਸਾਰੇ ਮੈਂਬਰ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਰਸਟੈਡ ਦੇ ਪਿੱਛੇ ਨਹੀਂ ਸਨ ਖੜੇ, ਕੁਝ ਚਲੇ ਗਏ ਸੀ,
ਕਿਉਂਕਿ ਜਿਹੜੀ ਉਹ ਪ੍ਰੈਸ ਕਾਨਫਰੰਸ ਸੀ ਉਹ ਸਰੀ ਦੇ ਜਿਹੜੇ MLAs ਨੇ BC ਕੰਜ਼ਰਵੇਟਿਵਸ ਦੇ
ਜੀ,
ਉਹਨਾਂ ਦੇ ਨਾਲ ਹੀ ਕੀਤੀ ਜਾਣੀ ਸੀ
ਜੀ।
ਕੌਕਸ ਮੀਟਿੰਗ ਦੇ ਵਿੱਚ ਲਗਭਗ ਸਾਰੇ ਹੀ MLAs ਮੌਜੂਦ ਸਨ, 2 MLA ਕਹਿੰਦੇ ਪਰਸਨਲ ਰੀਜ਼ਨਸ ਕਰਕੇ ਨਹੀਂ ਪਹੁੰਚ ਸਕੇ, ਪਰ ਜ਼ਿਆਦਾਤਰ ਕਹਿੰਦੇ ਉੱਥੇ ਮੌਜੂਦ ਸੀਗੇ।
ਕੱਲ ਵਾਸੂ ਜੀ, ਇਸ ਮੀਟਿੰਗ ਦੇ ਵਿੱਚ ਇੱਕ ਹੋਰ ਸਟਾਰ ਵਿਅਕਤੀ ਉਹ ਵੀ ਆਏ ਹੋਏ ਸਨ ਜਿਹੜੇ ਕਿ BC ਲਿਬਰਲ ਦੇ ਸਾਬਕਾ ਲੀਡਰ, BC ਦੇ ਸਾਬਕਾ ਪ੍ਰੀਮੀਅਰ ਗੋਰਡਨ ਕੈਂਬਲ, ਉਹ ਵੀ BC ਕੰਜ਼ਰਵੇਟਿਵਸ ਦੀ ਇਸ ਕੌਕਸ ਮੀਟਿੰਗ ਦੇ ਵਿੱਚ ਉਹਨਾਂ ਨੇ ਆ ਕੇ BC ਕੰਜ਼ਰਵੇਟਿਵ ਦੇ MLAs ਨੂੰ ਸੰਬੋਧਨ ਕੀਤਾ। ਉਹਨਾਂ ਨੇ ਸੁਨੇਹਾ ਇਹੀ ਦਿੱਤਾ ਵੀ ਭਾਈ ਜੇ ਤੁਸੀਂ ਰਲ ਕੇ ਰਹੋਗੇ ਤਾਂ ਫਿਰ ਤੁਸੀਂ ਅਗਲੇ ਇਲੈਕਸ਼ਨ 'ਚ ਹੋ ਸਕਦਾ ਵੀ ਸਰਕਾਰ ਬਣਾ ਜਾਓ, ਪਰ ਜੇ ਇਸੇ ਤਰ੍ਹਾਂ ਆਪਸ ਦੇ ਵਿੱਚ ਤੁਹਾਡੀ ਇਨਫਾਈਟਿੰਗ ਚੱਲਦੀ ਰਹੀ ਫਿਰ ਭੁੱਲ ਜਾਓ।
ਜਾਂ ਜੌਨ ਰਸਟੈਡ ਵੱਲੋਂ ਉਹਨਾਂ ਨੂੰ ਸੱਦਿਆ ਗਿਆ ਸੀ
ਜੀ ਜੀ
ਕਿ ਆ ਕੇ ਸਾਨੂੰ ਦੱਸੋ ਵੀ ਜਦੋਂ ਤੁਹਾਡੀ ਲੀਡਰਸ਼ਿਪ ਹੇਠ ਪਾਰਟੀ ਦੇ ਵਿੱਚ ਜਦੋਂ ਅੰਦਰੂਨੀ ਇਸ ਤਰ੍ਹਾਂ ਦੇ ਮਨ ਮੁਟਾਵ ਜਾਂ ਜਿਹੜੇ ਕੋਈ ਵਖਰੇਵੇਂ ਨੇ ਵੀ ਹੁੰਦੇ ਸੀ, ਤੁਸੀਂ ਉਹਨਾਂ ਨਾਲ ਕਿਵੇਂ ਡੀਲ ਕਰਦੇ ਸੀ ਵੀ ਸਾਨੂੰ ਦੱਸੋ, ਆ ਕੇ ਸਮਝਾਓ ਵੀ ਬਜ਼ੁਰਗ ਨੂੰ ਬੁਲਾਇਆ ਕਿ ਸਮਝਾਓ ਬੱਚਿਆਂ ਨੂੰ ਵੀ ਇਹ ਤਾਂ ਲੜੀਦਾ ਨਹੀਂ। ਸੋ ਕੱਲ੍ਹ ਇਸ ਤਰ੍ਹਾਂ ਦਾ ਮਾਹੌਲ ਰਿਹਾ। ਬਾਕੀ ਵਿਜੇ ਜੀ, ਜਿਹੜੀ ਉਹ ਗੱਲ ਹੈ ਕਿ ਬਲੈਕਮੇਲ ਸ਼ਬਦ ਵਾਲੀ, ਚੱਕਰ ਇਹ ਹੈ ਕਿ ਜਿਹੜੇ ਸਟਾਫਰਸ ਨੂੰ ਕੋਟ ਕਰ ਰਹੇ ਨੇ ਸੋ ਕਾਲਡ ਸਟਾਫਰਸ ਨੂੰ ਜੌਨ ਰਸਟੈਡ, ਉਹ ਜਿਹੜੇ ਸਟਾਫਰਸ ਨੇ ਉਹ ਲਿਖਤ ਬਿਆਨ ਦੇਣ ਤੋਂ ਇਨਕਾਰ ਕਰ ਰਹੇ ਨੇ ਆਰ ਸੀ ਐਮ ਪੀ ਨੂੰ, ਪਰ ਜੌਨ ਰਸਟੈਡ ਨੇ ਕੱਲ ਇਹ ਜ਼ਰੂਰ ਕਿਹਾ, ਕਹਿੰਦੇ ਵੀ ਸਟਾਫਰਸ ਆਰ ਸੀ ਐਮ ਪੀ ਨਾਲ ਗੱਲਬਾਤ ਜ਼ਰੂਰ ਕਰ ਰਹੇ ਨੇ, ਇੱਦਾਂ ਨਹੀਂ ਵੀ ਉਹ ਬਿਲਕੁਲ ਕੋਆਪਰੇਟ ਹੀ ਨਹੀਂ ਕਰ ਰਹੇ ਆਰ ਸੀ ਐਮ ਪੀ, ਕਿਉਂਕਿ ਪੂਰੇ ਮਾਮਲੇ ਦੀ ਤਫਤੀਸ਼ ਕਰ ਰਹੀ ਹੈ, ਕਿਉਂਕਿ ਐਨ ਡੀ ਪੀ ਵੱਲੋਂ ਆਰ ਸੀ ਐਮ ਪੀ ਨੂੰ ਚਿੱਠੀ ਲਿਖ ਦਿੱਤੀ ਗਈ ਕਿ ਜੀ ਇਹ ਤਾਂ ਇੱਕ ਕ੍ਰਿਮੀਨਲ ਐਲੀਗੇਸ਼ਨ ਹੈ, ਤੁਸੀਂ ਇਹਦੀ ਜਾਂਚ ਕਰੋ। ਆਰ ਸੀ ਐਮ ਪੀ ਵਾਲੇ ਜਦੋਂ ਜਾਂਚ ਕਰਨ ਲੱਗੇ ਤਾਂ ਕੰਜ਼ਰਵੇਟਿਵ ਪਾਰਟੀ ਦੇ ਵਕੀਲ ਨੇ ਸਲਾਹ ਦਿੱਤੀ ਕਿ ਪਾਰਟੀ ਨੂੰ ਪਾਰਟੀ ਨੂੰ ਉਹਨਾਂ ਨੇ ਕਿਹਾ ਤੁਸੀਂ ਆਪਣੇ ਸਟਾਫਰਸ ਨੂੰ ਕਹੋ ਵੀ ਇੱਕ ਲਿਖਤ ਬਿਆਨ ਆਰ ਸੀ ਐਮ ਪੀ ਨੂੰ ਦੇ ਦਿੱਤਾ ਜਾਵੇ, ਇੱਕ ਰਿਟਨ ਸਟੇਟਮੈਂਟ ਦੇ ਦਿਓ, ਪਰ ਸਟਾਫਰਸ ਕਹਿੰਦੇ ਰਿਟਨ ਸਟੇਟਮੈਂਟ ਦੇਣੀ ਨਹੀਂ। ਤੇ ਉਸ ਤੋਂ ਬਾਅਦ ਫਿਰ ਜਿਨ੍ਹਾਂ ਦੇ ਉੱਤੇ ਇਹ ਦੋਸ਼ ਲੱਗਿਆ ਸੀ ਜਿਹੜੇ ਸਾਬਕਾ ਮੈਂਬਰਸ ਬੀ ਸੀ ਕੰਜ਼ਰਵੇਟਿਵ ਦੇ, ਉਹਨਾਂ ਵੱਲੋਂ ਬਿਆਨਬਾਜ਼ੀ ਹੋਣ ਲੱਗ ਗਈ ਕਿ ਜੀ ਜੌਨ ਰਸਟਰ ਦਾ ਝੂਠ ਬੋਲ ਕੇ ਫਸ ਗਏ,
ਕਿ ਜਿਹੜੇ ਬੰਦਿਆਂ ਦੇ ਕਹੇ ਤੇ ਇਹ ਦਾਅਵਾ ਕਰ ਰਹੇ ਨੇ ਕਿ ਇਹਨਾਂ ਨੇ ਚਿੱਠੀ ਲਿਖੀ, ਉਹੀ ਬੰਦੇ ਮੂਹਰੇ ਆਉਣ ਨੂੰ ਤਿਆਰ ਨੇ,
ਉਹ ਰਿਟਨ ਚਿੱਠੀ ਨਹੀਂ ਲਿਖ ਰਹੇ, ਪਰ ਜੌਨ ਰਸਟਰ ਨੇ ਕਿਹਾ ਵੀ ਉਹ ਆਰ ਸੀ ਐਮ ਪੀ ਨਾਲ ਗੱਲ ਜ਼ਰੂਰ ਕਰ ਰਹੇ ਨੇ ਸਟਾਫ। ਤੇ ਇਸ ਕੰਟੈਕਸਟ ਦੇ ਵਿੱਚ ਫਿਰ ਕੱਲ ਜੌਨ ਰਸਟਰ ਨੇ ਕਿਹਾ ਵੀ ਮੈਂ ਕਿਤੇ ਕਿਤੇ ਸੋਚਦਾ ਵੀ ਮੈਨੂੰ ਉਹ ਬਲੈਕਮੇਲ ਸ਼ਬਦ ਇਸਤੇਮਾਲ ਕਰਨਾ ਚਾਹੀਦਾ ਸੀ ਕਿ ਨਹੀਂ, ਵੀ ਸ਼ਾਇਦ ਥੋੜੀ ਗੱਲ ਜਿਹੜੀ ਆ ਵਧਾ ਕੇ ਕਰ ਦਿੱਤੀ ਗਈ ਹੈ।
ਹਾਂ, ਉਹਨਾਂ ਨੇ ਇਹ ਨਹੀਂ ਕਿਹਾ, ਉਹਨਾਂ ਨੇ ਕਿਹਾ ਵੀ ਇਸ ਸ਼ਬਦ ਦੀ ਥਾਂ ਤੇ ਕੁਝ ਹੋਰ ਕਿਹਾ ਜਾ ਸਕਦਾ,
ਮਤਲਬ ਇਹੀ ਹੈ ਕਹਿਣ ਦਾ ਵੀ ਬਲੈਕਮੇਲ ਦੇ ਨਾਲ ਇਦਾਂ ਲੱਗਿਆ ਵੀ ਗੱਲ ਬਹੁਤ ਵੱਡੀ ਆ, ਕਿਉਂਕਿ ਪਹਿਲਾਂ ਵਿਜੇ ਜੀ ਇਹ ਕਿਹਾ ਜਾ ਰਿਹਾ ਸੀ ਵੀ ਜਿਹੜਾ ਬਲੈਕਮੇਲ ਹੋ ਰਿਹਾ ਉਹ ਕੁਝ ਸਕਰੀਨਸ਼ਾਟਸ, ਕੁਝ ਮੈਸੇਜਸ, ਕੁਝ ਕਾਲ ਰਿਕਾਰਡਿੰਗਸ ਦੇ ਆਧਾਰ ਤੇ ਹੋ ਰਿਹਾ। ਹੁਣ ਇਹ ਕਿਹਾ ਜਾ ਰਿਹਾ ਵੀ ਜਿਹੜੇ ਉਹ ਸਾਬਕਾ ਮੈਂਬਰ ਸੀਗੇ ਉਹ ਸਟਾਫਰਸ ਦੀ ਨਿੱਜੀ ਜਾਣਕਾਰੀ ਜਿਵੇਂ ਉਹਨਾਂ ਦੇ ਫੋਨ ਨੰਬਰਸ, ਉਹਨਾਂ ਦੀ ਈਮੇਲ ਆਈਡੀਜ਼, ਉਹਨੂੰ ਐਡਰੈਸ, ਲੋਕੇਸ਼ਨ, ਉਹਨੂੰ ਪਬਲਿਕਲੀ ਡਿਸਕਲੋਜ਼ ਕਰਨ ਦੀ ਗੱਲ ਕਰ ਰਹੇ ਸੀ। ਸੋ ਇਹਦੇ ਵਿੱਚ ਤੇ ਕੁਝ ਸਕਰੀਨਸ਼ਾਟਸ ਤੇ ਕਾਲ ਰਿਕਾਰਡਿੰਗਸ ਹੋਣ ਦੇ ਵਿੱਚ ਬਹੁਤ ਫਰਕ ਵੀ ਹੈ।
ਬਿਲਕੁਲ, ਤੇ ਵਾਸੂ ਜੀ ਜਿਹੜਾ ਬਲੈਕਮੇਲ ਹੈ ਉਹ ਕ੍ਰਿਮੀਨਲ ਕੋਡ ਦੀ ਉਸ ਮਦ ਦੇ ਹੇਠ ਆਉਂਦਾ ਜਿਹੜੀ ਕਿ ਐਕਸਟੋਰਸ਼ਨ ਨਾਲ ਸੰਬੰਧਿਤ ਆ, ਕਿ ਬਲੈਕਮੇਲ ਕਰਕੇ ਤੁਸੀਂ ਕੀ ਕਰ ਰਹੇ ਹੋ, ਕਿਸੇ ਵਿਅਕਤੀ ਤੋਂ ਉਹਦੀ ਮਰਜ਼ੀ ਦੇ ਖਿਲਾਫ ਕੋਈ ਕੰਮ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਸੋ ਇਹ ਬਹੁਤ ਸੀਰੀਅਸ ਐਲੀਗੇਸ਼ਨ ਹੈ, ਅਤੇ ਜੇ ਇਹ ਪ੍ਰੂਵ ਹੋ ਜਾਂਦੀ ਹੈ ਕ੍ਰਿਮੀਨਲ ਢਾਂਚੇ ਦੇ ਵਿੱਚ, ਇਹਦੇ ਬੜੀਆਂ ਸੀਰੀਅਸ ਰੈਪਰਕਸ਼ਨਸ ਨੇ, ਜੇਲ੍ਹ ਟਾਈਮ ਦੀ ਸਜ਼ਾ ਇਹਦੇ ਨਾਲ ਹੁੰਦੀ ਹੈ। ਸੋ ਇਸ ਕਰਕੇ ਜਿਹੜਾ ਉਹ ਸ਼ਬਦ ਆ, ਵੀ ਉਹੀ ਗੱਲ ਹੈ ਨਾ ਜਿਹੜੀ ਅਕਸਰ ਹੁੰਦੀ ਆ ਕਿ ਸ਼ਬਦਾਂ ਦੇ ਅਰਥ ਹੋਇਆ ਕਰਦੇ ਨੇ, ਅਤੇ ਸ਼ਬਦਾਂ ਦੀ ਚੋਣ ਕਈ ਵਾਰੀ ਵਿਗੜਦੀ ਹੋਈ ਗੱਲ ਨੂੰ ਬਣਾ ਸਕਦੀ ਹੈ, ਅਤੇ ਕਈ ਵਾਰੀ ਬਣੀ ਬਣਾਈ ਗੱਲ ਨੂੰ ਵਿਗਾੜ ਸਕਦੀ ਆ। ਹੁਣ ਇਹ ਸਮੇਂ ਨਾਲ ਪਤਾ ਲੱਗੇਗਾ ਕਿ ਬੀ ਸੀ ਕੰਜ਼ਰਵੇਟਿਵਸ ਦੀ ਅਤੇ ਜੌਨ ਰਸਟੈਡ ਦੀ ਇਹ ਚਿੱਠੀ, ਆਰ ਸੀ ਐਮ ਪੀ ਦੀ ਇਨਵੈਸਟੀਗੇਸ਼ਨ, ਇਹਦੇ ਵਿੱਚੋਂ ਜੋ ਕੁਝ ਹੋਰ ਚੀਜ਼ਾਂ ਨਿਕਲ ਕੇ ਆਉਂਦੀਆਂ ਨੇ ਉਹ ਕਿਹੜੇ ਪਾਸੇ ਨੂੰ ਕਹਾਣੀ ਨੂੰ ਲੈ ਕੇ ਜਾਂਦੀਆਂ ਨੇ।
ਰੌਕ ਸਟਾਰ ਮੂਵੀ ਦਾ ਗਾਣਾ ਸੀ ਨਾ, ਜੋ ਵੀ ਮੈਂ ਕਹਿਣਾ ਚਾਹੂੰ
ਬਰਬਾਦ ਕਰੇ ਅਲਫਾਜ਼ ਮੇਰੇ। ਸਹੀ ਗੱਲ ਆ, ਬਿਲਕੁਲ ਉਹੀ ਗੱਲ ਆ, ਇਹ ਉਹ ਇਰਸ਼ਾਦ ਕਾਮਿਲ ਨੇ ਲਿਖਿਆ ਸੀ, ਆਈ ਥਿੰਕ ਉਹ ਸੁਣਾ ਦੇਣਾ ਚਾਹੀਦਾ ਬੀ ਸੀ ਕੰਜ਼ਰਵੇਟਿਵਸ ਦੀ ਕੌਕਸ ਮੀਟਿੰਗ ਦੇ ਵਿੱਚ, ਕਿਉਂਕਿ ਇਹਨਾਂ ਦੇ ਸ਼ਬਦਾਂ ਦੀ ਚੋਣ, ਭਾਵੇਂ ਉਹ ਹੁਣ ਜੌਨ ਰਸਟੈਡ ਵੱਲੋਂ ਬਲੈਕਮੇਲ ਸ਼ਬਦ ਦਾ ਇਸਤੇਮਾਲ ਕੀਤਾ ਗਿਆ ਹੋਵੇ, ਜਾਂ ਜਿਹੜੇ ਪਹਿਲਾਂ ਕੁਝ ਮੈਂਬਰਸ ਨੇ ਉਹਨਾਂ ਨੇ ਜਿਸ ਤਰ੍ਹਾਂ ਦੇ ਸ਼ਬਦਾਂ ਦੀ ਚੋਣ ਕੀਤੀ, ਉਹੀ ਇਹਨਾਂ ਵਾਸਤੇ ਸਿਰਦਰਦੀ ਬਣਦੀ ਰਹੀ ਆ। ਉਸੇ ਕਰਕੇ ਡੈਲਸ ਬਰੋਡੀ ਨੂੰ ਅਤੇ ਜਿਹੜੇ ਟੈਰਾ ਆਮਸਟਰੋਂਗ ਅਤੇ ਬਾਕੀ ਜਾਣਿਆਂ ਨੂੰ ਪਾਰਟੀ 'ਚੋਂ ਬਾਹਰ ਕੱਢਿਆ ਗਿਆ ਸੀ। ਵਾਸੂ ਜੀ, ਅੱਛਾ ਗੱਲ ਕੁਇਕਲੀ ਇਹ ਵੀ ਕਰ ਲਈਏ, ਸਰੀ ਦੇ
ਕੱਢਿਆ ਸਿਰਫ ਡੈਲਸ ਬਰੋਡੀ
ਨੂੰ, ਬਰੋਡੀ ਨੂੰ ਸੀ, ਬਾਕੀ ਚਲੇ ਗਏ
ਟੈਰਾ ਆਮਸਟਰੋਂਗ ਅਤੇ ਜੌਰਡਨ ਕੇਲੀ
ਮਗਰ ਚਲੇ ਗਏ ਸੀ। ਯੈਸ, ਮਗਰ ਮਗਰ ਚਲੇ ਗਏ ਸੀ ਉਹਨਾਂ ਦੇ ਨਾਲ ਸੋਲੀਡੈਰਿਟੀ ਦਿਖਾਉਂਦੇ ਹੋਏ। ਉਹ ਯਾਰ, ਇੱਕ ਹੋਰ ਗੱਲ ਸਾਹਮਣੇ ਆਉਂਦੀ ਪਈ, ਜਿਹੜੀ ਆਹ ਦੋ ਜਣਿਆਂ ਨੇ ਪਾਰਟੀ ਬਣਾਈ ਸੀ ਨਵੀਂ, ਵਨ ਬੀ ਸੀ, ਵਨ ਬੀ ਸੀ ਉਹ ਇੱਕ ਦਵਾਈ ਆ ਉਸ ਨਾਮ ਦੀ ਇੱਕ।
ਅੱਛਾ,
ਕਿ ਜੇ ਕਿਸੇ ਨੂੰ ਦਸਤ ਲੱਗੇ ਹੋਣ ਤਾਂ ਉਹ ਦਵਾਈ ਦਿੱਤੀ ਜਾਂਦੀ ਆ।
ਅੱਛਾ,
ਵਨ ਬੀ ਸੀ ਇਜ਼ ਦੈਟ ਪ੍ਰੋਡਕਟ। ਸੋ ਹੁਣ ਇਹ ਵੀ ਕਿਹਾ ਜਾ ਰਿਹਾ ਵੀ ਕੀ ਜਿਹੜੇ ਜਿਨ੍ਹਾਂ ਨੇ ਪਾਰਟੀ ਦਾ ਨਾਮ ਜਦੋਂ ਇਹਨੇ ਰੱਖਿਆ ਵਨ ਬੀ ਸੀ, ਤਾਂ ਕੀ ਇਹ ਸਰਚ ਨਹੀਂ ਕੀਤਾ, ਦੇਖਿਆ ਨਹੀਂ ਵੀ ਇਸ ਨਾਮ ਦੇ ਨਾਲ ਹੋਰ ਕੀ ਕੁਝ ਐਗਜ਼ਿਸਟ ਕਰਦਾ।
ਠੀਕ ਹੈ
ਯਾ। ਅੱਛਾ ਵਾਸੂ ਜੀ, ਕੁਇਕਲੀ ਜੇ ਲੋਕਲ ਪੱਧਰ ਦੀ ਗੱਲ ਆਪਾਂ ਕਰ ਹੀ ਰਹੇ ਹਾਂ, ਇਹ ਵੀ ਕੁਇਕ ਮੈਂਸ਼ਨ ਜ਼ਰੂਰ ਕਰ ਦਈਏ ਕਿ ਸਰੀ ਦੀ ਮੇਅਰ ਬ੍ਰੈਂਡਾ ਲੋਕ ਨੇ ਕੱਲ੍ਹ ਇੱਕ ਸਟੇਟਮੈਂਟ ਜਾਰੀ ਕੀਤੀ ਜਿਹਦੇ ਵਿੱਚ ਇਹ ਮੰਗ ਹੁਣ ਉਹਨਾਂ ਵੱਲੋਂ ਵੀ ਕਰ ਦਿੱਤੀ ਗਈ ਆ ਕਿ ਫੈਡਰਲ ਸਰਕਾਰ ਵੱਲੋਂ ਲਾਰੈਂਸ ਬਿਸ਼ਨੋਈ ਗਰੁੱਪ ਜਾਂ ਕੋਈ ਵੀ ਹੋਰ ਅਜਿਹਾ ਸੰਗਠਨ ਜਿਹੜਾ ਕਿ ਫਿਰੌਤੀਆਂ ਮੰਗਣ ਦੇ ਕੰਮ ਦੇ ਵਿੱਚ ਲੱਗ ਕੇ ਇੱਥੇ ਭਾਈਚਾਰੇ ਦੇ ਲੋਕਾਂ ਦੇ ਵਿੱਚ ਇੱਕ ਸਹਿਮ ਪੈਦਾ ਕਰ ਰਿਹਾ, ਉਹਨਾਂ ਨੂੰ ਇੱਕ ਅੱਤਵਾਦੀ ਸੰਗਠਨ ਗਰਦਾਨਿਆ ਜਾਣਾ ਚਾਹੀਦਾ, ਉਹਨਾਂ ਨੂੰ ਟੈਰਰਿਸਟ ਆਰਗਨਾਈਜੇਸ਼ਨ ਐਲਾਨਿਆ ਜਾਵੇ।
ਵਿਜੇ ਜੀ, ਇੱਥੇ ਮੈਂ ਤੁਹਾਨੂੰ ਵੀ ਪੁੱਛਣਾ ਚਾਹੁੰਦਾ
ਜੀ,
ਸੋ ਟੈਰਰਿਸਟ ਐਂਟੀਟੀ ਉਹਦਾ ਤਰਜਮਾ ਅੱਤਵਾਦੀ ਸੰਗਠਨ ਹੋਏਗਾ ਜਾਂ ਆਤੰਕਵਾਦੀ ਸੰਗਠਨ ਹੋਏਗਾ? ਅੱਤਵਾਦੀ ਐਕਸਟ੍ਰੀਮਿਸਟ ਹੁੰਦਾ, ਟੈਰਰਿਸਟ ਆਤੰਕਵਾਦੀ ਹੁੰਦਾ, ਆਤੰਕ ਤੇ ਅੱਤਵਾਦ ਦੇ ਵਿੱਚ ਫਰਕ ਹੈ?
ਮੇਰਾ ਮੰਨਣਾ ਇਹ ਸੀ, ਵੈਸੇ ਜੋ ਮੇਰੀ ਸਮਝ ਸੀ, ਕਿ ਅੱਤਵਾਦ ਪੰਜਾਬੀ ਚ, ਆਤੰਕਵਾਦ ਹਿੰਦੀ ਚ,
ਪਰ ਅੱਤ ਕਰਨਾ, ਸੋ ਜੇ ਆਪਾਂ ਦੇਖੀਏ
ਜੀ
ਕਿ ਅੱਤ ਕਰਨੀ
ਜੀ,
ਐਕਸਟ੍ਰੀਮ,
ਹਾਂ
ਐਕਸਟ੍ਰੀਮਿਸਟ,
ਹਾਂ
ਅੱਤਵਾਦੀ,
ਤੇ ਆਤੰਕ ਵੱਖਰਾ ਵਾ,
ਆਤੰਕਵਾਦੀ
ਜੇ ਉਹਦਾ ਸੰਧੀ ਵਿਛੇਦ ਕਰੀਏ,
ਤੇ ਟੈਰਰਿਸਟ,
ਇਹ ਵੀ ਗੱਲ ਸਹੀ ਹੈ,
ਅਸੀਂ ਇੰਟਰਚੇਂਜੇਬਲੀ ਦੋਨੋਂ ਵਰਡ ਜਿਹੜੇ ਹੈਗੇ ਇਸਤੇਮਾਲ ਕਰ
ਲੈਂਦੇ ਹਾਂ।
ਇਵਨ ਸਿਟੀ ਆਫ ਸਰੀ ਵੱਲੋਂ ਵੀ ਜਿਹੜਾ ਤਰਜਮਾ ਭੇਜਿਆ ਗਿਆ ਉਹਦੇ ਵਿੱਚ ਉਹਨਾਂ ਨੇ ਅੱਤਵਾਦੀ ਸੰਗਠਨ ਹੀ ਲਿਖਿਆ ਹੈ
ਜੀ,
ਬਟ should it not be differentiated?
Atankwad.
Terrorism is atankwad.
Ji, yes.
Kisi nu atankat karna. Yeah. Punjabi hai, Hindi hai, but atankwad, the extremism, the terrorism, do ਅੱਡ-ਅੱਡ ਸ਼ਬਦ
ਨੇ, ਦੋ ਅੱਡ-ਅੱਡ ਸ਼ਬਦ ਨੇ,
ਅਸੀਂ ਨਾਲ ਜਦੋਂ ਇੰਟਰਚੇਂਜਬਲੀ ਇਸਤੇਮਾਲ ਕਰਦੇ ਹਾਂ, ਸੋ ਜਿਵੇਂ ਕਿਹਾ ਜਾਂਦਾ ਵੀ ਗਰਮ ਖਿਆਲੀ ਹੈ ਜੀ,
ਹਾਂ
ਉਹ ਹੋ ਗਿਆ ਐਕਸਟ੍ਰੀਮਿਸਟ,
ਯੈਸ, ਤੁਸੀਂ ਇਹਦੇ ਵਿੱਚੋਂ ਵਾਦ ਸ਼ਬਦ ਹਟਾ ਦਿਓ, ਅੱਤ ਤੇ ਆਤੰਕ,
ਇਹ ਅੱਡ-ਅੱਡ
ਸ਼ਬਦ ਨੇ, ਯਾ ਯੂ ਆਰ ਰਾਈਟ, ਆਈ ਐਗਰੀ ਵਿਦ ਯੂ,
ਐਂਡ ਦੋਨਾਂ ਦਾ ਮਾਇਨਾ ਵੀ ਬਿਲਕੁਲ ਵੱਖਰਾ
ਵੱਖਰਾ, ਉਹ ਕਹਿੰਦੇ ਬੰਦੇ ਨੇ ਅੱਤ ਕਰਾਤੀ, ਕਈ ਵਾਰੀ ਇਹ ਜਿਹੜਾ ਸ਼ਬਦ ਹੈ ਇਹ ਉਸ ਕੰਟੈਕਸਟ ਵੀ ਵਰਤ ਲਿਆ ਜਾਂਦਾ ਵੀ ਜਿਹਨੇ ਕਿਸੇ ਨੇ ਬਹੁਤ ਹੀ ਕੋਈ ਵਧੀਆ ਕੰਮ, ਕੋਈ ਬਹੁਤ ਹੀ ਅਜਿਹਾ ਜੱਗੋਂ 13ਵਾਂ ਕੋਈ ਅਚੀਵਮੈਂਟ ਕਰ ਦਿੱਤੀ ਹੋਵੇ, ਅੱਤ ਕਰਾਤੀ,
ਸੋ ਇਹ ਚ ਆਪਾਂ ਨੂੰ ਖਿਆਲ ਰੱਖਣਾ ਚਾਹੀਦਾ, ਅਸੀਂ ਬਹੁਤ ਜ਼ਿਆਦਾ ਆਪਣੇ ਸਰਕਲਸ ਦੇ ਵਿੱਚ ਵੀ, ਅਸੀਂ ਆਪਣੇ ਘਰਾਂ ਦੇ ਵਿੱਚ ਵੀ ਅੱਤਵਾਦੀ ਤੇ ਆਤੰਕਵਾਦੀ ਇਹਨਾਂ ਦੇ ਵਿੱਚ ਡਿਫਰੈਂਸ਼ੀਏਟ ਨਹੀਂ ਕਰਦੇ, ਕਰਨਾ ਬੜਾ ਜ਼ਰੂਰੀ ਹੈ,
ਦੈਟਸ ਰਾਈਟ, ਕਿਉਂਕਿ ਆਤੰਕਵਾਦ ਜਦੋਂ ਵੀ ਇਸਤੇਮਾਲ ਹੋਇਆ ਉਹ ਹਿੰਦੀ ਦੇ ਵਿੱਚ ਲਿਖਿਆ ਜਾਂਦਾ, ਪੰਜਾਬੀ ਦੇ ਵਿੱਚ ਮੈਂ ਈਵਨ ਆਤੰਕਵਾਦੀ ਲਿਖਿਆ ਦੇਖਿਆ ਵੀ ਨਹੀਂ।
ਹੁਣ ਤੁਸੀਂ ਦੇਖੋ ਜਿਹੜੇ ਆਪਣੇ ਇੱਥੇ ਕੈਨੇਡਾ ਦੇ ਕੰਟੈਕਸਟ ਦੇ ਵਿੱਚ ਹੀ, ਹੁਣ ਇਫ ਯੂ ਗੋ ਬਾਈ ਦਾ ਡੈਫੀਨੇਸ਼ਨ, ਤੇ ਮੈਕਸਿਮ ਬਰਨੀਆ ਨੂੰ ਅੱਤਵਾਦੀ ਕਿਹਾ ਜਾ ਸਕਦਾ, ਉਹਨਾਂ ਦੇ ਜਿਹੜੇ ਖਿਆਲ ਨੇ ਉਹ ਬੜੇ ਐਕਸਟ੍ਰੀਮ ਨੇ,
ਐਕਸਟ੍ਰੀਮ ਨੇ,
ਹੀ ਇਜ਼ ਐਕਸਟ੍ਰੀਮ ਰਾਈਟ, ਠੀਕ ਹੈ ਨਾ, ਹੀ ਆਲਸੋ ਮੇਕਸ ਨੋ ਕੁਆਮਸ ਅਬਾਊਟ ਇਟ,
ਜੀ ਜੀ,
ਉਹਨਾਂ ਦੇ ਵਿਚਾਰ ਐਕਸਟ੍ਰੀਮ ਰਾਈਟ ਨੇ, ਉਹ ਅੱਤ ਦੇ ਵਿਚਾਰ ਨੇ, ਅੱਤਵਾਦੀ ਉਹਨਾਂ ਨੂੰ ਕਹਿ ਸਕਦੇ ਹੋ ਤੁਸੀਂ, ਹਾਲਾਂਕਿ ਕਹਿਣਾ ਨਹੀਂ ਚਾਹੀਦਾ ਪਰ ਕਹਿ ਸਕਦੇ ਹੋ,
ਪੋਲਰਾਈਜੇਸ਼ਨ ਵਾਲਾ,
ਪਰ ਉਹ ਆਤੰਕਵਾਦੀ ਨਹੀਂ ਹੈਗੇ,
ਹਾਂ ਹਾਂ ਹਾਂ, ਯਾ ਨਾ, ਪਰ ਇਸ ਸ਼ਬਦ ਇੰਟਰਚੇਂਜਬਲ, ਸਾਡੇ ਸੁਣਨ ਵਾਲੇ ਵੀ ਦੱਸਣ ਵਟਸਐਪ ਤੇ ਮੈਸੇਜ ਕਰਕੇ ਵੀ ਤੁਸੀਂ ਇਹਦੇ ਬਾਰੇ ਤੁਹਾਡੀ ਕੀ ਰਾਏ ਹੈ,
ਕਿਉਂਕਿ ਜਨਰਲ ਪਰਸੈਪਸ਼ਨ ਇਹੀ ਹੈ ਕਿ ਜੀ ਅੱਤਵਾਦੀ ਪੰਜਾਬੀ ਚ ਹੁੰਦਾ ਤੇ ਆਤੰਕਵਾਦੀ ਹਿੰਦੀ ਚ ਹੁੰਦਾ,
ਹਾਂ ਵੀ ਯਾਰ ਟੈਰੋਰਿਸਟ
ਆਤੰਕ ਸ਼ਬਦ ਜਿਹੜਾ,
ਹਾਂ ਪੰਜਾਬੀ ਚ
ਹੈਗਾ ਨਾ, ਸੋ ਆਪਾਂ ਨੂੰ ਇਹ ਸਮਝਣਾ ਚਾਹੀਦਾ ਕਿ ਟੈਰੋਰਿਜ਼ਮ ਤੇ ਐਕਸਟ੍ਰੀਮਿਜ਼ਮ ਦੇ ਵਿੱਚ ਫਰਕ ਹੈ, ਅੱਤਵਾਦੀ ਤੇ ਆਤੰਕਵਾਦੀ ਦੇ ਵਿੱਚ ਫਰਕ ਹੋਣਾ ਚਾਹੀਦਾ,
ਦੈਟਸ ਰਾਈਟ, ਸੋ ਹੁਣ ਮੇਅਰ ਨੇ ਵੀ ਮੰਗ ਇਹ ਕਰ ਦਿੱਤੀ ਹੈ ਵੀ ਟੈਰੋਰਿਸਟ ਆਰਗੇਨਾਈਜੇਸ਼ਨ ਇਹਨਾਂ ਨੂੰ ਐਲਾਨ ਦਿੱਤਾ ਜਾਵੇ। ਅੱਛਾ, ਇਹੋ ਜਿਹੀ ਮੰਗ ਸਾਨੂੰ ਪਤਾ ਵੀ ਪਹਿਲਾਂ ਬੀਸੀ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਕੀਤੀ, ਉਧਰੋਂ ਬ੍ਰੈਂਪਟਨ ਦੇ ਮੇਅਰ ਪੈਟ੍ਰਿਕ ਬਰਾਊਨ ਨੇ ਵੀ ਪਿਛਲੇ ਦਿਨੀ ਇਸੇ ਤਰ੍ਹਾਂ ਦੀ ਮੰਗ ਫੈਡਰਲ ਸਰਕਾਰ ਦੇ ਕੋਲ ਰੱਖੀ ਸੀ। ਫੈਡਰਲ ਸਰਕਾਰ ਦਾ ਇਹਦੇ ਵਿੱਚ ਕਹਿਣਾ ਇਹ, ਅਸੀਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਜਿਹੜੇ ਫੈਡਰਲ ਪਬਲਿਕ ਸੇਫਟੀ ਮਿਨਿਸਟਰ ਨੇ ਗੈਰੀ ਆਨੰਦ ਸੰਗਰੇ, ਕਿ ਇੱਕ ਇੰਡੀਪੈਂਡੈਂਟ ਪ੍ਰੋਸੈਸ ਹੁੰਦਾ, ਇੰਟੈਲੀਜੈਂਸ ਏਜੰਸੀਆਂ ਪਹਿਲਾਂ ਪੂਰੀ ਕੋਖ ਪੜਤਾਲ ਕਰਕੇ ਉਹ ਸਿਫਾਰਿਸ਼ ਕਰਦੀਆਂ ਨੇ, ਉਹ ਸਿਫਾਰਿਸ਼ ਦੇ ਆਧਾਰ 'ਤੇ ਕੈਬਨਿਟ ਦੇ ਕੋਲ ਫਿਰ ਪਬਲਿਕ ਸੇਫਟੀ ਮੰਤਰੀ ਉਸ ਸਿਫਾਰਿਸ਼ ਨੂੰ ਲੈ ਕੇ ਜਾਂਦੇ ਨੇ, ਜਦੋਂ ਕੈਬਨਿਟ ਇਸ ਗੱਲ ਨੂੰ ਮਨਜ਼ੂਰੀ ਦੇ ਦੇਵੇ ਫਿਰ ਕਿਸੇ ਵੀ ਆਰਗੇਨਾਈਜੇਸ਼ਨ ਨੂੰ ਕੈਨੇਡਾ ਦੇ ਵਿੱਚ ਇੱਕ ਟੈਰੋਰਿਸਟ ਐਂਟੀਟੀ ਵਜੋਂ ਉਸਨੂੰ ਡੈਜ਼ਿਗਨੇਟ ਕਰ ਦਿੱਤਾ ਜਾਂਦਾ। ਜਿਹੜੀ ਮੇਅਰ ਬ੍ਰਿੰਡਾ ਲੋਕ ਨੇ ਕੱਲ੍ਹ ਚਿੱਠੀ ਲਿਖੀ, ਉਹਨਾਂ ਨੇ ਉਹਦੇ ਵਿੱਚ ਤੁਸੀਂ ਇਹ ਕਹਿ ਲਓ ਵੀ ਬੜੇ ਸਪਸ਼ਟ ਮੈਸੇਜਿਸ ਦਿੱਤੇ ਫੈਡਰਲ ਸਰਕਾਰ ਨੂੰ, ਪ੍ਰੋਵਿੰਸ਼ਲ ਸਰਕਾਰ ਨੂੰ ਅਤੇ ਸ਼ਹਿਰ ਦੇ ਲੋਕਾਂ ਨੂੰ, ਕਿਉਂਕਿ ਪਹਿਲਾਂ ਉਹਨਾਂ ਨੇ ਗੱਲ ਇੱਥੋਂ ਸ਼ੁਰੂ ਕੀਤੀ ਕਿ ਇਹ ਇੱਕ ਸਮੱਸਿਆ ਹੈਗੀ ਆ, ਫਿਰੌਤੀਆਂ ਵਾਲੀ ਸਥਿਤੀ ਜੋ ਇਸ ਤਰ੍ਹਾਂ ਲੋਕਾਂ ਨੂੰ ਆਤੰਕਿਤ ਕੀਤਾ ਜਾ ਰਿਹਾ, ਇਹ ਇੱਕ ਸਮੱਸਿਆ। ਫਿਰ ਉਹਨਾਂ ਨੇ ਗੱਲ ਇੱਥੇ ਲੈ ਕੇ ਆਉਂਦੀ ਵੀ ਮੈਨੂੰ ਇਸ ਗੱਲ ਦਾ ਵੀ ਬੜਾ ਫਿਕਰ ਆ ਕਿ ਮੈਨੂੰ ਇਹ ਦੱਸਿਆ ਗਿਆ ਕਿ ਬਹੁਤ ਸਾਰੇ ਲੋਕ ਪੁਲਿਸ ਨੂੰ ਇਸ ਤਰ੍ਹਾਂ ਦੇ ਮੈਟਰਸ ਰਿਪੋਰਟ ਕਰਨ ਤੋਂ ਵੀ ਝਿਜਕਦੇ ਨੇ। ਅਤੇ ਇਹ ਆਪਣੇ ਆਪ ਦੇ ਵਿੱਚ ਇੱਕ ਸਵਾਲ ਹੈ ਵੀ ਲੋਕ ਪੁਲਿਸ ਕੋਲ ਜਾਣ ਤੋਂ ਗੁਰੇਜ਼ ਕਿਉਂ ਕਰ ਰਹੇ ਨੇ। ਉਹ ਫਿਰ ਸੰਕੇਤ ਸੀਗਾ ਜਿਹੜਾ ਇੱਕ ਪੋਲੀਟੀਕਲ ਐਂਗਲ ਪੁਲਿਸ ਟ੍ਰਾਂਜ਼ਿਸ਼ਨ ਨੂੰ ਲੈ ਕੇ ਸਿਟੀ ਅਤੇ ਪ੍ਰੋਵਿੰਸ ਵਿਚਕਾਰ ਬਣਿਆ ਹੋਇਆ, ਉੱਧਰ ਨੂੰ ਸੰਕੇਤ ਸੀ। ਉਹ ਸਟੇਟਮੈਂਟ ਦੇ ਵਿੱਚ ਅੱਗੇ ਜਾ ਕੇ ਉਹ ਸੰਕੇਤ, ਉਹ ਜਿਹੜੀਆਂ ਤਾਰਾਂ ਸੀ ਸਿੱਧੇ ਸਿੱਧੇ ਤੌਰ 'ਤੇ ਆਪਸ ਜੁੜ ਵੀ ਗਈਆਂ।
ਸੋ ਉਹਨਾਂ ਨੇ ਸੂਬਾ ਸਰਕਾਰ ਨੂੰ ਇਹ ਮੈਸੇਜ ਦਿੱਤਾ ਕਿ ਤੁਸੀਂ ਸਾਨੂੰ ਪੁਲਿਸ ਟ੍ਰਾਂਜ਼ਿਸ਼ਨ ਕਰਨ ਲਈ ਕਿਹਾ ਸੀ ਅਤੇ ਕਹਿੰਦੇ ਅਸੀਂ ਕੀਤੀ ਆ, ਹੁਣ ਜੋ ਤੁਹਾਡੀ ਬਣਦੀ ਜ਼ਿੰਮੇਵਾਰੀ ਹੈ ਕਹਿੰਦੇ ਉਹ ਤੁਸੀਂ ਪੂਰੀ ਨਿਭਾਓ
ਜੀ।
ਅਤੇ ਵਿਜੇ ਜੀ ਉਹਨਾਂ ਨੇ, ਬ੍ਰਿੰਡਾ ਲੋਕ ਨੇ ਹੁਣ ਇਹ ਵੀ ਗੱਲ ਸਪਸ਼ਟ ਕੀਤੀ ਆ, ਕਹਿੰਦੇ ਵੀ ਮੈਂ ਜੋ ਪਬਲਿਕ ਸੇਫਟੀ ਮਿਨਿਸਟਰ ਗੈਰੀ ਬੈਗ ਨੇ ਉਹਨਾਂ ਨੂੰ ਇਹ ਵੀ ਮੈਂ ਰਿਕੁਐਸਟ ਕੀਤੀ ਆ ਕਿ ਤੁਸੀਂ ਇੱਕ ਡੈਡੀਕੇਟਡ ਟਿਪ ਲਾਈਨ ਜਿਹੜੀ ਆ ਉਹ ਸਥਾਪਿਤ ਕਰੋ ਤਾਂ ਜੋ ਲੋਕ ਜਿਹੜੇ ਕੋਈ ਵਿਕਟਮਸ ਨੇ ਜਾਂ ਜਿਹਨਾਂ ਦੇ ਕੋਲ ਇਸ ਸੰਬੰਧੀ ਕੋਈ ਵੀ ਜਾਣਕਾਰੀ ਆ ਉਹ ਖੁੱਲ੍ਹ ਕੇ ਪੁਲਿਸ ਨੂੰ ਸੂਚਨਾ ਦੇ ਸਕਣ, ਗੱਲ ਕਰ ਸਕਣ। ਅਤੇ ਅੱਜ ਗੈਰੀ ਬੈਗ ਵੱਲੋਂ ਕ੍ਰਾਈਮ ਸਟਾਪਰਸ ਦੇ ਨਾਲ ਰਲ ਕੇ ਇੱਕ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਦੁਪਹਿਰੇ 1:30 ਵਜੇ। ਸੋ ਹੋ ਸਕਦਾ ਕਿ, ਕਿਉਂਕਿ ਕ੍ਰਾਈਮ ਸਟਾਪਰਸ ਵੀ ਪਿਛਲੇ ਕਈ ਸਾਲਾਂ ਤੋਂ ਇਹੀ ਕੰਮ ਕਰ ਰਹੇ ਨੇ ਕਿ ਜੇ ਤੁਸੀਂ ਅਨੋਨੀਮਸਲੀ ਪੁਲਿਸ ਦੇ ਨਾਲ ਕੋਈ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਹੋ ਤੁਹਾਡੀ ਜਾਣਕਾਰੀ ਗੁਪਤ ਰੱਖੀ ਜਾਏਗੀ ਅਤੇ ਤੁਹਾਡਾ ਨਾਮ, ਤੁਹਾਡੀ ਹੋਰ ਡਿਟੇਲ ਅਤੇ ਤੁਹਾਡੀ ਜਿਹੜਾ ਜਾਣਕਾਰੀ ਆ ਉਹ ਪੁਲਿਸ ਤੱਕ ਪਹੁੰਚਦੀ ਕਰ ਦੇਵਾਂਗੇ। ਸੋ ਇਸੇ ਕੰਮ ਦੇ ਵਿੱਚ ਉਹ ਪਹਿਲਾਂ ਤੋਂ ਹੀ ਲੱਗੇ ਹੋਏ ਨੇ। ਸੋ ਉਹਨਾਂ ਦੇ ਨਾਲ ਰਲ ਕੇ, ਕ੍ਰਾਈਮ ਸਟਾਪਰਸ ਨਾਲ ਰਲ ਕੇ ਪ੍ਰੈਸ ਕਾਨਫਰੰਸ ਕਰ ਰਹੇ ਨੇ ਗੈਰੀ ਬੈਗ। ਪਰ ਇਹ ਜਿਹੜੀ ਪ੍ਰੈਸ ਕਾਨਫਰੰਸ ਆ ਇਹ ਕ੍ਰਾਈਮ ਸਟਾਪਰਸ ਦੇ ਐਗਜ਼ੈਕਟਿਵ ਡਾਇਰੈਕਟਰ ਦੇ ਨਾਲ ਕੀਤੀ ਜਾ ਰਹੀ ਹੈ, ਲਿੰਡਾ ਐਨਿਸ ਦੇ ਨਾਲ ਨਹੀਂ। ਸੋ ਇਹਦੇ ਵਿੱਚ ਉਹ ਵਾਲਾ ਸਿਆਸੀ ਪਹਿਲੂ ਜਿਹੜਾ ਹੈ ਤੁਸੀਂ ਕਹਿ ਸਕਦੇ ਹੋ ਵੀ ਸ਼ਾਇਦ ਰਿਹਾ ਹੋਏਗਾ, ਪਰ ਉਹ ਐਟਲੀਸਟ ਪ੍ਰੈਸ ਕਾਨਫਰੰਸ ਦੇ ਵਿੱਚ ਤੁਹਾਨੂੰ ਦਿਖਾਈ ਨਹੀਂ ਦੇਗਾ, ਕਿਉਂਕਿ ਲਿੰਡਾ ਐਨਿਸ ਜਿਹੜੇ ਸਾਡੇ ਇੱਥੇ ਕਾਉਂਸਲਰ ਨੇ ਤੇ ਉਹ ਕਿਹਾ ਜਾਂਦਾ ਵੀ ਉਹਨਾਂ ਦੀਆਂ ਫਿਊਚਰ ਮੇਅਰਲ ਇੰਟੈਂਸ਼ਨਸ ਵੀ ਹੈਗੀਆਂ ਨੇ।
ਫਿਊਚਰ ਕੋਈ ਬਹੁਤਾ ਦੂਰ ਨਹੀਂ, ਅਗਲੇ ਸਾਲ ਇੱਥੇ ਮਿਊਨਿਸਪਲ ਚੋਣਾਂ ਹੋਣੀਆਂ ਨੇ।
ਸੋ ਉਹ ਕ੍ਰਾਈਮ ਸਟਾਪਰਸ ਨਾਲ ਪਿਛਲੇ ਕਈ ਸਾਲਾਂ ਤੋਂ ਕੰਮ ਕਰਦੇ ਨੇ, ਪਰ ਜਿਹੜੀ ਅੱਜ ਪ੍ਰੈਸ ਕਾਨਫਰੰਸ ਹੋਣੀ ਹੈ ਉਹਦੇ ਵਿੱਚ ਉਹ ਸ਼ਾਇਦ ਮੌਜੂਦ ਨਹੀਂ ਹੋਣਗੇ, ਕਿਉਂਕਿ ਜੋ ਮੀਡੀਆ ਐਡਵਾਈਜ਼ਰੀ ਆਈ ਉਹਦੇ ਵਿੱਚ ਲਿਖਿਆ ਐਗਜ਼ੈਕਟਿਵ ਡਾਇਰੈਕਟਰ ਨੇ ਕੋਈ ਕ੍ਰਾਈਮ ਸਟਾਪਰਸ ਦੇ, ਉਹ ਗੈਰੀ ਬੈਗ ਦੇ ਨਾਲ ਤੇ ਮੇਅਰ ਨੇ ਇਹ ਰਿਕੁਐਸਟ ਕੀਤੀ ਸੀ ਕਿ ਜੀ ਤੁਸੀਂ ਇਸ ਤਰ੍ਹਾਂ ਦੀ ਟਿਪ ਲਾਈਨ ਸਥਾਪਿਤ ਕਰੋ ਤੇ ਜਿਹੜੇ ਬ੍ਰੈਂਪਟਨ ਦੇ ਮੇਅਰ ਨੇ ਪੈਟ੍ਰਿਕ ਬ੍ਰਾਊਨ
ਜੀ
ਉਹਨਾਂ ਨੇ ਵਿਜੇ ਜੀ ਉਹਨਾਂ ਨੇ ਵੀ ਇਸੇ ਤਰ੍ਹਾਂ ਦੀ ਮੰਗ ਕੀਤੀ ਹੋਈ ਹੈ ਕਿ ਜੀ ਟੈਰੋਰਿਸਟ ਐਂਟੀ ਅਨਾਊਂਸ ਕੀਤਾ ਜਾਵੇ ਇਸ ਬਿਸ਼ਨੋਈ ਗੈਂਗ ਨੂੰ ਤੇ ਉਹਨਾਂ ਨੇ ਦੱਸਿਆ ਸੀ ਕਿ ਜਿਹੜੇ ਫੈਡਰਲ ਪਬਲਿਕ ਸੇਫਟੀ ਮਿਨਿਸਟਰ ਨੇ ਗੈਰੀ ਆਨੰਦ ਸਾਂਗਰੀ ਉਹਨਾਂ ਦੇ ਨਾਲ ਉਹਨਾਂ ਨੇ ਮੁਲਾਕਾਤ ਵੀ ਕੀਤੀ ਸੀ ਤੇ ਉਸ ਮੁਲਾਕਾਤ ਤੋਂ ਬਾਅਦ ਹੀ ਕੌਸ਼ੀਅਸਲੀ ਆਪਟੀਮਿਸਟਿਕ ਕਿ ਫੈਡਰਲ ਸਰਕਾਰ ਇਸ ਤਰ੍ਹਾਂ ਦਾ ਕੋਈ ਕਦਮ ਚੁੱਕ ਸਕਦੀ ਹੈ ਕਿਉਂਕਿ ਹੁਣ ਮਲਟੀਪਲ ਧਿਰਾਂ ਵੱਲੋਂ ਇਹ ਜਿਹੜੀ ਮੰਗ ਕੀਤੀ ਜਾ ਰਹੀ ਹੈ ਕਿ ਜੇ ਆਪਾਂ ਟੈਰੋਰਿਸਟ ਐਂਟੀ ਐਲਾਨ ਦਈਏ ਇਸ ਗੈਂਗ ਨੂੰ ਤਾਂ ਇਹਦੇ ਨਾਲ ਐਨਫੋਰਸਮੈਂਟ ਏਜੰਸੀਆਂ ਨੂੰ ਐਕਸਟਰਾ ਪਾਵਰਸ ਕੁਝ ਐਡੀਸ਼ਨਲ ਪਾਵਰਸ ਮਿਲ ਜਾਣਗੀਆਂ ਬਹੁਤ ਸਾਰੇ ਸਾਡੇ ਲਿਸਨਰਸ ਪੁੱਛਦੇ ਨੇ ਇਹਦੇ ਨਾਲ ਹੋਏਗਾ ਕੀ ਸੋ ਇਹਦੇ ਨਾਲ ਹੁੰਦਾ ਕੀ ਹੈ ਕਿ ਜਿਹੜਾ ਵੀ ਕੋਈ ਗਰੁੱਪ ਜਿਹਨੂੰ ਟੈਰੋਰਿਸਟ ਐਂਟੀ ਅਨਾਊਂਸ ਕਰ ਦਿੱਤਾ ਜਾਵੇ ਡੈਜ਼ਿਗਨੇਟ ਕਰ ਦਿੱਤਾ ਜਾਵੇ ਉਹਦੀਆਂ ਜਿਹੜੀਆਂ ਐਸੈਟਸ ਨੇ ਮੁਲਕ ਦੇ ਵਿੱਚ ਉਹਨੂੰ ਸਰਕਾਰ ਫਰੀਜ਼ ਕਰ ਸਕਦੀ ਹੈ ਉਹਨਾਂ ਦੀ ਜਿਹੜੀ ਫਾਈਨੈਂਸਿੰਗ ਨਾਲ ਸੰਬੰਧਿਤ ਰਿਕਰੂਟਮੈਂਟ ਨਾਲ ਸੰਬੰਧਿਤ ਟਰੈਵਲ ਨਾਲ ਸੰਬੰਧਿਤ ਜਿਹੜੀ ਜਾਣਕਾਰੀ ਹੈ ਉਹਦੇ ਵਿੱਚ ਜ਼ਿਆਦਾ ਪਾਵਰਸ ਮਿਲ ਜਾਂਦੀਆਂ ਉਹਦੀ ਤਫਤੀਸ਼ ਕਰਨ ਦੇ ਵਿੱਚ
ਇਹਨਾਂ ਵਿੱਚ ਕੁਝ ਚੀਜ਼ਾਂ ਦਾ ਜ਼ਿਕਰ ਮੇਅਰ ਬ੍ਰੈਂਡਾ ਲੋਕ ਨੇ ਕੱਲ ਦੀ ਆਪਣੀ ਸਟੇਟਮੈਂਟ ਦੇ ਵਿੱਚ ਕੀਤਾ ਵੀ ਕਿ ਜੇ ਟੈਰੋਰਿਸਟ ਆਰਗੇਨਾਈਜੇਸ਼ਨ ਐਲਾਨਿਆ ਜਾਂਦਾ ਤਾਂ ਉਹਦੇ ਨਾਲ ਜਿਹੜੀ ਲਾਅ ਐਨਫੋਰਸਮੈਂਟ ਅਥਾਰਟੀਜ਼ ਨੇ ਉਹਨਾਂ ਨੂੰ ਕਿਹੋ ਜਿਹੀਆਂ ਹੋਰ ਐਕਸਟਰਾ ਪਾਵਰਸ ਮਿਲ ਜਾਂਦੀਆਂ
ਨੇ
ਸੋ ਹੁਣ ਦੇਖੋ ਇਹ ਜਿਹੜਾ ਦਬਾਅ ਹੈਗਾ ਫੈਡਰਲ ਸਰਕਾਰ ਦੇ ਉੱਪਰ ਇਹ ਮਲਟੀਪਲ ਪਾਸਿਓਂ ਪੈ ਗਿਆ ਸਰੀ ਤੋਂ ਪੈ ਗਿਆ ਬ੍ਰੈਂਪਟਨ ਤੋਂ ਬੀਸੀ ਦੇ ਪ੍ਰੀਮੀਅਰ ਤੱਕ ਹੁਣ ਇਸ ਗੱਲ ਦੀ ਮੰਗ ਕਰ ਰਹੇ ਨੇ ਹੁਣ ਦੇਖਣਾ ਇਹ ਹੋਏਗਾ ਕਿ ਗੈਰੀ ਆਨੰਦ ਸੰਗਰੇ ਕੀ ਜਿਹੜੀ ਉਹਨਾਂ ਨੇ ਗੱਲ ਆਪਣਾ ਪੱਖ ਸਪਸ਼ਟ ਕੀਤਾ ਸੀ ਬੀਤੇ ਦੀ ਨਹੀਂ ਹੁਣ ਉਹਦੇ ਵਿੱਚ ਕੋਈ ਜਿਹੜੀਆਂ ਸਾਡੀਆਂ ਇੰਟੈਲੀਜੈਂਸ ਏਜੰਸੀਆਂ ਨੇ ਉਹ ਆਪਣਾ ਇਨਪੁੱਟ ਉਹਨਾਂ ਨੂੰ ਦੇ ਕੇ ਉਹ ਸਾਰਾ ਪ੍ਰੋਸੈਸ ਫੋਲੋ ਹੋ ਕੇ ਕੀ ਅਜਿਹਾ ਹੋ ਪਾਉਂਦਾ ਅਤੇ ਜੇ ਅਜਿਹਾ ਹੋ ਜਾਂਦਾ ਉਹਦੇ ਨਾਲ ਕੀ ਸੱਚਮੁੱਚ ਕੋਈ ਫਰਕ ਪਏਗਾ ਕਿ ਨਹੀਂ ਪਏਗਾ ਸੋ ਦੈਟ ਰਿਮੇਨਸ ਟੂ ਬੀ ਸੀਨ ਜਿਹੜੀ ਤੁਸੀਂ ਵਾਸੂ ਜੀ ਗੱਲ ਕਰਦੇ ਸੀ ਨਾ ਐਗਜ਼ੈਕਟਿਵ ਡਾਇਰੈਕਟਰ ਵਾਲੀ ਐਕਚੁਲੀ ਕ੍ਰਾਈਮ ਸਟੋਪਰਸ ਦੇ ਐਗਜ਼ੈਕਟਿਵ ਡਾਇਰੈਕਟਰ ਲਿੰਡਾ ਐਨਿਸ ਹੀ ਨੇ
ਨੋ ਇਟਸ ਅ ਡਿਫਰੈਂਟ ਪਰਸਨ
ਦੇਰ ਇਜ਼ ਅ ਗਿਲ ਮਿਲੀਅਮ ਗਿਲ ਮਿਲਮ
ਸੋ ਕੱਲ ਜੋ ਆ ਰਹੇ ਨੇ ਐਡਵਾਈਜ਼ਰੀ ਦੇ ਵਿੱਚ ਨਾਮ ਕੋਈ ਵੱਖਰਾ ਸੀ
ਦੈਟ ਮਸਟ ਬੀ ਡਿਫਰੈਂਟ ਨੇਮ
ਚੈੱਕਡ ਇਟ
ਜੀ
ਸੋ ਆਈ ਕੈਨ ਟੈਲ ਯੂ
ਆਈ ਥਿੰਕ ਇਟਸ ਗਿਲ ਮਿਲਮ
ਹੋਲਡ ਔਨ ਦੈਨ
ਔਰ ਜਿਲ ਮਿਲਮ ਹੋਣਾ ਨਾਮ ਵੈਸੇ ਜੀ ਆਈ ਐਲ ਐਲ
ਸਵੀਵ
ਕੁਡ ਬੀ ਦੈਟ ਅਬਾਊਟ ਇਟ ਵਸੂ ਜੀ ਇੱਕ ਹੋਰ ਖਬਰ ਉਹਦਾ ਵੀ ਜ਼ਿਕਰ ਕਰ ਲਈਏ ਜਿਹਦਾ ਲਿੰਕ ਪ੍ਰੋਵਿੰਸ਼ੀਅਲ ਲੈਵਲ 'ਤੇ ਵੀ ਜੁੜਦਾ ਅਤੇ ਫੈਡਰਲ ਲੈਵਲ ਨਾਲ ਵੀ ਉਹਦਾ ਸੰਬੰਧ ਜੁੜਦਾ ਇਹ ਹੈਗੀ ਪਿਛਲੇ ਦਿਨੀ ਜਿਹੜੀ ਗੱਲ ਸਾਹਮਣੇ ਆਈ ਸੀ ਕਿ ਬੀ ਸੀ ਫੈਰੀਜ਼ ਨੇ 4 ਨਵੀਆਂ ਫੈਰੀਜ਼ ਜਿਹੜੀਆਂ ਖਰੀਦਣੀਆਂ ਨੇ ਉਹਨਾਂ ਦਾ ਕੰਟਰੈਕਟ ਇੱਕ ਚਾਈਨੀਜ਼ ਕੰਪਨੀ ਨੂੰ ਦੇ ਦਿੱਤਾ ਗਿਆ ਉਹ ਤੋਂ ਬਾਅਦ ਇਹਨੂੰ ਲੈ ਕੇ ਬੜਾ ਸਿਆਸੀ ਜੁਮਲੇਬਾਜ਼ੀ ਬਹੁਤ ਹੋਈ ਪ੍ਰੋਵਿੰਸ਼ੀਅਲ ਸਰਕਾਰ ਪ੍ਰੀਮੀਅਰ ਨੇ ਪਹਿਲਾਂ ਕਿਹਾ ਮੈਨੂੰ ਬੜੀ ਇਸ ਗੱਲ ਨੂੰ ਲੈ ਕੇ ਫਿਕਰਮੰਦੀ ਆ ਬੈਕਲੈਸ਼ ਇਸ ਹਿਸਾਬ ਨਾਲ ਵੀ ਹੋਈ ਵੀ ਇੱਕ ਪਾਸਿਓਂ ਅਸੀਂ ਕਹਿੰਦੇ ਹਾਂ ਚਾਈਨਾ ਤੋਂ ਸਾਨੂੰ ਵੱਖੋ ਵੱਖਰੇ ਕਿਸਮ ਦਾ ਫੋਰਨ ਇੰਟਰਫੇਰੈਂਸ ਦਾ ਖਤਰਾ ਸਾਈਬਰ ਐਸਪੀਓਨਾਜ ਹੋਰ ਚੀਜ਼ਾਂ ਦਾ ਖਤਰਾ ਟੈਰਿਫ ਉਹਨਾਂ ਨੇ ਸਾਡੇ ਵੱਖੋ ਵੱਖਰੇ ਕੁਝ ਸੈਕਟਰਸ 'ਤੇ ਲਾਏ ਹੋਏ ਨੇ ਟ੍ਰੇਡ ਵਾਰ ਦੇ ਵਿੱਚ ਅਸੀਂ ਕਹਿੰਦੇ ਹਾਂ ਵੀ ਜੇ ਜਿਹੜੀਆਂ ਕੋਈ ਹੋਰ ਰਿਪੋਰਟਾਂ ਆਉਂਦੀਆਂ ਨੇ ਉਹਦੇ 'ਚ ਵੀ ਚਾਈਨਾ ਸਾਨੂੰ ਮਲਟੀਪਲ ਪਾਸਿਓਂ ਇੱਕ ਖਤਰਾ ਪੈਦਾ ਕਰਦਾ ਪਿਆ ਦੂਜੇ ਪਾਸਿਓਂ ਅਸੀਂ ਫੈਰੀਜ਼ ਉਹਨਾਂ ਨੂੰ ਹੀ ਬਣਾਉਣ ਦਾ ਕੰਟਰੈਕਟ ਦੇ ਦਿੱਤਾ
ਸਟੇਟ ਓਨਡ ਕੰਪਨੀ
ਸਟੇਟ ਓਨਡ ਕੰਪਨੀਆਂ ਨਾਲੇ ਉਹਦੇ ਵਿੱਚ ਹਾਂ ਚਾਈਨਾ ਦੀ ਜਿਹੜੀ ਸਰਕਾਰ ਹੈਗੀ ਆ ਉਹਦੇ ਵਿੱਚ ਹਿੱਸਾ ਅਤੇ ਇਸ ਗੱਲ ਨੂੰ ਲੈ ਕੇ ਫਿਰ ਕਾਫੀ ਜ਼ਿਆਦਾ ਤਰਕ ਵਿਤਰਕ ਚੱਲੇ ਕਿ ਜੀ ਜਿਹੜੀ ਇੱਕ ਐਟਲਾਂਟਿਕ ਕੈਨੇਡਾ ਦੇ ਵਿੱਚ ਇੱਕ ਫੈਰੀ ਸੇਵਾ ਚੱਲਦੀ ਆ ਜਿਹੜੀ ਕਿ ਫੈਡਰਲ ਸਰਕਾਰ ਵੱਲੋਂ ਹੀ ਚਲਾਈ ਜਾਂਦੀ ਆ ਮਤਲਬ ਫੈਡਰਲ ਸਰਕਾਰ ਦੀ ਆਰਮ ਆ ਉਹਦੇ ਵਿੱਚ ਵੀ ਜਿਹੜੀ ਨਵੀਂ ਫੈਰੀ ਇੱਕ ਪਿਛਲੇ ਸਾਲਾਂ ਦੇ ਵਿੱਚ ਬਣ ਕੇ ਆਈ ਆ ਉਹ ਵੀ ਇਸੇ ਹੀ ਚਾਈਨੀਜ਼ ਕੰਪਨੀ ਨੇ ਬਣਾ ਕੇ ਭੇਜੀ ਆ ਵੀ ਇਸ ਗੱਲ ਨੂੰ ਲੈ ਕੇ ਇੰਨਾ ਰੇਟ ਕਾ ਕਿਉਂ ਜਦੋਂ ਪ੍ਰੋਵਿੰਸ਼ੀਅਲ ਸਰਕਾਰ ਵਾਲੇ ਕਹਿੰਦੇ ਕਿ ਜੀ ਸਾਨੂੰ ਇਸ ਗੱਲ ਦਾ ਬੜਾ ਫਿਕਰ ਆ ਨਾਲ ਦੀ ਨਾਲ ਇਹ ਕਹਿ ਕੇ ਪੱਲਾ ਵੀ ਝਾੜ ਲਿਆ ਜਾਂਦਾ ਕਿ ਜੀ ਬੀ ਸੀ ਫੈਰੀਜ਼ ਤਾਂ ਇੱਕ ਇੰਡੀਪੈਂਡੈਂਟ ਕੰਪਨੀ ਆ ਕਿਉਂਕਿ ਉਹ ਤਾਂ ਕਰਾਊਨ ਕਾਰਪੋਰੇਸ਼ਨ ਸਿੱਧੇ ਤੌਰ 'ਤੇ ਹੈ ਹੀ ਨਹੀਂ ਉਹ ਪ੍ਰਾਈਵੇਟ ਕੰਪਨੀ ਆ ਉਹਦਾ ਇਕਲੌਤਾ ਸ਼ੇਅਰ ਹੋਲਡਰ ਉਹ ਬੀ ਸੀ ਦੀ ਸਰਕਾਰ ਆ ਇੱਕ ਆ ਜਿਹੜੇ ਇੱਦਾਂ ਦੇ ਸਟਰਕਚਰ ਨੇ ਨਾ ਤੁਸੀਂ ਦੇਖੋ ਕਿਤੇ ਵੀ ਦੇਖ ਲਓ ਬਸ ਜੀ ਕਿ ਜੀ ਆਹ ਫਲਾਨਾ ਬੰਦਾ ਐਵੇਂ ਕਿਉਂ ਨਿਯੁਕਤ ਕਰ ਲਿਆ ਗਿਆ ਇਸ ਫਲਾਨੇ ਡਿਸੀਜਨ ਦੇ ਵਿੱਚ ਸਰਕਾਰ ਕਿਉਂ ਨਹੀਂ ਕੁਝ ਕਰ ਰਹੀ ਆਹ ਜਿਹੜੀ ਇਸ ਤਰ੍ਹਾਂ ਦੀਆਂ ਪਰਤਾਂ ਬਣਾਈਆਂ ਹੋਈਆਂ ਨੇ ਕਿ ਜੀ ਸਾਡਾ ਤਾਂ ਸਿੱਧੇ ਤੌਰ 'ਤੇ ਇਹ 'ਚ ਕੋਈ ਦਖਲ ਹੈ ਹੀ ਨਹੀਂ ਇਹਦਾ ਤਾਂ ਫਲਾਨਾ ਬੋਰਡ ਹੈ ਇਹਦੇ ਲਈ ਤਾਂ ਫਲਾਨਾ ਟ੍ਰਿਬਿਊਨਲ ਹੈ ਇਹਦੇ ਲਈ ਤਾਂ ਹੱਕ ਇਹਦਾ ਸਟਰਕਚਰ ਇੱਦਾਂ ਦਾ ਐਕਚੁਅਲੀ ਇੱਦਾਂ ਨਹੀਂ ਹੈ ਵੀ ਇਹਨਾਂ ਚੀਜ਼ਾਂ ਨੂੰ ਸਰਕਾਰ ਪ੍ਰਭਾਵਿਤ ਕਰ ਨਹੀਂ ਸਕਦੀ ਪਰ ਉਹ ਇੱਕ ਪੋਲੀਟੀਕਲ ਸ਼ੀਲਡ ਬਣ ਜਾਇਆ ਕਰਦੀ ਹੈ ਬੀ ਸੀ ਫੈਰੀਜ਼ ਵਾਲਾ ਇਹ ਮਾਮਲਾ ਉਹਦਾ ਸਿੱਧਾ ਸਿੱਧਾ ਐਗਜ਼ਾਮਪਲ ਹੈ ਇੱਕ ਕਿ ਤੁਸੀਂ ਦੋਹੇ ਪਾਸੇ ਦੀ ਗੱਲ ਕਰ ਦਿਉ ਇਹ ਗੱਲ ਵੀ ਕਹਿ ਦਿਉ ਕਿ ਜੀ ਸਾਨੂੰ ਚਿੰਤਾ ਬੜੀ ਆ ਫਿਰ ਦੂਜੇ ਪਾਸੇ ਦੀ ਗੱਲ ਕਹਿ ਕੇ ਇਹ ਕਹਿ ਦਿਉ ਦੇਖੋ ਜੀ ਇਹ ਤਾਂ ਇੰਡੀਪੈਂਡੈਂਟ ਕੰਪਨੀ ਆ ਅਸੀਂ ਇਹ ਸਿੱਧੀ ਦਖਲਅੰਦਾਜ਼ੀ ਕਰ ਹੀ ਨਹੀਂ ਸਕਦੇ ਫਿਰ ਨਾਲ ਹੀ ਇਹ ਵੀ ਕਹਿ ਦਿਉ ਕਿ ਜੀ ਜੇ ਯੂਰਪ ਤੋਂ ਬਣਵਾਉਂਦੇ ਫੈਰੀਜ਼ ਫਿਰ ਤਾਂ ਜਿੰਨੇ ਦੀਆਂ ਚਾਈਨਾ ਤੋਂ ਫੈਰੀਜ਼ ਬਣ ਕੇ ਆ ਰਹੀਆਂ ਉੱਤੋਂ $1.2 billion ਫਾਲਤੂ ਖਰਚ ਹੋਣਾ ਸੀ ਸੋ ਅਸੀਂ ਕਰੀਏ ਤਾਂ ਕਰੀਏ ਕੀ
ਜਾਂ ਸੋ ਅਸੀਂ ਫੰਡਿੰਗ ਦੇ ਸਕਦੇ ਹਾਂ
ਹਾਂ
ਪਰ ਜਵਾਬ ਨਹੀਂ ਮੰਗ ਸਕਦੇ
ਜਾਂ
ਬੀਸੀ ਫੈਰੀਜ਼ ਤੋਂ 2003 ਦੇ ਵਿੱਚ ਸਟਰਕਚਰ ਚੇਂਜ ਕੀਤਾ ਗਿਆ ਸੀ ਤੇ ਉਦੋਂ ਵੀ ਜਿਹੜੀਆਂ ਫੈਰੀਜ਼ ਵਗੈਰਾ ਪ੍ਰੋਕਿਓਰ ਹੋਈਆਂ ਸੀ ਜਿਹੜੀਆਂ ਇਹਨਾਂ ਦੀਆਂ ਐਸਕੇਲੇਟਿੰਗ ਕੋਸਟ ਸੀਗੀਆਂ ਉਹਨਾਂ ਤੋਂ ਕਿਨਾਰਾ ਕਰਨ ਵਾਸਤੇ ਹੀ ਇਸ ਤਰ੍ਹਾਂ ਦਾ ਸਟਰਕਚਰ ਤਿਆਰ ਕੀਤਾ
ਕਿਉਂਕਿ ਕਰਜ਼ੇ ਨਾਲ ਲੋਡਡ ਘਾਟਿਆਂ ਦੇ ਵਿੱਚ ਚੱਲ ਰਹੀ ਬੀਸੀ ਫੈਰੀਜ਼ ਜੇ ਸਿੱਧੀ ਸਰਕਾਰ ਦੀ ਕਰਾਊਨ ਕਾਰਪੋਰੇਸ਼ਨ ਆ ਤਾਂ ਉਹਦੇ ਘਾਟੇ ਸਰਕਾਰ ਦੀ ਬੁੱਕਸ ਤੇ ਦਿਸਦੇ ਨੇ
ਐਗਜੈਕਟਲੀ
ਪਰ ਜੇ ਤੁਸੀਂ ਉਹ ਕੰਪਨੀ ਨੂੰ ਇੰਡੀਪੈਂਡੈਂਟ ਕਰਕੇ ਉਹਦੇ ਤੁਸੀਂ ਆਪਣਾ ਇੱਕ ਸ਼ੇਅਰ ਕੰਟਰੋਲਿੰਗ ਸ਼ੇਅਰ ਇਕੱਲਾ ਗਵਰਨਮੈਂਟ ਦਾ ਹੀ ਆ ਉਹਦੀ ਜਿਹੜੀ ਫਿਰ ਇਹ ਬੇਸਿਕਲੀ ਇੱਕ ਅਕਾਊਂਟਿੰਗ ਦਾ ਪੈਂਤੜਾ ਕਿ ਉਹ ਸਰਕਾਰ ਦੀ ਬੁੱਕਸ ਦੇ ਵਿੱਚ ਸਿੱਧੇ ਤੌਰ ਤੇ ਸ਼ੋ ਨਹੀਂ ਹੁੰਦਾ
ਸੋ ਸਾਰੇ ਹੀ ਬੀਸੀ ਫੈਰੀਜ਼ ਤੋਂ ਆਪਣੇ ਆਪ ਨੂੰ ਡਿਸਟੈਂਸ ਕਰ ਰਹੇ ਸੀ ਤੇ ਫੈਡਰਲ ਜਿਹੜੇ ਸਾਡੇ ਟਰਾਂਸਪੋਰਟ ਮਿਨਿਸਟਰ ਨੇ ਕ੍ਰਿਸਟੀਆ ਫ੍ਰੀਲੈਂਡ ਉਹ ਕਹਿੰਦੇ ਮੈਂ ਤਾਂ ਬਹੁਤ ਪਰੇਸ਼ਾਨ ਹੋ ਗਈ ਜਦੋਂ ਮੈਨੂੰ ਪਤਾ ਲੱਗਿਆ ਵੀ ਬੀਸੀ ਫੈਰੀਜ਼ ਵਾਲੇ ਚਾਈਨਾ ਦੀ ਸਟੇਟ ਓਨ ਕੰਪਨੀ ਤੋਂ ਫੈਰੀਜ਼ ਪ੍ਰੋਕਿਓਰ ਕਰਨ ਲੱਗੇ ਨੇ
ਉਹਨਾਂ ਨੇ ਪਿਕਚਰ ਕਰਕੇ ਪਿਛਲੇ ਹਫ਼ਤੇ ਚਿੱਠੀ ਲਿਖੀ ਮਾਈ ਫਾਰਮਰਸ ਨੂੰ ਜਿਹੜੇ ਹੁਣ ਸਾਡੇ ਸੂਬਾਈ ਟਰਾਂਸਪੋਰਟ ਮਿਨਿਸਟਰ ਨੇ
ਯਾ ਬੜੀ ਸਟਰੋਂਗਲੀ ਵਰਡਡ ਉਹ ਲੈਟਰ ਸੀ ਤੇ ਉਹ ਕਹਿੰਦੇ ਵੀ ਮੈਨੂੰ ਉਮੀਦ ਆ ਵੀ ਤੁਹਾਨੂੰ ਯਾਦ ਹੋਏਗਾ ਵੀ ਟ੍ਰੇਡ ਵਾਰ ਸਾਡੀ ਚੱਲ ਰਹੀ ਆ ਚੀਨ ਦੇ ਨਾਲ ਤੇ ਚੀਨ ਨੇ ਸਾਡੇ ਉੱਤੇ ਟੈਰਿਫਸ ਲਗਾਈਆਂ ਹੋਈਆਂ ਨੇ ਸਾਡੀ ਇਕਾਨਮੀ ਨੂੰ ਕਿੰਨਾ ਖਤਰਾ ਚਾਈਨਾ ਤੋਂ
ਸਾਡੇ ਕਨੋਡਾ ਤੇ ਚਾਈਨਾ ਨੇ ਟੈਰਿਫ ਲਾਇਆ ਸਾਡੇ ਮਟਰਾਂ ਤੇ ਚਾਈਨਾ ਨੇ ਟੈਰਿਫ ਲਾਇਆ ਸਾਈਬਰ ਸਿਕਿਉਰਿਟੀ ਦੇ ਖਤਰੇ ਉਹ ਸਾਨੂੰ ਚਾਈਨਾ ਤੋਂ ਨੇ ਵੀ ਤੁਸੀਂ ਇਹ ਗੱਲ ਹੁਣ ਅੱਛਾ ਉਸ ਚਿੱਠੀ 'ਚ ਉਹਨਾਂ ਨੇ ਇਹ ਵੀ ਜਿਤਾਇਆ ਵੀ ਫੈਡਰਲ ਸਰਕਾਰ ਨੇ ਇੱਕ ਤੇ ਦੇਖੋ $75 million ਦਾ ਲੋਨ ਦਿੱਤਾ ਕੈਨੇਡਾ ਇਨਫਰਾਸਟ੍ਰਕਚਰ ਬੈਂਕ ਦੇ ਰਾਹੀਂ ਤੇ ਨਾਲ ਹੀ ਫੈਡਰਲ ਸਰਕਾਰ ਐਨੂਅਲ ਗ੍ਰਾਂਟਸ ਵੀ ਦਿੰਦੀ ਹੈ ਫੈਰੀ ਨੂੰ ਆਪਰੇਟ ਕਰਨ ਲਈ ਵੀ ਮਾਈਕ ਫਾਰਮਵਰਥ ਜੀ ਇਹ ਗੱਲ ਯਕੀਨੀ ਬਣਾਇਓ ਕਿ ਜਿਹੜੇ ਪੈਸੇ ਆ ਫੈਡਰਲ ਸਰਕਾਰ ਵਾਲੇ ਪਾਸਿਓਂ ਤੁਹਾਨੂੰ ਆਉਂਦੇ ਨੇ ਉਹਨਾਂ ਪੈਸਿਆਂ ਨੂੰ ਡਾਇਵਰਟ ਨਾ ਕੀਤਾ ਜਾਵੇ ਇਹਨਾਂ ਚਾਰ ਫੈਰੀਜ਼ ਦੀ ਖਰੀਦਦਾਰੀ ਲਈ ਪਰ ਵਾਸੂ ਜੀ ਉਸ ਚਿੱਠੀ ਦੇ ਵਿੱਚ ਇੱਕ ਪਰਟੀਕੁਲਰ ਅਮਾਊਂਟ ਮਿਸਿੰਗ ਸੀ ਉਹਦਾ ਕੋਈ ਜ਼ਿਕਰ ਹੀ ਨਹੀਂ ਸੀ ਜਿਹਦੀ ਗੱਲ ਅੱਜ ਸਾਹਮਣੇ ਆ ਰਹੀ ਆ ਕਿ ਫੈਡਰਲ ਸਰਕਾਰ ਦਾ ਕੈਨੇਡਾ ਇਨਫਰਾਸਟ੍ਰਕਚਰ ਬੈਂਕ ਉਹਨਾਂ ਨੇ ਬੀ ਸੀ ਫੈਰੀਜ਼ ਨੂੰ ਇਸ ਫੈਰੀ ਪ੍ਰੋਕਿਓਰਮੈਂਟ ਲਈ ਲੋਅ ਇੰਟਰਸਟ ਦਾ $1 billion ਦਾ ਲੋਨ ਐਡਵਾਂਸ ਕੀਤਾ ਉਹਦੀਆਂ ਵੱਖ ਵੱਖ ਉਹਦੇ ਕਹਿ ਲਓ ਕਿ ਉਹਨੂੰ ਡਿਵਾਈਡ ਕੀਤਾ ਦੋ ਹਿੱਸਿਆਂ ਦੇ ਵਿੱਚ
ਸੋ 1.8% ਐਨੂਅਲ ਇੰਟਰਸਟ ਰੇਟ ਓਨਲੀ
ਇਹ ਤਾਂ ਕੋਵਿਡ ਵੇਲੇ ਜਦੋਂ ਪੀਕ 'ਤੇ ਸੀਗਾ ਪੈਂਡੈਮਿਕ ਉਦੋਂ ਬਸ ਜੀ ਇੰਨਾ ਇੰਟਰਸਟ ਰੇਟ ਮਿਲਦਾ ਸੀ
ਸੋ $1 billion ਦਾ ਲੋਨ ਹੈ 1.8% ਵਿਆਜ ਦਰ ਰੱਖੀ ਗਈ ਹੈ ਕਹਿੰਦੇ ਮਾਰਕੀਟ ਰੇਟ ਤੋਂ ਜਿੰਨਾ ਫਰਕ ਹੈ ਬਾਕੀ ਜਿਹੜਾ ਤੁਹਾਨੂੰ ਵੀ ਸਵੱਲੇ ਭਾਅ ਤੇ ਤੁਹਾਨੂੰ ਦੇ ਦਿੱਤਾ ਅਸੀਂ ਲੋਨ ਬਾਕੀ ਜਿਹੜੇ ਪੈਸੇ ਜੇ ਮਾਰਕੀਟ ਤੋਂ ਲੈਂਦੇ ਜਿੰਨੇ ਅੱਡ ਪੈਸੇ ਦੇਣੇ ਪੈਣੇ ਸੀ ਜੋ ਤੁਹਾਡੀ ਬਚਤ ਹੋਈ ਉਹਨੂੰ ਤੁਸੀਂ ਮੰਨਿਓ ਇਹ ਤੁਹਾਨੂੰ ਫੈਡਰਲ ਫੰਡਿੰਗ ਮਿਲੀ ਹੈ ਸੋ ਜੋ ਤੁਹਾਡੀ ਸੇਵਿੰਗ ਹੋਈ ਬਿਕਾਜ਼ ਆਫ ਦਾ ਲੋ ਇੰਟਰਸਟ ਰੇਟ ਕੰਸੀਡਰ ਦੈਟ ਕੰਟਰੈਕਟ 'ਚ ਲਿਖਿਆ ਹੈ ਦੈਟ ਵਿਲ ਬੀ ਕਾਊਂਟਡ ਐਜ਼ ਫੈਡਰਲ ਫੰਡਿੰਗ
ਜੇ ਤੁਸੀਂ ਬਾਹਰੋਂ ਇਹ ਲੋਨ ਲੈਣ ਜਾਂਦੇ ਤੁਹਾਨੂੰ 5% ਤੇ ਮਿਲਦਾ ਜਿੰਨਾ ਤੁਸੀਂ ਉਹਦੀ ਪੇਮੈਂਟ ਤੁਹਾਨੂੰ ਐਕਸਟਰਾ ਵਿਆਜ ਦੇਣਾ ਪੈਣਾ ਸੀ ਹੁਣ ਤੁਹਾਨੂੰ ਵਿਆਜ ਘੱਟ ਦੇਣਾ ਪੈ ਰਿਹਾ
ਉਹ ਜਿਹੜੇ ਪੈਸੇ ਤੁਹਾਡੇ ਬਚੇ ਉਹ ਫੈਡਰਲ ਫੰਡਿੰਗ ਵਜੋਂ ਕਾਊਂਟ ਹੋਣਗੇ ਸੋ ਕੈਨੇਡਾ ਇਨਫਰਾਸਟ੍ਰਕਚਰ ਬੈਂਕ ਨੇ ਲੋ ਇੰਟਰਸਟ ਲੋਨ ਦਿੱਤਾ ਜਿਹੜੇ ਪੈਸਿਆਂ ਦੀ ਬਚਤ ਹੋਈ ਦੈਟ ਵਿਲ ਬੀ ਕਾਊਂਟਡ ਐਜ਼ ਫੈਡਰਲ ਫੰਡਿੰਗ ਸੋ ਇਸ ਪ੍ਰੋਜੈਕਟ ਵਾਸਤੇ ਸਮਝ ਲਓ ਵੀ ਫੈਡਰਲ ਸਰਕਾਰ ਵੱਲੋਂ ਫੰਡਿੰਗ ਵੀ ਹੈਗੀ ਹੈ ਲੋਨ ਵੀ ਹੈ ਲੋ ਇੰਟਰਸਟ ਲੋਨ ਤੇ ਫਿਰ ਨਾਲ ਫੰਡਿੰਗ ਵੀ ਹੈ ਤੇ ਇਹ ਜਿਹੜੇ $1 billion ਨੇ ਇਹਨਾਂ ਵਿੱਚੋਂ $690 million ਤਾਂ ਨਵੀਆਂ ਫੈਰੀਜ਼ ਵਾਸਤੇ ਖਰਚ ਕੀਤੇ ਜਾਣੇ ਨੇ ਤੇ $310 million ਇਲੈਕਟ੍ਰੀਫਿਕੇਸ਼ਨ ਇਨਫਰਾਸਟ੍ਰਕਚਰ ਵਾਸਤੇ
ਕਿਉਂਕਿ ਜਿਹੜੇ ਨਵੀਆਂ ਫੈਰੀਜ਼ ਆਉਣਗੀਆਂ ਉਹਦੇ ਵਾਸਤੇ ਟਰਮੀਨਲ ਦੇ ਉੱਪਰ ਜਿਹੜੀਆਂ ਕੋਈ ਚੇਂਜਸ ਵਗੈਰਾ ਹੋਣੀਆਂ ਤੇ ਹੋਰ ਚੀਜ਼ਾਂ
ਸੋ ਹੁਣ ਫੈਡਰਲ ਸਰਕਾਰ ਨੂੰ ਜਦੋਂ ਸੋ ਇਹ ਵਿਜੇ ਜੀ ਦੇਖੋ ਇਹ ਜਿਹੜਾ ਕੰਟਰੈਕਟ ਹੈ ਇਹ 28 March ਨੂੰ ਹੋਇਆ 28 March ਨੂੰ ਤਰੀਕ ਲਿਖੀ ਹੋਈ ਐਗਰੀਮੈਂਟ ਦੇ ਉੱਤੇ ਪਰ ਇਹਨੂੰ ਅਜੇ ਤੱਕ ਜਨਤਕ ਨਹੀਂ ਕੀਤਾ ਗਿਆ
ਜੀ
ਤੇ 12 June ਨੂੰ ਲੰਘੀ 12 March ਨੂੰ ਬੀ ਸੀ ਫੈਰੀਜ਼ ਵੱਲੋਂ ਇੱਕ ਮੈਨੇਜਮੈਂਟ ਡਾਕੂਮੈਂਟ ਰਿਲੀਜ਼ ਕੀਤਾ ਗਿਆ ਉਹਦੇ ਵਿੱਚ ਇਸ ਅਗਰੀਮੈਂਟ ਦਾ ਜ਼ਿਕਰ ਹੈ ਪਰ ਇਹ ਜਿਹੜਾ ਅਗਰੀਮੈਂਟ ਇਹਨੂੰ ਐਜ਼ ਸੱਚ ਅਜੇ ਤੱਕ ਜਨਤਕ ਨਹੀਂ ਕੀਤਾ ਗਿਆ ਜਦੋਂ ਮੀਡੀਆ ਨੇ ਗੱਲ ਕੀਤੀ ਤਾਂ ਗਲੋਬਲ ਮੇਲ ਨੂੰ ਬੀ ਸੀ ਫੈਰੀਜ਼ ਨੇ ਜਿਹੜਾ ਇਹ ਅਗਰੀਮੈਂਟ CIB ਨੇ ਇਹ ਅਗਰੀਮੈਂਟ ਐਡਵਾਂਸ ਵਿੱਚ ਮੁਹੱਈਆ ਕਰਾਇਆ CIB ਵੱਲੋਂ ਸੋ ਕੈਨੇਡਾ ਇਨਫਰਾਸਟ੍ਰਕਚਰ ਬੈਂਕ ਵੱਲੋਂ ਅੱਜ ਅਧਿਕਾਰਤ ਤੌਰ ਤੇ ਇਸ ਡਾਕੂਮੈਂਟ ਨੂੰ ਇਸ ਅਗਰੀਮੈਂਟ ਨੂੰ ਰਿਲੀਜ਼ ਕੀਤਾ ਜਾਏਗਾ ਪਬਲਿਕ ਕੀਤਾ ਜਾਏਗਾ ਜਦੋਂ ਗੱਲ ਮੀਡੀਆ 'ਚ ਆ ਗਈ ਉਸ ਤੋਂ ਬਾਅਦ
ਹੋ ਸਕਦਾ ਬੀ ਸੀ ਫੈਰੀਜ਼ ਵੀ ਇੱਥੇ ਖੁੱਲ੍ਹ ਕੇ ਕੋਈ ਪ੍ਰੋਪਰ ਸਟੇਟਮੈਂਟ ਦੇ ਦੇਣ ਸੋ ਦੋਨੋਂ ਜਿਹੜੀ ਜਨਤਕ ਹੋਣੀ ਗੱਲ ਉਹ ਅੱਜ ਹੋਣੀ ਆ ਪਰ ਇਸ ਗੱਲ ਦੇ ਹੁਣ ਜਦੋਂ ਇਹਦੇ ਬਾਰੇ ਪੁੱਛਿਆ ਗਿਆ ਫੈਡਰਲ ਸਰਕਾਰ ਨੂੰ ਕ੍ਰਿਸਟੀਆ ਫ੍ਰੀਲੈਂਡ ਦੇ ਦਫ਼ਤਰ ਨੂੰ ਕਿ ਜੀ ਆਹ ਚਿੱਠੀ ਦੇ ਵਿੱਚ ਜ਼ਿਕਰ ਕੋਈ ਨਹੀਂ ਤੁਸੀਂ ਚਿੱਠੀ ਦੇ ਵਿੱਚ 75 million ਅਤੇ ਹੋਰ ਸਾਲਾਨਾ ਗ੍ਰਾਂਟਸ ਦੀ ਗੱਲ ਕਰਕੇ ਨਾਲੇ ਤੁਸੀਂ ਮਾਈਕ ਫਾਰਮਵਰਥ ਨੂੰ ਲੈਟਰ ਲਿਖ ਦਿੱਤੀ ਆ ਪਰ $1 billion ਜਿਹੜਾ ਕੈਨੇਡਾ ਇਨਫਰਾਸਟ੍ਰਕਚਰ ਬੈਂਕ ਨੇ ਦਿੱਤਾ ਉਹਦੇ ਬਾਰੇ ਕੀ ਉੱਥੇ ਅਜੇ ਕੋਈ ਟਿੱਪਣੀ ਨਹੀਂ ਆਈ ਉਹਨਾਂ ਦੀ
ਕਹਿੰਦੇ ਕਿ ਉਹ ਤੁਸੀਂ ਗ੍ਰੈਗਰ ਰੋਬਰਟਸਨ ਨੂੰ ਪੁੱਛੋ
ਉਹ ਇਨਫਰਾਸਟ੍ਰਕਚਰ ਮਿਨਿਸਟਰ ਨੇ
ਕਿਉਂਕਿ ਜਿਹੜਾ CIB ਹੈ ਉਹ ਜਵਾਬਦੇਹ ਹੈ ਇਨਫਰਾਸਟ੍ਰਕਚਰ ਮਿਨਿਸਟਰ ਨੂੰ ਉਹ ਮਿਨਿਸਟਰੀ ਆਫ ਇਨਫਰਾਸਟ੍ਰਕਚਰ ਦੇ ਤਹਿਤ ਆਉਂਦਾ ਸੋ ਹਾਊਸਿੰਗ ਤੇ ਇਨਫਰਾਸਟ੍ਰਕਚਰ ਦੇ ਮਿਨਿਸਟਰ ਨੇ ਗ੍ਰੈਗਰ ਰੋਬਰਟਸਨ ਵੈਂਕੂਵਰ ਦੇ ਸਾਬਕਾ ਮੇਅਰ
ਜੀ
ਉਹਨਾਂ ਨੂੰ ਪੁੱਛੋ ਕਹਿੰਦੇ ਤੇ ਜਦੋਂ ਗ੍ਰੈਗਰ ਰੋਬਰਟਸਨ ਦੇ ਨੂੰ ਪਹੁੰਚ ਕੀਤੀ ਗਈ ਉਹਨਾਂ ਦੇ ਸਪੋਕਸਪਰਸਨ ਨੇ ਕਿਹਾ ਉਹ ਵੀ ਬੜੇ ਡਿਸਅਪੁਆਇੰਟਡ ਨੇ ਉਹ ਵੀ ਬੜੇ ਹਤਾਸ਼ ਨੇ ਬੜੇ ਨਿਰਾਸ਼ ਨੇ ਕਿ ਜੀ ਅਸੀਂ ਇਸ ਤਰ੍ਹਾਂ ਜਿਹੜਾ ਠੇਕਾ ਹੈ ਉਹ ਚਾਈਨਾ ਦੀ ਸਟੇਟ ਓਨ ਕੰਪਨੀ ਨੂੰ ਦੇਤਾ ਪਰ ਕਹਿੰਦੇ ਵੀ ਅਸੀਂ CIB ਵਾਲਿਆਂ ਨੂੰ ਕਿਹਾ ਵੀ ਸਾਨੂੰ ਮਿਨਿਸਟਰ ਸਾਹਿਬ ਨੂੰ ਆ ਕੇ ਇੱਕ ਬਰੀਫਿੰਗ ਦੇਣ ਜਵਾਬ ਸਮਝਾਉਣ ਵੀ ਇਹ ਲੋਨ ਕਿਉਂ ਦਿੱਤਾ ਗਿਆ CIB ਵਾਲਿਆਂ ਦਾ ਕਹਿਣਾ ਕਹਿੰਦੇ ਵੀ ਅਸੀਂ ਲੋਨ ਤਾਂ ਦਿੱਤਾ ਪਰ ਫੈਸਲਾ ਤਾਂ BC Ferries ਦਾ BC Ferries ਕੀ ਡਿਸਾਈਡ ਕਰਦੇ ਨੇ ਕਿਹਨੂੰ ਠੇਕਾ ਦਿੰਦੇ ਨੇ ਕਿੱਥੋਂ ਪ੍ਰੋਕਿਊਰਮੈਂਟ ਕਰਦੇ ਨੇ ਕਹਿੰਦੇ ਉਹਦੇ ਵਿੱਚ ਸਾਡਾ ਕੋਈ ਰੋਲ ਨਹੀਂ ਪਰ ਵਿਜੇ ਜੀ ਇੱਦਾਂ ਹੁੰਦਾ ਭਲਾ ਜਦੋਂ ਬੈਂਕ ਨੇ ਕੋਈ ਲੋਨ ਦੇਣਾ ਹੋਵੇ ਤੇ ਉਹ ਪੂਰਾ ਜਿਹੜਾ ਪ੍ਰੋਜੈਕਟ ਹੈਗਾ ਉਹਦੀ ਪੂਰੀ ਡਿਟੇਲ ਮੰਗਦੇ ਪਹਿਲਾਂ
ਉਹਦੀ ਪਹਿਲਾਂ ਫਾਈਨੈਂਸ਼ੀਅਲ ਵਾਇਬਿਲਿਟੀ ਤੁਸੀਂ ਦੇਖਣੀ ਹੈ ਵੀ ਜਿਹੜੇ ਪੈਸੇ ਤੁਸੀਂ ਲੋਨ ਤੇ ਦੇ ਰਹੇ ਹੋ ਮੁੜ ਵੀ ਆਉਣਗੇ ਕਿ ਨਹੀਂ ਜਾਂ ਫਿਰ ਇਹ ਕਹਿ ਲਓ ਵੀ ਕਿਉਂਕਿ ਜੇ ਉਹਦੇ ਵਿੱਚ ਹਿੱਸੇਦਾਰੀ ਇੱਕ ਪਬਲਿਕ ਸਰਵਿਸ ਨਾਲ ਰਿਲੇਟਡ ਪ੍ਰੋਜੈਕਟ ਆ ਉਹਦੇ ਨਾਲ ਕੀ ਸੰਬੰਧਿਤ ਦੇਖੋ ਇਹ ਹੋ ਸਕਦਾ ਕਿ ਉਹਨਾਂ ਨੂੰ ਇਹ ਪਤਾ ਹੋਵੇ ਕਿ ਕਿੱਥੋਂ ਇਹ ਪ੍ਰੋਕਿਊਰਮੈਂਟ ਹੋਣੀ ਆ ਪਰ ਕੀ ਉਹ ਪ੍ਰੋਕਿਊਰਮੈਂਟ ਦਾ ਡਿਸੀਜਨ ਕਿਵੇਂ ਲਿਆ ਗਿਆ
ਆਫਕੋਰਸ
ਉਹਦੇ ਵਿੱਚ ਨਹੀਂ
ਉਹ ਤਾਂ ਆਫਕੋਰਸ ਨਹੀਂ ਪਰ CIB ਨੂੰ ਇਹ ਤਾਂ ਪਤਾ ਹੋਏਗਾ ਵੀ ਚਾਈਨਾ ਤੋਂ ਆ ਰਹੀਆਂ ਨੇ
ਫੈਰੀਜ਼ ਕਰੈਕਟ ਯੈਸ ਇਹ ਨਹੀਂ ਹੋ ਸਕਦਾ
ਜੇ ਪਤਾ ਸੀਗਾ ਦੈਟ ਸ਼ੁਡ ਹੈਵ ਸਾਊਂਡਡ ਐਨ ਅਲਾਰਮ ਤੇ ਉਹ ਰੋਕ ਦਿੰਦੇ ਫੰਡਿੰਗ
ਇਟਸ ਆਲਮੋਸਟ ਲਾਈਕ ਕਿ ਤੁਸੀਂ ਘਰ ਕਿਹੜਾ ਖਰੀਦਣਾ ਉਹਦੇ ਵਿੱਚ ਬੈਂਕ ਨੇ ਨਹੀਂ ਤੁਹਾਨੂੰ ਕਹਿਣਾ ਵੀ ਆਹ ਘਰ ਕਿਉਂ ਖਰੀਦ ਰਹੇ ਹੋ ਪਰ ਜਦੋਂ ਤੁਸੀਂ ਉਸ ਘਰ ਵਾਸਤੇ ਮੋਰਗੇਜ ਲੈਣੀ ਆ ਤਾਂ ਬੈਂਕ ਨੇ ਕਹਿਣਾ ਪ੍ਰੋਪਰਟੀ ਦੀ ਡਿਟੇਲ ਦਿਓ ਲਿਸਟਿੰਗ ਭੇਜੋ ਇਹ ਜੇ ਦੱਸੋ ਆਇਲ ਟੈਂਕਰ ਤਾਂ ਨਹੀਂ ਪਿਆ
ਐਗਜੈਕਟਲੀ
ਉਹਦੇ ਵਿੱਚ ਜਿਹੜੇ ਉਸ ਤਰ੍ਹਾਂ ਦੇ ਕੰਸਰਨਸ ਹੁੰਦੇ ਨੇ ਬਿਕੋਜ਼ ਬੈਂਕ ਵਾਂਟਸ ਟੂ ਸੀ ਜਾਂ ਇਹਦੇ ਵਿੱਚ ਗਰੋ ਅਪ ਤਾਂ ਨਹੀਂ ਸੀ ਹੋਈ ਹੋਈ ਬਿਕੋਜ਼ ਦੇ ਵਾਂਟ ਟੂ ਨੋ ਅਬਾਊਟ ਦ ਪ੍ਰੋਪਰਟੀ ਦੀ ਐਡਰੈਸ ਆਫ ਦ ਪ੍ਰੋਪਰਟੀ ਦੀ ਫਿਜ਼ੀਕਲ ਲੋਕੇਸ਼ਨ ਐਂਡ ਦ ਕੰਡੀਸ਼ਨ ਆਫ ਦ ਪ੍ਰੋਪਰਟੀ ਸੋ ਇਹ
ਉਹਨਾਂ ਨੂੰ ਡੈਫੀਨੇਟਲੀ ਪਤਾ ਹੋਏਗਾ CIB ਨੂੰ ਹੁਣ ਉਹ ਕਹੀ ਜਾਂਦੇ ਵੀ ਅਸੀਂ ਉਸ ਫੈਸਲੇ ਦੇ ਵਿੱਚ ਅਸੀਂ ਇਨਵੋਲਵ ਨਹੀਂ ਸੀ ਉਹ BC Ferries ਦਾ ਫੈਸਲਾ ਸੀ ਬਟ ਭਾਈ ਤੁਹਾਨੂੰ ਇਹ ਤਾਂ ਪਤਾ ਹੀ ਹੋਏਗਾ ਲੋਨ ਦੇਣ ਤੋਂ ਪਹਿਲਾਂ ਕਿ ਇਹ ਪ੍ਰੋਕਿਊਰਮੈਂਟ ਕਿੱਥੋਂ ਹੋ ਰਹੀ ਹੈ ਤੇ ਇਹ ਜਿਹੜਾ ਅਗਰੀਮੈਂਟ ਹੈ ਇੱਦਾਂ ਨਹੀਂ ਵੀ 2 ਸਾਲ ਪਹਿਲਾਂ ਹੀ ਹੋ ਗਿਆ ਸੀ ਵੀ ਤੁਹਾਨੂੰ ਬਲਾਈਂਡ ਅਸੀਂ ਲੋਨ ਦੇਤਾ ਤੁਸੀਂ ਜਿੱਥੋਂ ਮਰਜ਼ੀ ਪ੍ਰੋਕਿਓਰ ਕਰ ਲਓ 28 ਮਾਰਚ ਨੂੰ ਅਗਰੀਮੈਂਟ ਹੋਇਆ
ਜੀ
ਤੇ 28 ਮਾਰਚ ਨੂੰ ਤਾਂ BC Ferries ਵਾਲੇ ਡਿਸਾਈਡ ਕਰ ਚੁੱਕੇ ਸੀ ਵੀ ਇਹ ਜਿਹੜਾ ਠੇਕਾ ਹੈ ਕਿਹਨੂੰ ਦਿੱਤਾ ਜਾਣਾ
ਪਰਸੋਂ 3 ਮਹੀਨੇ ਹੋਏ ਨੇ
ਹਾਂਜੀ
ਇਟਸ ਗੋਇੰ ਟੂ ਬੀ 3 ਮੰਥਸ ਪਰ ਦੂਜੀ ਗੱਲ ਇਹ ਵੀ ਹੈ ਵਾਸੂ ਜੀ ਇਹ ਸਾਰੀ ਡਿਸਕਸ਼ਨ ਦੇ ਵਿੱਚ ਇਹ ਵੀ ਨਾ ਭੁੱਲੀਏ ਕਿ ਜਦੋਂ BC Ferries ਨੇ ਇਹ ਬਿਡਸ ਇਨਵਾਈਟ ਕੀਤੀਆਂ ਸੀ ਕਿ ਜੀ ਸਾਨੂੰ ਨਵੀਆਂ ਫੈਰੀਜ਼ ਚਾਹੀਦੀਆਂ ਨੇ ਅਤੇ ਦੱਸੋ ਕਿਹੜੀ ਕਿਹੜੀ ਕੰਪਨੀ ਫੈਰੀ ਬਣਾ ਕੇ ਦਿਉ ਕਿਸੇ ਵੀ ਕੈਨੇਡੀਅਨ ਕੰਪਨੀ ਨੇ ਬਿਡਿੰਗ ਤੱਕ ਨਹੀਂ ਸੀ ਕੀਤੀ ਕਿਉਂਕਿ ਜਿਹੜੇ ਕੈਨੇਡਾ ਦੇ ਵਿੱਚ ਸਾਡੇ ਸ਼ਿਪ ਬਿਲਡਿੰਗ ਯਾਰਡਸ ਨੇ ਉਹ ਨੈਸ਼ਨਲ ਸ਼ਿਪ ਬਿਲਡਿੰਗ ਸਟ੍ਰੈਟਜੀ ਤਹਿਤ ਉਹਨਾਂ ਕੰਟਰੈਕਟਸ ਦੇ ਵਿੱਚ ਰੁੱਝੇ ਹੋਏ ਨੇ ਜਿਹਦੇ ਤਹਿਤ ਉਹਨਾਂ ਨੇ ਕੈਨੇਡੀਅਨ ਨੇਵੀ ਦੇ ਵਾਸਤੇ ਜਿਹੜੇ ਕੁਝ ਸਮੁੰਦਰੀ ਬੇੜੇ ਨੇ ਕੁਝ ਜਿਹੜੇ
ਆਈਸ ਬ੍ਰੇਕਰਸ
ਨੇ ਥੈਂਕ ਯੂ ਉਹਨਾਂ ਦੀ ਉਸਾਰੀ ਦੇ ਵਿੱਚ ਰੁੱਝੇ ਨੇ ਸੋ ਉਹਨਾਂ ਦੇ ਕੋਲ ਕਪੈਸਿਟੀ ਨਹੀਂ ਸੀਗੀ ਜੇ ਯੂਰਪ ਤੋਂ ਇਹ ਫੈਰੀਜ਼ ਬਣਵਾਈਆਂ ਜਾਂਦੀਆਂ ਜਿਵੇਂ ਪਹਿਲਾਂ ਰੋਮੇਨੀਆ ਤੋਂ ਜਾਂ ਜਰਮਨੀ ਤੋਂ ਫੈਰੀਜ਼ ਬਣ ਕੇ ਆਈਆਂ ਨੇ ਜੇ ਉੱਧਰ ਜਾਂਦੇ ਤਾਂ ਮਾਈਕ ਫਾਰਨਵਰਥ ਨੇ ਬਾਅਦ ਦੇ ਵਿੱਚ ਇਹ ਗੱਲ ਕਹੀ ਕਿ ਫਿਰ ਤਾਂ $1.2 billion ਐਕਸਟਰਾ ਹੋਰ ਜਿੰਨਾ ਖਰਚਾ ਹੁਣ ਚਾਈਨਾ ਨਾਲ ਹੋ ਰਿਹਾ ਉੱਤੋਂ $1.2 billion ਹੋਰ ਐਕਸਟਰਾ ਖਰਚਣੇ ਪੈਣੇ ਸੀ ਸੋ ਸਵਾਲ ਇਹ ਵੀ ਉੱਠਦਾ ਵੀ ਕੈਨੇਡਾ ਦੇ ਵਿੱਚ ਇਹ ਜਿਹੜੀ ਕੇਪੇਬਿਲਿਟੀ ਹੈ ਸ਼ਿਪ ਬਿਲਡਿੰਗ ਦੀ ਉਹਨੂੰ ਡਿਵੈਲਪ ਕਰਨ ਦੇ ਲਈ ਕੀ ਕੁਝ ਕਰਨਾ ਹੈ ਸਰਕਾਰ ਨੇ ਕਿਉਂਕਿ DVDB ਨੇ ਇਹ ਗੱਲ ਪਿਛਲੇ ਦਿਨ ਹੀ ਕਹੀ ਕਿ ਠੀਕ ਆ ਭਾਈ ਹੁਣ ਇਹ 4 ਫੈਰੀਜ਼ ਤਾਂ ਆ ਰਹੀਆਂ ਨੇ ਚਾਈਨਾ ਤੋਂ ਪਰ ਜਿਹੜੇ ਵੀ 6ਵੀਂ 7ਵੀਂ 8ਵੀਂ 9ਵੀਂ ਜਿਹੜੀ ਅਗਲੀਆਂ ਫੈਰੀਜ਼ ਹੋਣਗੀਆਂ ਜਾਂ 5ਵੀਂ 6ਵੀਂ 7ਵੀਂ 8ਵੀਂ ਫੈਰੀ ਹੋਏਗੀ ਉਹ ਫਿਰ ਅਸੀਂ ਇੱਦਾਂ ਦੇਖੀਏ ਵੀ ਉਹ BC 'ਚ ਬਣਨ ਜੇ BC 'ਚ ਨਹੀਂ ਬਣ ਸਕਦੀਆਂ ਘੱਟੋ ਘੱਟ ਉਹ ਤਾਂ ਕੈਨੇਡਾ 'ਚ ਬਣੀਆਂ ਹੋਣ ਅਸੀਂ ਇੱਦਾਂ ਦਾ ਮਾਹੌਲ ਤਿਆਰ ਕਰੀਏ
ਮਾਹੌਲ ਤਿਆਰ ਕਰਾਂਗੇ ਅਸੀਂ ਫੈਡਰਲ ਸਰਕਾਰ ਨਾਲ ਇਹਦੇ ਨਾਲ ਸੰਬੰਧਿਤ ਗੱਲਬਾਤ ਕਰਾਂਗੇ
ਜੀ
ਸੋ ਜਦੋਂ ਇਸ ਪੱਧਰ 'ਤੇ ਵੀ ਅਕਾਊਂਟੇਬਿਲਿਟੀ ਦੀ ਗੱਲ ਹੁੰਦੀ ਹੈ ਵੀ ਭਾਈ ਸਾਡੇ ਫੈਰੀਜ਼ ਬਣ ਕਿਉਂ ਨਹੀਂ ਰਹੀਆਂ ਫਿਰ ਵੀ ਇਹ ਕਿਹਾ ਜਾਂਦਾ ਕਿ ਅਸੀਂ ਜੀ ਹੁਣ ਫੈਡਰਲ ਸਰਕਾਰ ਨਾਲ ਗੱਲ ਕਰਾਂਗੇ ਸੋ ਹਰ ਕੋਈ ਜਿਹੜਾ ਲੈਵਲ ਆਫ ਗਵਰਨਮੈਂਟ ਆ ਉਹ ਦੂਜੇ ਲੈਵਲ ਆਫ ਗਵਰਨਮੈਂਟ ਦੇ ਉੱਤੇ ਗੱਲ ਸੁੱਟ ਦਿੰਦਾ ਜਦੋਂ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ ਕਿ ਜੀ ਵੀ ਫੈਸਲਾ ਕਿਹਨੇ ਲਿਆ ਉਹ ਤਾਂ BC Ferries ਨੇ ਲਿਆ ਅੱਛਾ ਜੀ BC Ferries ਹੁਣ ਬਹੁਤ ਘੱਟ ਹੈ ਜਿਹਨਾਂ ਫੰਡਿੰਗ ਔਰ ਫੰਡਿੰਗ ਸਰਕਾਰ ਦੇਗੀ ਇਹਨਾਂ ਦਾ ਇਕਲੌਤਾ ਸ਼ੇਅਰ ਹੋਲਡਰ ਕੌਣ ਸ਼ੇਅਰ ਹੋਲਡਰ ਸਰਕਾਰ ਹੈ ਜੀ ਦੇਣਦਾਰੀ ਸਾਡੀ ਹੈਗੀ ਹੈ ਉਹਨਾਂ ਦੀ ਜਵਾਬਦੇਹੀ ਕੋਈ
ਨਹੀਂ
ਇਹ ਕੈਸਾ ਅਰੇਂਜਮੈਂਟ ਹੋਇਆ
ਅੱਛਾ ਕਿਉਂਕਿ ਇਹਦੇ ਵਿੱਚ ਜਿਹੜੇ ਇਸ ਤਰ੍ਹਾਂ ਦੇ ਓਹਲੇ ਨੇ ਪੋਲੀਟੀਕਲੀ ਬੜੇ ਫਾਇਦੇਮੰਦ ਨੇ ਦੋਜ਼ ਆਰ ਵੈਰੀ ਬੈਨੀਫਿਸ਼ੀਅਲ
ਜਦੋਂ ਬੋਰਡ ਦੇ ਵਿੱਚ ਕੁਝ ਤਰਮੀਮਾਂ ਕਰਨੀਆਂ ਹੋਣ ਉਦੋਂ ਸਰਕਾਰ ਝੱਟ ਕਰ ਦਿੰਦੀ ਹੈ
ਹਾਂ ਜਿਹੜੇ ਵਾਸੂ ਜੀ ਦੈਟਸ ਅ ਵੈਰੀ ਇੰਪੋਰਟੈਂਟ ਪੁਆਇੰਟ ਜਿਹੜਾ ਪੂਰਾ ਦਾ ਪੂਰਾ BC Ferries ਦਾ ਬੋਰਡ ਆ ਉਸ ਬੋਰਡ ਦੇ ਵਿੱਚ ਜਿਹੜੇ ਸਾਬਕਾ ਆਈ ਥਿੰਕ ਜੋਏ ਮੈਕਫੇਲ ਸ਼ੀ ਇਜ਼ ਦੀ ਉਹ ਇਸ ਦੇ ਮੁਖੀ ਨੇ ਇਸ ਵੇਲੇ ਬੋਰਡ ਦੇ ਤੇ ਉਹਨਾਂ ਨੂੰ ਬੋਰਡ ਦੇ ਵਿੱਚ ਲਿਆਂਦਾ ਹੀ ਇਸ ਕਰਕੇ ਗਿਆ ਸੀ ਕਿ ਜਿਹੜੇ ਪਹਿਲਾਂ BC Ferries ਦੇ CEO ਸੀਗੇ ਉਹਨਾਂ ਦੀ ਛੁੱਟੀ ਕਰਨੀ ਸੀ ਤੇ ਉਹਨਾਂ ਨੂੰ ਛੁੱਟੀ ਕਰਕੇ ਵੀ $multi-million ਦਾ ਉਹਨਾਂ ਨੂੰ ਸੈਵਰੈਂਸ ਪੈਕੇਜ ਦਿੱਤਾ ਗਿਆ ਆਲਰੇਡੀ ਘਾਟੇ ਦੇ ਵਿੱਚ ਚੱਲ ਰਹੀ ਫੈਰੀ ਵਾਲੇ ਸਿਸਟਮ ਦੇ ਵਿੱਚ ਜਿਹੜੀ ਪੋਲੀਟੀਕਲ ਇੰਟਰਫੇਰੈਂਸ ਆ ਜਿਹੜਾ ਪੋਲੀਟੀਕਲ ਇਨਫਲੂਐਂਸ ਆ ਬਹੁਤ ਜ਼ਬਰਦਸਤ ਆ ਸੋ ਸਰਕਾਰ ਦਾ ਇਹ ਕਹਿ ਦੇਣਾ ਵੀ ਇੰਡੀਪੈਂਡੈਂਟ ਕੰਪਨੀ ਹੈ ਜੀ ਅਸੀਂ ਤਾਂ ਬਸ ਸ਼ੇਅਰ ਹੋਲਡਰ ਹਾਂ ਅਸੀਂ ਤਾਂ ਬਸ ਉਮੀਦ ਕਰਦੇ ਹਾਂ ਵੀ ਕਦੀ ਕਮਾਊ ਪੁੱਤ ਬਣ ਸਕੇ
ਇਹ ਇਹਦੀ ਇੱਕ ਹੋਰ ਐਗਜ਼ਾਮਪਲ ਥੋੜ੍ਹਾ ਅਨਰਿਲੇਟਡ ਹੈ ਬਟ ਸਟਿਲ ਕਿ ਸਾਡੇ ਬੈਨੀਫਿਟ ਆਫ ਆਰ ਲਿਸਨਰਸ ਯਾਦ ਕਰਾਉਣਾ ਜ਼ਰੂਰੀ ਹੁੰਦਾ ਕਈ ਵਾਰ ਵੀ ਜਿਵੇਂ ਵੈਂਕੂਵਰ ਕੋਸਟਲ ਹੈਲਥ ਵੱਲੋਂ ਡਰੱਗ ਯੂਜ਼ਰਸ ਲਿਬਰੇਸ਼ਨ ਫਰੰਟ ਨੂੰ ਦਿੱਤੀ ਜਾ ਰਹੀ ਸੀ ਜਿਹੜੀ ਫੰਡਿੰਗ, ਤੇ ਉਹਦੇ ਬਾਰੇ ਜਦੋਂ ਸਰਕਾਰ ਨੂੰ ਪੁੱਛਿਆ ਗਿਆ, ਕਹਿੰਦੇ ਉਹ ਤਾਂ ਜੀ ਵੈਂਕੂਵਰ ਕੋਸਟਲ ਹੈਲਥ ਵਾਲੇ ਦੇ ਰਹੇ ਸੀ ਫੰਡਿੰਗ, ਸਰਕਾਰ ਥੋੜੀ ਦੇ ਰਹੀ ਸੀ,
ਹੈਲਥ ਨੂੰ ਪੈਸੇ ਕੀ
ਅਸਮਾਨ ਤੋਂ ਡਿੱਗਦੇ ਨੇ, ਸੋ ਉੱਥੇ ਵੀ ਉਹ ਮਿਨਿਸਟਰੀ ਦੀ ਜ਼ਿੰਮੇਵਾਰੀ ਨਹੀਂ। ਜੇ ਵੈਂਕੂਵਰ ਦੇ ਵਿੱਚ ਕੋਈ ਨਵਾਂ ਹਸਪਤਾਲ ਬਣ ਜਾਵੇ ਤੇ ਉਹਦਾ ਜਿਹੜਾ ਉਦਘਾਟਨ ਕਰਨਾ ਉਹ ਮਿਨਿਸਟਰ ਆ ਕੇ ਕਰਨਗੇ, ਉਹ ਮਿਨਿਸਟਰੀ ਵੱਲੋਂ ਹੋਏਗਾ, ਉਹ ਕ੍ਰੈਡਿਟ ਸਾਰਾ ਮਿਨਿਸਟਰੀ ਦਾ, ਜ਼ਿੰਮੇਦਾਰੀ ਸਾਰੀ ਇਸ ਤਰ੍ਹਾਂ ਦੀਆਂ ਜਿਹੜੀਆਂ ਸਾਡੀਆਂ ਐਂਟੀਟੀਜ਼ ਨੇ ਜਿਹੜੇ ਸਾਡੀਆਂ ਇਹਨਾਂ ਨੂੰ ਕੀ ਕਹਿੰਦੇ
ਬੋਰਡ ਬਣਾਤਾ,
ਨਾ ਨਾ ਜਿਹੜੀਆਂ ਇਹ ਹੈਲਥ ਅਥਾਰਟੀਜ਼ ਨੇ, ਸੋ ਜ਼ਿੰਮੇਦਾਰੀ ਹੈਲਥ ਅਥਾਰਟੀਜ਼ ਦੀ, ਤੇ ਜਿਹੜਾ ਕੋਈ ਕ੍ਰੈਡਿਟ ਆ, ਕੋਈ ਨਵਾਂ ਹਸਪਤਾਲ ਬਣਿਆ ਜਾਂ ਕੋਈ ਨਵੇਂ ਡਾਕਟਰ ਰੱਖ ਲਏ, ਉਹ ਕ੍ਰੈਡਿਟ ਸਾਰਾ ਮਿਨਿਸਟਰੀ ਦਾ, ਇਹ ਕਿਹੋ ਜਿਹਾ ਅਰੇਂਜਮੈਂਟ ਆ?
ਵਾਸੂ ਜੀ, ਇਸੇ ਕਰਕੇ ਕਿੰਨੀ ਵਾਰ ਇਹ ਗੱਲ ਹੁੰਦੀ ਹੈ ਕਿ ਜਿਹੜੇ ਸਾਡਾ ਸਰਕਾਰੀ ਢਾਂਚਾ ਉਹਦੇ ਵਿੱਚ ਮੈਨੇਜਰ ਬਹੁਤ ਨੇ, ਜਦੋਂ ਜੇ ਤੁਸੀਂ 10-12 ਸਾਲ ਪਹਿਲਾਂ ਨਾਲ ਕੰਪੇਅਰ ਕਰੋ, ਪਹਿਲਾਂ ਹਰ 4 ਸਰਕਾਰੀ ਮੁਲਾਜ਼ਮਾਂ ਪਿੱਛੇ ਇੱਕ ਮੈਨੇਜਰ ਹੁੰਦਾ ਸੀ, ਹੁਣ ਹਰ 3 ਸਰਕਾਰੀ ਮੁਲਾਜ਼ਮਾਂ ਪਿੱਛੇ ਇੱਕ ਮੈਨੇਜਰ ਆ। ਕਿਉਂ? ਕਿਉਂਕਿ ਇਸ ਤਰ੍ਹਾਂ ਦੇ ਬੋਰਡ ਬਣ ਗਏ, ਇਸ ਤਰ੍ਹਾਂ ਦੀਆਂ ਜਿਹੜੀਆਂ ਲੇਅਰਸ ਬਣਾ ਲਈਆਂ, ਸ਼ੀਲਡਸ ਬਣਾ ਲਈਆਂ, ਇਹ ਪੋਲੀਟੀਕਲ ਸ਼ੀਲਡਸ ਨੇ, ਉਸ ਸ਼ੀਲਡ ਨੂੰ ਸਪੀਅਰਹੈੱਡ ਕਰਨ ਵਾਲਾ ਇੱਕ ਮੈਨੇਜਰ ਵੀ ਹੋਊਗਾ, ਇੱਕ ਉਹਦਾ ਡੈਪਟੀ ਵੀ ਹੋਊਗਾ, ਬਾਕੀ ਦਾ ਅਮਲਾ ਫੈਲਾ ਵੀ ਹੋਊਗਾ। ਇਸੇ ਕਰਕੇ ਸਰਕਾਰੀ ਖਰਚਿਆਂ ਦੇ ਵਿੱਚ ਵੱਡੇ ਵਾਧੇ ਹੋ ਰਹੇ ਨੇ, ਇਹੀ ਚੀਜ਼ ਫੈਡਰਲ ਪੱਧਰ 'ਤੇ ਵੀ ਹੁੰਦੀ ਰਹੀ ਆ, ਇਹੀ ਚੀਜ਼ ਪ੍ਰੋਵਿੰਸ਼ੀਅਲ ਲੈਵਲ 'ਤੇ ਹੋ ਰਹੀ ਆ,
ਰੀਜਨਲ ਲੈਵਲ 'ਤੇ, ਮੈਟਰੋ ਬੈਂਕ,
ਮੈਟਰੋ ਵੈਂਕੂਵਰ, ਯੈਸ,
ਇਸ ਤੋਂ ਵੱਡੀ ਕਿਹੜੀ ਮਿਸਾਲ ਆ?
ਸਹੀ ਗੱਲ ਆ, ਦੈਟਸ ਵੈਰੀ ਕਰੈਕਟ। ਸੋ ਇਸ ਕਰਕੇ ਇਹ ਜਿਹੜਾ ਇੱਕ ਪੂਰਾ ਦਾ ਪੂਰਾ ਢਾਂਚਾ ਇਹੋ ਜਿਹਾ ਬਣਾ ਲਿਆ ਗਿਆ ਨਾ ਕਿ ਠੀਕ ਆ ਭਾਈ, ਆਪਣੇ ਵਾਸਤੇ ਬਚਣ ਵਾਸਤੇ ਇੱਕ ਆਹ ਸਾਈਡ ਸਟਰੀਟ ਜੀ ਲੱਭ ਲਓ, ਅਤੇ ਜੇ ਕਿਤੇ ਜ਼ਿੰਮੇਵਾਰੀ ਆ, ਜਵਾਬਦੇਹੀ ਦੀ ਗੱਲ ਆਈ, ਉਹ ਜੀ ਅਸੀਂ ਤਾਂ ਦੇਖੋ ਉਹਨਾਂ ਨੂੰ ਖੁੱਲ੍ਹਾ ਹੱਥ ਦਿੱਤਾ ਹੋਇਆ, ਉਹ ਤਾਂ ਵੱਖਰਾ ਅਧਾਰ ਆ, ਉਹ ਤਾਂ ਫਲਾਨੇ ਦੇ ਅੰਡਰ ਆਉਂਦੇ ਨੇ, ਉਹਨਾਂ ਦਾ ਤਾਂ CEO ਆ, ਉਹਨਾਂ ਦਾ ਤਾਂ ਮੁਖੀ ਉਹ ਆ, ਉਹਨੂੰ ਪੁੱਛ ਲਓ।
ਸੋ ਕ੍ਰਿਸਟੀਆ ਫ੍ਰੀਲੈਂਡ, ਤੁਸੀਂ ਦੇਖੋ, ਸ਼ੀ ਨੀਡਸ ਟੂ ਬੀ ਕਾਲਡ ਆਊਟ ਹੇਅਰ, ਟਰਾਂਸਪੋਰਟ ਮਿਨਿਸਟਰ ਵਜੋਂ ਚਿੱਠੀ ਲਿਖਤੀ, ਤੇ ਜਦੋਂ ਗੱਲ ਆਈ ਵੀ ਲੋਨ ਜਿਹੜਾ ਸੀ ਉਹ ਫੈਡਰਲ ਸਰਕਾਰ ਵੱਲੋਂ ਆਇਆ, ਇਹ ਤਾਂ ਜੀ ਇਨਫਰਾਸਟ੍ਰਕਚਰ ਮਿਨਿਸਟਰੀ ਦੇ ਅੰਡਰ ਆਉਂਦਾ ਜੀ, ਉਹਨਾਂ ਨਾਲ ਗੱਲ ਕਰੋ,
ਫਿਰ ਪਹਿਲਾਂ ਚਿੱਠੀ
ਕਿਉਂ ਲਿਖੀ? ਚਿੱਠੀ ਲਿਖਣ ਤੋਂ ਪਹਿਲਾਂ ਤੁਸੀਂ ਦੇਖ ਤਾਂ ਲੈਂਦੇ ਨਾ ਆਪਸ ਦੇ ਵਿੱਚ।
ਵਾਸੂ ਜੀ, ਗੱਲ ਉਹੀ ਹੈ ਨਾ ਕਿ ਇਹ ਉਸ ਵੇਲੇ ਜਿਸ ਤਰ੍ਹਾਂ ਦੀ ਸਿਆਸੀ ਪੈਂਤੜੇਬਾਜ਼ੀ ਚੱਲ ਰਹੀ ਸੀ, ਸੀਗਾ ਉਹਦੇ ਵਿੱਚ ਆਪਣੇ ਵੀ ਹੱਥ ਧੋ ਲਓ ਕਿ ਦੇਖੋ ਜੀ ਅਸੀਂ ਵੀ ਚਿੱਠੀ ਲਿਖਤੀ, ਅਸੀਂ ਤਾਂ ਕੰਸਰਨਡ ਬਹੁਤ ਹਾਂ, ਕਿਉਂਕਿ ਫੈਡਰਲ ਸਰਕਾਰ ਦਾ ਇਸ ਵੇਲੇ ਜੋ ਪੂਰਾ ਦਾ ਪੂਰਾ ਦਰਮਦਾਰ ਆ ਚਾਈਨਾ ਵਾਲੇ, ਕਿਉਂਕਿ ਰੌਲਾ ਇਹ ਪੈਣ ਲੱਗ ਜਾਣਾ ਨਾ ਫੈਡਰਲ ਗਵਰਨਮੈਂਟ 'ਤੇ ਵੀ ਤੁਸੀਂ BC ਵਾਲਿਆਂ ਨੂੰ ਕੁਛ ਕਿਉਂ ਨਹੀਂ ਕਹਿੰਦੇ? ਜਿਹੜੇ ਕਨੋਲਾ ਫਾਰਮਰਸ ਅਲਬਰਟਾ 'ਚ ਨੇ, ਉਹਨਾਂ ਕਹਿੰਦਾ ਸਾਡੀ ਕਨੋਲਾ ਵਾਲੀ ਕ੍ਰੋਪ ਦੇ ਉੱਪਰ ਉਹਨਾਂ ਨੇ ਇੰਨਾ ਟੈਰਿਫ ਲਾਇਆ, ਤੁਸੀਂ ਉੱਧਰ ਉਹਨਾਂ ਉਹ ਫੈਰੀਜ਼ ਮੰਗਾਈ ਜਾਂਦੇ ਨੇ, ਫੈਡਰਲ ਸਰਕਾਰ ਉਹਨਾਂ ਨੂੰ ਸਪੋਰਟ ਵੀ ਕਰਦੀ ਆ, ਫਿਰ ਜਿਹੜਾ ਅਲਬਰਟਾ ਵਰਸਿਸ BC ਵਾਲਾ ਰੌਲਾ ਪੈ ਜਾਂਦਾ ਵੀ ਫੈਡਰਲ ਸਰਕਾਰ ਅਲਬਰਟਾ ਨਾਲ ਵਿਤਕਰਾ ਕਰਦੀ ਆ, ਆਈ ਥਿੰਕ ਉਹ ਵਾਲਾ ਜਿਹੜਾ ਪਹਿਲੂ ਸੀ ਉਹਨੂੰ ਪਹਿਲਾਂ ਹੀ ਡੱਕਣ ਦੇ ਵਾਸਤੇ ਉਹਨੇ ਚਿੱਠੀ ਲਿਖਤੀ, ਉਹ ਚਿੱਠੀ ਲਿਖ ਕੇ ਆਪ ਹੁਣ ਉਹਨਾਂ ਵਾਸਤੇ ਇੱਕ ਸਮੱਸਿਆ ਜੀ ਬਣ ਗਈ।
ਐਂਡ ਇਨ ਦਾ ਸੇਮ ਵੇਨ ਵਿਜੇ ਜੀ, ਜਦੋਂ ਹੁਣ ਫਿਰੌਤੀ ਦੇ ਮਾਮਲਿਆਂ ਦੀ ਗੱਲ ਹੋ ਰਹੀ ਹੈ ਐਕਸਟ੍ਰੋਸ਼ਨ ਦੀ, ਸਾਰੀਆਂ ਤਰ੍ਹਾਂ ਹੀ ਕਹੀ ਜਾਂਦੀਆਂ ਟੈਰਰਿਸਟ ਐਂਟੀਟੀ ਅਨਾਊਂਸ ਕਰ ਦਿਓ, ਕਰ ਦਿਓ ਯਾਰ, ਠੀਕ ਹੈ ਕਰ ਦਿਓ, ਬਟ ਇਜ਼ ਦੈਟ ਇਨਾਫ?
ਵਟ ਇਜ਼ ਦੈਟ ਗੋਇੰਗ ਟੂ ਅਚੀਵ?
ਇਹਦੇ ਨਾਲ ਕਿਉਂਕਿ ਸਾਰਾ ਜਿਹੜਾ ਪਬਲਿਕ ਅਟੈਂਸ਼ਨ ਇਹਦੇ ਉੱਤੇ ਆ ਕੇ ਲੱਗ ਗਈ, ਪਤਾ ਨਹੀਂ ਇਹ ਕਰ ਦੇਵਾਂਗੇ ਕੋਈ ਰਾਮਬਾਨ ਸੋਲਿਊਸ਼ਨ, ਇਹਦੇ ਨਾਲ ਸਭ ਕੁਝ ਹੀ ਠੀਕ ਹੋ ਜਾਣਾ, ਹੋ ਜਾਏ ਚਲੋ ਵਧੀਆ ਗੱਲ ਹੈ, ਹੋ ਜਾਏ ਸ਼ਾਇਦ, ਬਟ ਕਲੀਅਰਲੀ ਦੈਟਸ ਨਾਟ ਇਨਾਫ, ਮੋਰ ਨੀਡਸ ਟੂ ਬੀ ਡਨ।
ਐਬਸੋਲੂਟਲੀ। ਵਾਸੂ ਜੀ, ਪ੍ਰੋਗਰਾਮ ਦੇ ਸਾਡੇ ਇਸ ਆਵਰ ਨੂੰ AMC ਇੰਸ਼ੋਰੈਂਸ ਵੱਲੋਂ ਸਪੋਂਸਰ ਕੀਤਾ ਜਾ ਰਿਹਾ। ਸਾਰੇ ਕਰਦੇ ਨੇ ਐਗਰੀ, ਬੈਸਟ ਪਲਾਨ ਅਤੇ ਬੈਟਰ ਆਪਸ਼ਨਸ ਪ੍ਰਦਾਨ ਕਰਦੇ ਨੇ AMC। 128 ਸਟਰੀਟ ਅਤੇ 80 ਐਵਨਿਊ 'ਤੇ ਸਰੀ ਚੈਨਾ ਦਾ ਹੈੱਡ ਆਫਿਸ ਹੈ, ਯੋਰਕ ਸੈਂਟਰ, ਜਿੱਥੋਂ ਟਰੱਕਿੰਗ ਲਈ ਪੋਰਟ ਅਤੇ ਬਾਰਡਰ ਬੌਂਡ ਵੀ ਇਸ਼ੂ ਕੀਤੇ ਜਾਂਦੇ ਨੇ। ਟੋਟਲ 11 ਦਫ਼ਤਰ ਨੇ ਇਹਨਾਂ ਦੇ, ਹਫ਼ਤੇ ਦੇ 7 ਦਿਨ ਸਵੇਰੇ 9 ਤੋਂ ਰਾਤੀ 9 ਵਜੇ ਤੱਕ ਖੁੱਲ੍ਹਦੇ ਨੇ। ਹੋਰ ਜਾਣਕਾਰੀ ਲਈ ਕਾਲ 604-670-3388-604-670-3388 ਕੋਟ ਹਾਸਲ ਕਰਨ ਲਈ amcinsurance.ca ਤੇ ਜਾਓ। ਹੁਣ ਵਾਸੂ ਜੀ, ਖ਼ਬਰਾਂ ਦਾ ਤਾਜ਼ਾ ਬੁਲੇਟਿਨ ਸੁਣਦੇ ਹਾਂ ਅਤੇ ਉਸ ਤੋਂ ਮਗਰੋਂ ਇਹ ਜਿਹੜੀ ਗੱਲਬਾਤ ਹੈ ਜਾਰੀ ਰਹੇਗੀ। ਇੱਕ ਹੋਰ ਮਿਸਾਲ ਕਿ ਪਿਛਲੇ 10-11 ਸਾਲਾਂ ਦੇ ਵਿੱਚ ਸਾਡੀ ਕੰਟਰੀ ਭੈਣ ਚਿੱਲ ਕਰਦੀ ਰਹੀ ਆ, ਪਰਵਾਹੀ ਕੋਈ ਨਹੀਂ, ਅਤੇ ਹੁਣ ਇੱਕਦਮ ਉਹ ਹਾਲ ਇਹ ਹੋ ਗਿਆ ਵੀ ਪੇਪਰ ਤੋਂ ਪਹਿਲਾਂ ਸਾਰਾ ਸਾਲ ਪੜ੍ਹਾਈ ਕੀਤੀ ਨਹੀਂ ਅਤੇ ਹੁਣ ਸਾਰਾ ਕੁਝ ਇਕੱਠਾ ਹੀ ਪੜ੍ਹਨਾ ਪੈਣਾ, ਉਹਦੀ ਮਿਸਾਲ
ਚਿਲਨ ਮੋਡ ਆਨ।
ਹਾਂ, ਵਾਸੂ ਜੀ, ਬਿੱਲ C-5 ਪਿਛਲੇ ਹਫ਼ਤੇ ਕੰਜ਼ਰਵੇਟਿਵ ਪਾਰਟੀ ਦੇ ਸਹਿਯੋਗ ਦੇ ਨਾਲ ਹਾਊਸ ਆਫ ਕਾਮਨਸ ਦੇ ਵਿੱਚੋਂ ਤਾਂ ਪਾਸ ਹੋ ਗਿਆ ਸੀ। ਇਹ ਵਾਲਾ ਬਿੱਲ ਹੈ ਜਿਹਦੇ ਵਿੱਚ ਦੋ ਵੱਖੋ ਵੱਖਰੇ ਹਿੱਸੇ ਨੇ, ਇੱਕ ਵਾਰ ਫਿਰ ਇਹ ਗੱਲ ਕਰ ਲੈਂਦੇ ਹਾਂ। ਇੱਕ ਤਾਂ ਇਹ ਆ ਕਿ ਜਿਹੜੇ ਇੰਟਰਨਲ ਟ੍ਰੇਡ ਬੈਰੀਅਰਸ ਨੇ, ਫੈਡਰਲ ਇੰਟਰਨਲ ਟ੍ਰੇਡ ਬੈਰੀਅਰਸ, ਇੱਕ ਸੂਬੇ ਤੋਂ ਦੂਜੇ ਸੂਬੇ ਵਿਚਕਾਰ ਜੇ ਜਿਹੜੀ ਵੀ ਕੋਈ ਟ੍ਰੇਡਿੰਗ ਹੁੰਦੀ ਹੈ, ਕੋਈ ਵੀ ਬਿਜ਼ਨਸ ਜਾਂ ਕੋਈ ਵੀ ਕਹਿ ਲਓ ਕਿਸੇ ਵੀ ਤਰ੍ਹਾਂ ਦੀ ਮੂਵਮੈਂਟ ਹੈਗੀ ਆ
ਇੰਟਰਨਲ ਟ੍ਰੇਡ ਦੇ ਵਿੱਚ, ਫੈਡਰਲ ਬੈਰੀਅਰਸ
ਉਹਨਾਂ ਨੂੰ ਹਟਾਉਣ ਦਾ ਸੀ। ਉਹਦੇ ਵਿੱਚ ਤਾਂ ਕਿਸੇ ਤਰ੍ਹਾਂ ਦਾ ਕੋਈ ਅੜਿੱਕਾ ਹੈ ਨਹੀਂ, ਉੱਥੇ ਤਾਂ ਕਹਿ ਲਓ ਵੀ ਕਿਸੇ ਨੇ ਕੋਈ ਚੂੰ ਤੱਕ ਨਹੀਂ ਕੀਤੀ। ਪਰ ਜਿਹੜਾ ਪਹਿਲੂ ਇਹਦੇ ਵਿੱਚ ਸਭ ਤੋਂ ਵੱਡੀ ਕੰਟਰੋਵਰਸੀ ਬਣਿਆ, ਉਹ ਸੀਗਾ ਕਿ ਜਿਹੜਾ ਫੈਡਰਲ ਕੈਬਨਿਟ ਕੋਲ ਇਹ ਤਾਕਤ ਆ ਜਾਣੀ ਹੈ ਇਸ ਬਿੱਲ ਦੇ ਕਾਨੂੰਨ ਬਣਨ ਤੋਂ ਬਾਅਦ, ਕਿ ਨੈਸ਼ਨਲ ਇੰਟਰਸਟ ਦੇ ਵਿੱਚ ਜਿਹੜੇ ਪ੍ਰੋਜੈਕਟਸ ਨੇ ਉਹਨਾਂ ਨੂੰ ਪ੍ਰਾਇਓਰਟਾਈਜ਼ ਕੀਤਾ ਜਾ ਸਕੇਗਾ ਫੈਡਰਲ ਕੈਬਨਿਟ ਵੱਲੋਂ। ਇਸ ਬਿੱਲ ਦੇ ਵਿੱਚ ਕਿਸੇ ਸਪੈਸੀਫਿਕ ਪ੍ਰੋਜੈਕਟ ਦਾ ਨਾਮ ਨਹੀਂ ਦਿੱਤਾ ਹੋਇਆ, ਇੱਕ ਤਰ੍ਹਾਂ ਕਹਿ ਲਓ ਕਿ ਇਹਨੇ ਇੱਕ ਪ੍ਰੋਸੈਸ
ਕੋਈ ਪੋਰਟ ਦੀ ਕੰਸਟਰਕਸ਼ਨ ਹੈ, ਕੋਈ ਆਇਲ ਪਾਈਪਲਾਈਨ ਆ, ਇਸ ਤਰ੍ਹਾਂ ਦਾ ਕੋਈ ਵੱਡਾ ਇਨਫਰਾਸਟਰਕਚਰ ਪ੍ਰੋਜੈਕਟ ਆ, ਉਹਨੂੰ ਫਿਰ ਕੈਬਨਿਟ ਫਾਸਟ ਟਰੈਕ ਕਰ ਸਕੇਗੀ। ਇਹਨੂੰ ਲੈ ਕੇ ਪਿਛਲੇ ਹਫ਼ਤਿਆਂ ਤੋਂ ਕਾਫ਼ੀ ਜ਼ਿਆਦਾ ਮੁਖਾਲਫਤ ਇੰਡੀਜਨਸ ਭਾਈਚਾਰਿਆਂ ਵੱਲੋਂ, ਐਨਵਾਇਰਮੈਂਟਲਿਸਟਸ ਵੱਲੋਂ ਕੀਤੀ ਜਾ ਰਹੀ ਆ। ਹਾਊਸ ਆਫ ਕਾਮਨਸ ਦੇ ਵਿੱਚੋਂ ਪਿਛਲੇ ਹਫ਼ਤੇ ਇਹ ਬਿੱਲ ਪਾਸ ਹੋ ਗਿਆ ਸੀ, ਹੁਣ ਹੈ ਸੈਨੇਟ ਦੇ ਵਿੱਚ। ਸੈਨੇਟ ਵਾਲਿਆਂ ਨੇ ਵੀ ਇਹਦੀ ਪੜ੍ਹਾਈ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਸੀ, ਅਸੀਂ ਲਾਸਟ ਵੀਕ ਉਹ ਗੱਲ ਕੀਤੀ ਸੀ। ਸੈਨੇਟ ਨੇ ਇਹ ਕਮਿਟ ਜ਼ਰੂਰ ਕੀਤਾ ਕਿ ਇਸ ਹਫ਼ਤੇ ਸ਼ੁੱਕਰਵਾਰ ਤੋਂ ਪਹਿਲਾਂ ਇਹ ਬਿੱਲ C5 ਨੂੰ ਸੈਨੇਟ ਵੀ ਪਾਸ ਕਰ ਦੇਵੇਗੀ। ਪਰ ਸਵਾਲ ਹੁਣ ਇਹ ਬਣਿਆ ਹੋਇਆ ਕਿ ਸੈਨੇਟ ਦੇ ਵਿੱਚੋਂ ਬਿੱਲ ਜੇ ਪਾਸ ਹੁੰਦਾ ਹੈ ਅਮੈਂਡਮੈਂਟਸ ਦੇ ਨਾਲ, ਭਾਵ ਜੇ ਇਹਦੇ ਨਾਲ ਕੋਈ ਤਰਮੀਮਾਂ ਜੋੜ ਦਿੱਤੀਆਂ ਜਾਂਦੀਆਂ ਨੇ, ਤਾਂ ਉਸ ਨੇ ਪ੍ਰੋਜੈਕਟਸ ਨੂੰ ਫਾਸਟ ਟਰੈਕ ਕਰਨ ਵਾਲਾ ਇਹ ਬਿੱਲ ਇਸੇ ਬਿੱਲ ਨੂੰ ਸਲੋ ਡਾਊਨ ਕਰ ਦੇਣਾ। ਸੋ ਇਹਦੇ ਵਿੱਚ ਤਰਮੀਮਾਂ ਦੀ ਜਿਹੜੀ ਗੁੰਜਾਇਸ਼ ਆ ਉਹ ਇਸ ਵੇਲੇ ਬਹੁਤ ਵੱਡੇ ਪੱਧਰ 'ਤੇ ਬਣੀ ਹੋਈ ਆ।
ਜਾਂ ਇੰਡੀਜਨਸ ਭਾਈਚਾਰੇ ਕਿਉਂਕਿ ਬਹੁਤ ਵੱਡੇ ਪੱਧਰ 'ਤੇ ਇਸ ਪ੍ਰੋਜੈਕਟ ਦਾ, ਇਸ ਬਿੱਲ ਦਾ ਵਿਰੋਧ ਕਰ ਰਹੇ ਨੇ, ਮੁਖਾਲਫਤ ਹੋ ਰਹੀ ਹੈ। ਸੋ ਕੁਝ ਇੰਡੀਜਨਸ ਸੈਨੇਟਰਸ ਵੀ ਨੇ ਜਿਵੇਂ ਕਿ ਪੌਲ ਪ੍ਰੋਸਪਰ ਦਾ ਕਹਿਣਾ ਕਿ ਉਹ ਅਮੈਂਡਮੈਂਟ ਲੈ ਕੇ ਆਉਣਾ ਚਾਹੁੰਦੇ ਨੇ ਵੀ ਤਾਂ ਜੋ ਇਸ ਬਿੱਲ ਦੇ ਉੱਤੇ ਜ਼ਿਆਦਾ ਕੌਂਸਲਟੇਸ਼ਨ ਹੋ ਸਕੇ, ਇੰਡੀਜਨਸ ਭਾਈਚਾਰਿਆਂ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਮਿਲੇ। ਸੋ ਉਹਦੇ ਤਹਿਤ ਇਹ ਕਿਹਾ ਜਾ ਰਿਹਾ ਕਿ ਉਹ ਅਮੈਂਡਮੈਂਟ ਕੋਈ ਪੇਸ਼ ਕਰਨਾ ਚਾਹੁੰਦੇ ਨੇ। ਹੁਣ ਜੇ ਅਮੈਂਡਮੈਂਟ ਪ੍ਰਪੋਜ਼ ਕਰਦੇ ਨੇ ਤੇ ਉਹਨੂੰ ਅਡੋਪਟ ਕਰ ਲਿਆ ਜਾਂਦਾ ਸੈਨੇਟ ਵੱਲੋਂ, ਸੋ ਜੇ ਇਹਦੇ ਵਿੱਚ ਕੋਈ ਅਮੈਂਡਮੈਂਟ ਹੋ ਜਾਂਦੀ ਹੈ, ਦੈਨ ਦਿਸ ਬਿੱਲ ਹੈਜ਼ ਟੂ ਗੋ ਬੈਕ ਟੂ ਹਾਊਸ ਆਫ ਕਾਮਨਸ। ਹਾਊਸ ਆਫ ਕਾਮਨਸ ਦਾ ਸੈਸ਼ਨ 20 ਜੂਨ ਨੂੰ ਖਤਮ ਹੋ ਗਿਆ ਸੀ, ਛੁੱਟੀਆਂ ਪੈ ਗਈਆਂ, MPs ਆਪਣੀ ਆਪਣੀ ਰਾਈਡਿੰਗ ਵਿੱਚ ਵਾਪਸ ਚਲੇ ਗਏ ਨੇ, ਉਹਨਾਂ ਦੀ ਸਮਰ ਵਕੇਸ਼ਨ ਸ਼ੁਰੂ ਹੋ ਚੁੱਕੀ ਹੈ। ਸੋ ਫਿਰ ਜੇ ਇਹ ਅਮੈਂਡਮੈਂਟ ਹੁੰਦੀ ਹੈ ਤੇ ਬਿੱਲ ਨੂੰ ਹਾਊਸ ਦੇ ਵਿੱਚ ਵਾਪਸ ਭੇਜਿਆ ਜਾਂਦਾ, ਦੈਟ ਵੁੱਡ ਮੀਨ ਕਿ ਮਾਰਕ ਕਾਰਨੀ ਨੂੰ ਮੋਸਟ ਲਾਈਕਲੀ ਸਾਰੇ ਜਿਹੜੇ MPs ਨੇ ਉਹਨਾਂ ਨੂੰ ਵਾਪਸ ਸੱਦਣਾ ਪਏਗਾ,
ਜਾਂ ਫਿਰ ਤੁਸੀਂ ਇੰਤਜ਼ਾਰ ਕਰੋ ਜਦ ਤੱਕ ਹਾਊਸ ਆਫ ਕਾਮਨਸ ਵਾਪਸ ਨਹੀਂ ਆਉਂਦਾ।
ਉਹ ਕਰਨਗੇ ਨਹੀਂ, ਕਿਉਂਕਿ ਉਹ ਕਹਿ ਚੁੱਕੇ ਨੇ ਕਿ ਬਾਏ ਕੈਨੇਡਾ ਡੇ ਉਹ 1 Canadian ਇਕਾਨਮੀ ਬਣਾਉਣਗੇ। ਇਹ ਉਹਨਾਂ ਨੇ ਇਸ ਤਰ੍ਹਾਂ ਐਲਾਨ ਕੀਤਾ ਹੋਇਆ ਤੇ ਇੱਕੋ ਇੱਕ ਤਾਂ ਜਿਹੜਾ ਬਿੱਲ ਹੈ ਵੱਡਾ ਜਿਹਨੂੰ ਫਾਸਟ ਟਰੈਕ ਕਰਾਇਆ। ਸੋ ਜੇ ਇਸ ਸੈਸ਼ਨ ਦੇ ਵਿੱਚ ਇੱਕ ਵੀ ਵੱਡਾ ਬਿੱਲ ਪਾਸ ਨਹੀਂ ਹੋਇਆ ਤੇ ਫਿਰ ਲੋਕ ਸਵਾਲ ਪੁੱਛਣ ਲੱਗ ਜਾਣਗੇ ਕਿ ਭਾਈ ਤੁਸੀਂ ਇਹ ਸੈਸ਼ਨ ਸੱਦਿਆ ਹੀ ਕਿਉਂ ਸੀ,
ਹਰ ਤੱਕ ਗੱਲਾਂ ਦਾ ਖੜਾ ਹੀ ਬਣਿਆ।
ਹਾਂ, ਵੀ ਆਪਟਿਕਸ ਵਾਸਤੇ ਹੀ ਤੁਸੀਂ ਫਿਰ ਸੈਸ਼ਨ ਸੱਦਿਆ, ਦਾ ਮਤਲਬ ਕਿ 20 working days ਸੀ ਸਾਰੇ ਉਹਦੇ ਵਿੱਚ, ਫਿਰ ਸੱਦਿਆ ਹੀ ਕਿਉਂ, ਨਾ ਹੀ ਸੱਦੇ। ਤੇ ਫਿਰ ਦੂਸਰੀ ਗੱਲ ਇਹ ਕਿ ਵੀ ਜਿਹੜੇ ਬਿੱਲ ਨਾਲ ਤੁਸੀਂ ਨੈਸ਼ਨਲ ਪ੍ਰੋਜੈਕਟਸ ਨੂੰ ਫਾਸਟ ਟਰੈਕ ਕਰਨਾ, ਤੁਸੀਂ ਉਹ ਬਿੱਲ ਹੀ ਨਹੀਂ ਫਾਸਟ ਟਰੈਕ ਕਰਾ ਸਕੇ
ਤਾਂ
ਤੁਸੀਂ ਪ੍ਰੋਜੈਕਟ ਕੀ ਤੁਸੀਂ ਫਾਸਟ ਟਰੈਕ ਕਰਾਉਣੇ ਨੇ।
ਜੇ ਕਾਗਜ਼ੀ ਕਾਰਵਾਈ ਹੀ ਮੱਠੀ ਪੈ ਗਈ ਤਾਂ ਉਹ ਕਾਗਜ਼ੀ ਕਾਰਵਾਈ ਜਿਹੜੇ ਫਿਜ਼ੀਕਲ ਐਕਚੁਅਲ ਪ੍ਰੋਜੈਕਟਸ ਨੂੰ ਤੇਜ਼ ਕਰਨ ਦਾ ਆਧਾਰ ਬਣਨੀ ਆ, ਤਾਂ ਫਿਰ ਤਾਂ ਉਹਦੇ ਉੱਪਰ ਬਹੁਤ ਵੱਡਾ ਕੁਐਸਚਨ।
ਜਿਹੜੇ ਪ੍ਰੋਜੈਕਟਸ ਦੇ ਨਾਲ ਸੰਬੰਧਿਤ ਕਾਗਜ਼ੀ ਕਾਰਵਾਈ ਆ ਉਹਨੂੰ ਤੁਸੀਂ ਫਾਸਟ ਟਰੈਕ ਕਰਨ ਦੀ ਵੈਸੇ ਗੱਲ ਕਰ ਰਹੇ ਹੋ ਇਸ ਬਿੱਲ ਦੇ ਵਿੱਚ ਕਿ ਅਸੀਂ 2 ਸਾਲਾਂ ਦੇ ਅੰਦਰ ਅੰਦਰ ਸਾਰੇ ਅਪਰੂਵਲ ਦੇ ਦੇਵਾਂਗੇ, ਫਾਸਟ ਟਰੈਕ ਕਰਾਂਗੇ, ਤੁਸੀਂ ਬਿੱਲ ਤਾਂ ਪਾਸ ਨਹੀਂ ਕਰਾ ਸਕੇ। ਸੋ ਇਹ ਮੋਸਟ ਲਾਈਕ ਜੇ ਦੇਖੋ ਪਹਿਲਾ ਵੱਡਾ ਜੇ ਤਾਂ ਇਹ ਹੈ ਕਿ ਜੇਕਰ ਇਹ ਅਮੈਂਡਮੈਂਟ ਕੀਤੀ ਜਾਂਦੀ ਸੈਨੇਟ ਵੱਲੋਂ, ਹੋ ਸਕਦਾ ਨਾ ਹੀ ਹੋਵੇ, ਤੇ ਜੇ ਅਮੈਂਡਮੈਂਟ ਹੋਈ ਦੈਨ ਇਟ ਹੈਵ ਟੂ ਗੋ ਬੈਕ ਟੂ ਦਾ ਹਾਊਸ, ਤੇ ਹਾਊਸ ਨੂੰ ਫਿਰ ਉਹ ਮੋਸਟ ਲਾਈਕਲੀ ਉਹ ਰੀਕਨਵੀਨ ਕਰਨਗੇ, ਉਹਨਾਂ ਨੂੰ ਵਾਪਸ ਸੱਦਣਗੇ MPs ਨੂੰ ਕਿ ਤੁਸੀਂ ਆ ਕੇ ਭਾਈ ਕੈਨੇਡਾ ਡੇ ਤੋਂ ਪਹਿਲਾਂ ਇਹ ਅਮੈਂਡਮੈਂਟ ਜਿਹੜੀ ਇਹਨੂੰ ਪਾਸ ਕਰੋ।
ਹਾਊਸ ਆਫ ਕਾਮਨਸ ਦੇ ਵਿੱਚ ਦੇਖੋ ਜਿਹੜੀ ਉੱਥੇ ਹੁੰਦੀ ਵਿਪਡ ਵੋਟ, ਕਿ ਜਿਹੜਾ ਕੋਈ ਪਾਰਟੀ ਦਾ ਮੁਖੀ ਆ ਉਹਨੇ ਕਹਿਤਾ ਵੀ ਸਾਡੀ ਪਾਰਟੀ ਇਸ ਇਸ਼ੂ ਤੇ ਇੱਧਰਲੇ ਪਾਸੇ ਇਸ ਹਿਸਾਬ ਨਾਲ ਵੋਟ ਕਰੇਗੀ, ਤੇ ਜਿਹੜੇ ਸਾਰੇ ਮੈਂਬਰਸ ਨੇ, ਜ਼ਿਆਦਾਤਰ ਮੈਂਬਰਸ ਨੇ, ਉਹਦੇ ਹੱਕ ਦੇ ਵਿੱਚ ਵੋਟਿੰਗ ਕਰਦੇ ਨੇ। ਸੈਨੇਟ ਦੇ ਵਿੱਚ
ਇਹ ਮਤਲਬ ਲਾਜ਼ਮੀ ਨਹੀਂ ਆ, ਰਵਾਇਤ ਹੈ ਜਿਵੇਂ ਆਮ ਤੌਰ ਤੇ ਹੁੰਦਾ।
ਡੈਨੀਅਲ ਐਕਸਨ ਸਮਿਥ ਨੇ ਪਿਛਲੇ ਦਿਨੀ ਆਪਣੀ ਹੀ ਸਰਕਾਰ ਦੇ ਇੱਕ ਬਿੱਲ ਦੇ ਖਿਲਾਫ ਵੋਟਿੰਗ ਕੀਤੀ ਆ। ਸੋ ਭਾਵੇਂ ਸਰਕਾਰ ਦਾ ਸੋ ਇੱਦਾਂ ਹੋ ਜਾਇਆ ਕਰਦਾ, ਪਰ ਵਿਪਟ ਵੋਟ ਦਾ ਬੇਸਿਕਲੀ ਮਕਸਦ ਇਹ ਹੋਇਆ ਕਰਦਾ ਕਿ ਆਪਸ ਵੋਟਿੰਗ ਤੋਂ ਪਹਿਲਾਂ ਆਪਸ ਦੇ ਵਿੱਚ ਇੱਕ ਤੁਸੀਂ ਗਿਣਤੀ ਮਿਣਤੀ ਕਰ ਲੈਣਾ ਵੀ ਇਹ ਬਿੱਲ ਦੇ ਪਾਸ ਹੋਣ ਦੇ ਚਾਂਸਿਸ ਹੈਗੇ ਨੇ।
ਬਹੁਤ ਜ਼ਿਆਦਾ ਕਰੂਸ਼ੀਅਲ ਬਿੱਲਸ ਹੋਣ, ਜੇ ਇਹ ਬਿੱਲ ਪਾਸ ਨਾ ਹੋਇਆ ਤਾਂ ਸਰਕਾਰ ਦੀ ਸਾਖ ਨੂੰ ਬਹੁਤ ਵੱਡੀ ਢਾਹ ਲੱਗ ਸਕਦੀ ਆ, ਸਰਕਾਰ ਡਿੱਗ ਸਕਦੀ ਆ। ਫਿਰ ਜਿਹੜੇ ਪਾਰਟੀ ਦੇ ਹੁੰਦੇ ਨੇ ਉਹ ਵਿਪ ਇਸ਼ੂ ਕਰ ਦਿੰਦੇ ਆ ਵੀ ਭਾਈ ਇਸ ਮਸਲੇ ਤੇ ਅਸੀਂ ਤੁਹਾਡੇ ਨਖਰੇ ਨਹੀਂ ਚੱਲਾਂਗੇ, ਵੀ ਤੁਹਾਨੂੰ ਹੁਣ ਪਾਰਟੀ ਲਾਈਨਸ ਦੇ ਮੁਤਾਬਕ ਵੋਟ ਕਰਨੀ
ਪੈਣੀ। ਵਿਪ ਦਾ ਮਤਲਬ ਇਹ ਚਾਬੁਕ ਦਿਖਾਇਆ ਜਾਂਦਾ,
ਫਾਲਨ ਲਾਈਨ
ਵੀ ਆ ਰਿਹਾ, ਚਾਬੁਕ ਨਹੀਂ ਤਾਂ ਦੇਖਦੇ ਰਹੇ। ਅੱਛਾ, ਹੁਣ ਇਹ ਤਾਂ ਵਸੂ ਜੀ ਹਾਊਸ ਆਫ ਕਾਮਨਸ ਦੇ ਵਿੱਚ ਤਾਂ ਇੱਦਾਂ ਹੋ ਜਾਂਦਾ, ਹੁਣ ਸੈਨੇਟ ਦੇ ਵਿੱਚ ਸਮੱਸਿਆ ਕੀ ਆ? 105 seats ਵਾਲੀ ਸੈਨੇਟ ਆ, ਉਹ 'ਚ 1 seat ਅਜੇ ਖਾਲੀ ਆ, ਮੈਨੀਟੋਬਾ ਤੋਂ 1 senator ਨਿਯੁਕਤ ਹੋਣੇ ਬਾਕੀ ਨੇ। ਜਿਹੜੇ ਬਾਕੀ ਦੇ 104 ਨੇ ਉਹਨਾਂ ਦੇ ਵਿੱਚ ਜੇ ਕੋਈ ਕਿਸੇ ਪਾਰਟੀ ਦੀ ਅਫੀਲੀਏਸ਼ਨ ਵਾਲੇ ਕੋਈ ਸੈਨੇਟਰ ਹੈਗੇ ਨੇ, ਉਹ ਹੈਗੇ ਨੇ ਕੰਜ਼ਰਵੇਟਿਵ ਸੈਨੇਟਰ 14 ਜਣੇ। ਜਿਹੜੇ ਬਾਕੀ ਦੇ 90 ਜਣੇ ਨੇ ਉਹ 5 ਵੱਖੋ-ਵੱਖਰੇ ਗਰੁੱਪਾਂ ਦੇ ਵਿੱਚ, 4 ਵੱਖੋ-ਵੱਖਰੇ ਹੋਰਨਾਂ ਗਰੁੱਪਾਂ ਦੇ ਵਿੱਚ ਡਿਵਾਈਡਡ ਨੇ। ਕਿਉਂਕਿ ਜਸਟਿਨ ਟਰੂਡੋ ਜਦੋਂ ਪ੍ਰਧਾਨ ਮੰਤਰੀ ਬਣੇ ਸੀ, ਉਹਨਾਂ ਨੇ ਇੱਕ ਨੀਤੀ ਦੇ ਵਿੱਚ ਤਬਦੀਲੀ ਇਹ ਕਰ ਦਿੱਤੀ ਸੀ ਕਿ ਜਿਹੜੇ ਲਿਬਰਲ ਪਾਰਟੀ ਬੀਤੇ ਸਮੇਂ ਦੇ ਵਿੱਚ ਲਿਬਰਲ ਪ੍ਰਧਾਨ ਮੰਤਰੀਆਂ ਵੱਲੋਂ ਨਿਯੁਕਤ ਕੀਤੇ ਗਏ ਸੈਨੇਟਰ ਸੀ, ਪਹਿਲਾਂ ਉਹਨਾਂ ਨੂੰ ਜਸਟਿਨ ਟਰੂਡੋ ਦੇ ਪਾਰਟੀ ਦੇ ਲੀਡਰ ਬਣਨ ਤੋਂ ਪਹਿਲਾਂ ਐਕਚੁਅਲੀ ਉਹਨਾਂ ਨੂੰ ਲਿਬਰਲ ਸੈਨੇਟਰ ਕਿਹਾ ਜਾਂਦਾ ਸੀ। ਟਰੂਡੋ ਨੇ ਕਹਿ ਦਿੱਤਾ ਕਿ ਜਿਹੜੇ ਸੈਨੇਟਰ ਹੋਣਗੇ ਹੁਣ ਉਹ ਇੰਡੀਪੈਂਡੈਂਟ ਹੋਣਗੇ, ਉਹਨਾਂ ਨੂੰ ਇੱਕ ਤਰ੍ਹਾਂ ਲਿਬਰਲ ਕੌਕਸ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ ਸੀ। ਜਦੋਂ ਹੁਣ ਕੌਕਸ ਮੀਟਿੰਗ ਹੁੰਦੀਆਂ ਨੇ ਉਹਦੇ ਵਿੱਚ ਅਸੀਂ ਹੁਣ ਅਕਸਰ ਇਹ ਗੱਲ ਕਰਦੇ ਹਾਂ ਨਾ ਵੀ MPs ਸਾਰੇ ਮੁਲਾਕਾਤ ਕਰਨਗੇ,
ਜਿਹੜੀ ਸੈਨੇਟ ਹੈ ਰੈੱਡ ਚੈਂਬਰ ਉਹਨੂੰ ਸੋਬਰ ਸੈਕਿੰਡ ਥੋਟ ਵਾਲਾ ਚੈਂਬਰ ਕਿਹਾ ਜਾਂਦਾ ਵੀ ਜਿਹੜਾ ਵੀ ਕੋਈ ਮਤਾ ਉਹਨਾਂ ਦੇ ਕੋਲ ਜਾਂਦਾ ਪਿਆ ਉਹਦੇ ਉੱਪਰ ਉਹ ਇੱਕ ਵਾਰ ਦੁਬਾਰਾ ਤੋਂ ਪੁਨਰ ਵਿਚਾਰ ਕਰਨ ਵੀ ਉਹਨਾਂ ਦੇ ਉੱਪਰ ਕੋਈ ਪੋਲੀਟੀਕਲ ਓਬਲੀਗੇਸ਼ਨ ਨਹੀਂ ਹੋਣੀ ਚਾਹੀਦੀ ਆ ਪੋਲੀਟੀਕਲ ਲੇਬਲ ਨਹੀਂ ਹੋਣਾ ਚਾਹੀਦਾ ਸੋ ਉਹਦੇ ਚੱਕਰ ਦੇ ਵਿੱਚ ਹੋਇਆ ਕੀ ਕਿ ਹੁਣ 105 ਸੀਟਾਂ ਵਾਲੀ ਸੈਨੇਟ ਦੇ ਵਿੱਚ ਇੱਕ ਸੀਟ ਖਾਲੀ ਬਾਕੀ 104 ਚੋਂ 14 ਕੰਜ਼ਰਵੇਟਿਵ ਨੇ ਬਾਕੀ ਦੇ 90 ਵੱਖੋ ਵੱਖਰੇ ਗਰੁੱਪਸ ਦੇ ਵਿੱਚ ਡਿਵਾਈਡਿਡ ਨੇ ਉਹਨਾਂ ਦੇ ਵਿੱਚੋਂ ਵੀ ਸਭ ਤੋਂ ਵੱਡਾ ਗਰੁੱਪ ਇੰਡੀਪੈਂਡੈਂਟ ਸੈਨੇਟਰ ਦਾ ਗਰੁੱਪ ਹੈ 46 ਜਣਿਆਂ ਦਾ ਸੋ ਇਸ ਕਰਕੇ ਸੈਨੇਟ ਦੇ ਵਿੱਚ ਵੋਟ ਕਿਹੜੇ ਪਾਸੇ ਨੂੰ ਭੁਗਤੇਗੀ ਉਹ ਪੱਕੇ ਤੌਰ 'ਤੇ ਕੁਝ ਕਿਹਾ ਨਹੀਂ ਜਾ ਸਕਦਾ ਹੁੰਦਾ
ਅਤੇ ਇਹਦੇ ਵਿੱਚ ਤੁਸੀਂ ਐਡ ਕਰ ਦਿਉ ਇੰਡੀਜਨਸ ਜੋ ਐਲੀਮੈਂਟ ਹੈ ਕਿ ਜੋ ਮੇਨ ਵਿਰੋਧ ਇਸ ਵੇਲੇ ਇੰਡੀਜਨਸ ਭਾਈਚਾਰਿਆਂ ਵੱਲੋਂ ਹੈ ਅਤੇ ਜਿਹੜੇ ਇੰਡੀਜਨਸ ਟ੍ਰਾਈਬ ਦੇ ਜਿਹੜੇ ਸੈਨੇਟਰਸ ਨੇ ਉਹਨਾਂ ਦੇ ਉੱਤੇ ਵੀ ਕਹਿ ਲਓ ਵੀ ਪੋਲੀਟੀਕਲ ਕੰਪਲਸ਼ਨਸ ਨੇ ਕਿ ਆਪਣੇ ਗਰੁੱਪ ਨੂੰ ਉਹ ਰੈਪ੍ਰਜੈਂਟ ਕਰਨ ਸੋ ਇਸ ਕਰਕੇ ਉਹ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਨੇ ਅਤੇ ਉਹਨਾਂ ਵੱਲੋਂ ਅਮੈਂਡਮੈਂਟਸ ਪ੍ਰਪੋਜ਼ ਕੀਤੀਆਂ ਜਾ ਰਹੀਆਂ ਨੇ ਕੱਲ੍ਹ ਜਦੋਂ ਵਿਜੇ ਜੀ ਸੈਨੇਟ ਵਿੱਚ ਇਸੇ ਬਿੱਲ ਦੇ ਉੱਤੇ ਡਿਬੇਟ ਚੱਲ ਰਹੀ ਸੀ ਕਿਉਂਕਿ ਬੈਕ ਤੋਂ ਸੈਨੇਟਰ ਪੈਟਰਿਕ ਬ੍ਰਾਜ਼ੋ ਉਹ ਤਾਂ ਬੇਹੋਸ਼ ਹੋ ਗਏ ਸੋ ਉਹਨਾਂ ਨੇ ਸਵਾਲ ਪੁੱਛਿਆ ਸੀ ਕੰਜ਼ਰਵੇਟਿਵ ਸੈਨੇਟਰ ਤੋਂ ਅਤੇ ਜਦੋਂ ਫਾਲੋ ਅਪ ਕੁਐਸਚਨ ਪੁੱਛਣ ਵਾਸਤੇ ਬ੍ਰਾਜ਼ੋ ਉੱਠੇ ਖੜੇ ਹੋਏ ਅਤੇ ਆਪਣੀ ਸੀਟ ਤੋਂ ਉਹ ਬੇਹੋਸ਼ ਹੋ ਕੇ ਡਿੱਗ ਗਏ
ਅਤੇ
ਸੈਨੇਟ ਦੇ ਵਿੱਚ ਫਿਰ ਪੈਰਾਮੈਡਿਕਸ ਸੱਦੇ ਗਏ ਅਤੇ ਉਹਨਾਂ ਨੂੰ ਐਂਬੂਲੈਂਸ ਦੇ ਵਿੱਚ ਹਸਪਤਾਲ ਲਿਜਾਇਆ ਗਿਆ ਹੀਜ਼ ਫਾਈਨ ਨਾਨ ਲਾਈਫ ਥਰੈਟਨਿੰਗ ਉਹਨਾਂ ਦਾ ਦੱਸਿਆ ਜਾਂਦਾ ਵੀ ਇਹ ਇੰਸੀਡੈਂਟ ਸੀਗਾ ਹੀਜ਼ ਰਿਕਵਰਿੰਗ ਹੀਜ਼ ਫਾਈਨ ਪਰ ਕਾਫੀ ਇਸ ਵੇਲੇ ਸੈਨੇਟ ਦੇ ਵਿੱਚ ਗਹਿਮਾ ਗਹਿਮੀ ਦਾ ਮਾਹੌਲ ਹੈ ਅਤੇ ਇਸ ਬਿੱਲ ਨੂੰ ਲੈ ਕੇ ਨੋਬਡੀ ਕੈਨ ਸੇ ਐਨੀਥਿੰਗ ਫੋਰ ਸ਼ੋਰ ਕਿ ਵੀ ਇਹ ਅਮੈਂਡਮੈਂਟ ਆਏਗੀ ਕਿ ਨਹੀਂ ਆਏਗੀ ਅਮੈਂਡਮੈਂਟ ਅਡੋਪਟ ਕੀਤੀ ਜਾਏਗੀ ਕਿ ਨਹੀਂ ਅਤੇ ਜੇ ਅਮੈਂਡਮੈਂਟ ਅਡੋਪਟ ਹੁੰਦੀ ਹੈ ਫਿਰ ਉਹੀ ਗੱਲ ਆ ਕਿ ਮੋਸਟ ਲਾਈਕਲੀ ਐਮ ਪੀਜ਼ ਨੂੰ ਵਾਪਸ ਸੱਦਿਆ ਜਾਏਗਾ ਅਤੇ ਜੇਕਰ ਸਰਕਾਰ ਡਿਸਾਈਡ ਕਰਦੀ ਹੈ ਕਿ ਸਤੰਬਰ ਤੱਕ ਵੇਟ ਕਰਾਂਗੇ ਤਾਂ ਫਿਰ ਕਾਫੀ ਜ਼ਿਆਦਾ ਸਵਾਲਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਮਾਲਕਾਰਨੀ
ਨੂੰ ਅਮੈਂਡਮੈਂਟ ਦਾ ਬੇਸਿਕਲੀ ਮਤਲਬ ਇਹ ਹੋਏਗਾ ਵੀ ਹੋਇਆ ਨਾ ਵੀ ਰਿਹਾ ਤੇ ਕਰਤਾ ਵੀ ਪਾਸ ਤੇ ਕਰਤਾ ਹੱਥ ਬੰਨ ਤੇ ਪਰ
ਸਾਰੀ ਗੱਲ ਸਾਨੂੰ ਠੀਕ ਲੱਗੀ
ਪਰ
ਇਹਦੇ ਵਿੱਚ ਕੁਝ ਤਰਮੀਮਾਂ ਕਰਨੀਆਂ ਪੈਣਗੀਆਂ ਉਹ ਤਰਮੀਮਾਂ ਕੀ ਹੁੰਦੀਆਂ ਨੇ ਪਹਿਲੀ ਗੱਲ ਇਹ ਵੀ ਹੈ ਨਾ ਫਿਰ ਕਿ ਉਹ ਹਾਊਸ ਨੂੰ ਮਨਜ਼ੂਰ ਹੋਣਗੀਆਂ ਇਹ ਹਾਊਸ ਨੂੰ ਜੇ ਹੁਣ ਇਹਦੇ ਵਿੱਚ ਕੋਈ ਬਹੁਤ ਹੀ ਵੱਡੀ ਕੋਈ ਇਦਾਂ ਦੀ ਤਰਮੀਮ ਕਰ ਦੇਣ ਕਿ ਜੀ ਕੋਈ ਵੀ ਜਿਹੜਾ ਬਿੱਲ ਆ ਵੀ ਉਹਦੇ ਵਿੱਚ ਇੰਡੀਜਨਸ ਭਾਈਚਾਰਿਆਂ ਦੇ ਕੋਲ ਵੀਟੋ ਪਾਵਰ ਹੋਏਗੀ
ਜਾਂ ਫਿਰ ਸੈਨੇਟ ਇਸ ਬਿੱਲ ਦੇ ਉੱਪਰ ਫਾਲ ਸੈਸ਼ਨ ਦੇ ਵਿੱਚ ਵਿਚਾਰ ਕਰੇਗੀ ਪਹਿਲਾਂ ਤੁਸੀਂ ਇੰਡੀਜਨਸ ਭਾਈਚਾਰੇ ਨਾਲ ਇਸ ਬਿੱਲ ਬਾਰੇ ਪ੍ਰੋਪਰ ਕੰਸਲਟੇਸ਼ਨ ਕਰਕੇ ਦੁਬਾਰਾ ਤੋਂ ਲਿਆਓ
ਵੀ ਇਹਨੂੰ ਡਿਲੇ ਕੀਤਾ ਜਾਵੇ ਸਤੰਬਰ ਤੱਕ ਉਸ ਹਾਊਸ 'ਚ ਕਿਵੇਂ ਪਾਸ ਕਰ ਦੇਗਾ ਸੋ ਕਿਉਂਕਿ ਮਾਰਕ ਕਾਰਨੀ ਦੀ ਸਾਖ ਵੀ ਇਹਨੂੰ ਲੈ ਕੇ ਦਾਅ ਤੇ ਹੈ ਇੱਕ ਤਰੀਕੇ ਨਾਲ ਕਿਉਂਕਿ ਉਹਨਾਂ ਨੇ ਇੱਕੋ ਇੱਕ ਬਿੱਲ ਨੂੰ ਫਾਸਟ ਟਰੈਕ ਕਰਾਇਆ ਤੇ ਜੇ ਉਹ ਫਾਸਟ ਟਰੈਕ ਕਰਾਏ ਬਿੱਲ ਨੂੰ ਵੀ ਪਾਸ ਨਾ ਕਰਾ ਸਕੇ
ਤੇ
ਉਹਨਾਂ ਨੇ ਨਾਲ ਕਿਹਾ ਸੀ ਨਾ ਵੀ 1 ਕੈਨੇਡੀਅਨ ਇਕਨੋਮੀ ਬਾਈ ਕੈਨੇਡਾ ਡੇ ਮੈਂ ਡਿਲੀਵਰ ਕਰਾਂਗਾ ਸੋ ਉਹ ਹੀ ਪਹਿਲਾ ਹੀ ਜਿਹੜਾ ਵੱਡਾ ਪ੍ਰੋਮਿਸ ਆ ਫਲੈਗਸ਼ਿਪ ਪ੍ਰੋਮਿਸ ਜੋ ਡਿਲੀਵਰ ਨਾ ਕਰ ਸਕੇ ਫਿਰ ਗੱਲ ਉਹੀ ਆ ਜਾਣੀ ਆ ਵੀ ਕਥਨੀ ਤੇ ਕਰਨੀ ਦੇ ਵਿੱਚ ਫਰਕ ਆ
ਆ ਵੀ ਗੱਲਾਂ ਕਰਨੀਆਂ ਸੌਖੀਆਂ ਨੇ ਤੇ ਜਿਹੜੀ ਜ਼ਮੀਨੀ ਹਕੀਕਤ ਉਹ ਵੱਖਰੀ ਆ ਜਿਹੜੀ ਵਾਸੂ ਜੀ ਇਸ ਲੈਜਿਸਲੇਸ਼ਨ ਦੇ ਵਿੱਚ ਜਿਹੜੇ ਪ੍ਰੋਜੈਕਟਸ ਨੂੰ ਗ੍ਰੀਨ ਲਾਈਟ ਕਰਨ ਵਾਸਤੇ ਜਾਂ ਫਾਸਟ ਟਰੈਕ ਕਰਨ ਦੇ ਜਿਹਦੇ ਜਿਹਦੇ ਵਿੱਚ ਮੱਦਾਂ ਨੇ ਉਹਦੇ ਵਿੱਚ ਨਵੇਂ ਐਨਰਜੀ ਦੇ ਕੋਰੀਡੋਰਸ ਨੇ ਭਾਵੇਂ ਉਹ ਪੋਸੀਬਲ ਕੋਈ ਪਾਈਪਲਾਈਨਸ ਨੇ ਇਲੈਕਟ੍ਰੀਸਿਟੀ ਗ੍ਰਿਡਸ ਨੇ ਹੁਣ ਜਿਹੜੀ ਅਗਲੀ ਗੱਲ ਆ ਵੀ ਭਾਵੇਂ ਕੋਈ ਨਵੀਂ ਪੋਰਟ ਫੈਸਿਲਿਟੀ ਬਣਾਉਣੀ ਆ ਮਾਈਨਸ ਜੇ ਨਵੀਆਂ ਤਿਆਰ ਕਰਨੀਆਂ ਨੇ ਇੱਦਾਂ ਦੇ ਇਨੀਸ਼ੀਏਟਿਵਸ ਨੇ ਹੁਣ ਇਹਦੇ ਵਿੱਚੋਂ ਕਈ ਚੀਜ਼ਾਂ ਉਹ ਵੀ ਨੇ ਜਿਹੜੀ ਨੇਟੋ ਦੀ ਸਪੈਂਡਿੰਗ ਵਾਲੀ ਕਮਿਟਮੈਂਟ ਹੋਈ ਆ ਜਿਹੜਾ ਉਹ 3.5% ਕੋਰ ਸਪੈਂਡਿੰਗ 1.5% ਡਿਫੈਂਸ ਰਿਲੇਟਡ ਇਨਫਰਾਸਟਰਕਚਰ ਅਤੇ ਉਹ ਡਿਫੈਂਸ ਰਿਲੇਟਡ ਇਨਫਰਾਸਟਰਕਚਰ ਦੇ ਵਿੱਚ ਉਹ ਚੀਜ਼ਾਂ ਵੀ ਸ਼ਾਮਲ ਨੇ ਜਿਹੜੀਆਂ ਕਿ ਸਿਵਿਲੀਅਨ ਵਰਤੋਂ ਵਾਸਤੇ ਵੀ ਹੁੰਦੀਆਂ ਵੀ ਕੋਈ ਨਵਾਂ ਪੋਰਟ ਆ ਕੋਈ ਨਵਾਂ ਏਅਰਪੋਰਟ ਆ ਕੋਈ ਨਵੀਆਂ ਮਾਈਨਸ ਨੇ ਕ੍ਰਿਟੀਕਲ ਮਿਨਰਲਸ ਵਾਲੀਆਂ ਜਿਨ੍ਹਾਂ ਦੀ ਵਰਤੋਂ ਜਿਹੜੇ ਅਸੀਂ ਡੋਮੈਸਟਿਕ ਗੁੱਡਸ ਇਸਤੇਮਾਲ ਕਰਦੇ ਹਾਂ ਉਹਨਾਂ 'ਚ ਵੀ ਹੋਣੀ ਆ ਉਹਨਾਂ ਰੇਅਰ ਅਰਥ ਮੈਟਲਸ ਦੀ ਅਤੇ ਜਿਨ੍ਹਾਂ ਦੀ ਵਰਤੋਂ ਡਿਫੈਂਸ ਇਕੁਇਪਮੈਂਟ ਬਣਾਉਣ 'ਚ ਵੀ ਹੋਣੀ ਆ ਸੋ ਜਿਹੜੀਆਂ ਇਸ ਬਿੱਲ ਨੇ ਉਹਨਾਂ ਪ੍ਰੋਜੈਕਟਸ ਨੂੰ ਵੀ ਫਾਸਟ ਟਰੈਕ ਕਰਨਾ ਅਤੇ ਮਾਰਕ ਕਾਰਨੀ ਦੀ ਜਿਹੜੀ ਆਪਾਂ ਕੱਲ੍ਹ ਜ਼ਿਕਰ ਕਰਦੇ ਸੀ ਇੰਟਰਵਿਊ ਦਾ ਜਦੋਂ ਉਹਨਾਂ ਨੇ ਕਿਹਾ ਵੀ ਵਧੀ ਹੋਈ ਨੇਟੋ ਸਪੈਂਡਿੰਗ ਦਾ ਮਤਲਬ ਇਹ ਹੋਏਗਾ ਕਿ ਸਾਡਾ ਟੋਟਲ ਜਿਹੜਾ ਡਿਫੈਂਸ ਸਪੈਂਡਿੰਗ ਦਾ ਬਿੱਲ ਆ ਉਹ $150 billion ਤੇ ਪਹੁੰਚ ਜਾਣਾ ਜਿਹਦੇ ਵਿੱਚੋਂ ਕੁਝ ਕਮਿਟਮੈਂਟਸ ਅਤੇ ਖਰਚੇ ਇਹੋ ਜਿਹੇ ਨੇ ਜਿਹੜੇ ਅਸੀਂ ਆਲਰੇਡੀ ਉਂਝ ਵੀ ਕਰਨੇ ਹੀ ਨੇ ਵੀ ਉਹ ਸਾਨੂੰ ਕ੍ਰੈਡਿਟ ਮਿਲ ਜਾਣਾ ਵੀ ਐਕਸਟਰਾ $50 billion ਸਾਲ ਦਾ ਜਿਹੜਾ ਹੋਏਗਾ ਅਗਲੇ 10 ਸਾਲਾਂ 'ਚ ਉਹ ਸਾਨੂੰ ਕਰਨਾ ਪੈਣਾ 10 ਸਾਲਾਂ ਦਾ ਨੈੱਟ ਇਫੈਕਟ ਇਹ ਹੋਏਗਾ ਵੀ ਸਾਨੂੰ $50 billion ਐਕਸਟਰਾ ਖਰਚਣੇ ਪੈਣਗੇ ਹੁਣ ਜਿਹੜੀਆਂ ਚੀਜ਼ਾਂ ਦੇ ਉੱਪਰ ਉਹਨਾਂ ਨੇ ਆਸ ਟਿਕਾਈ ਹੋਈ ਆ ਵੀ ਕੁਝ ਖਰਚਿਆਂ ਦਾ ਸਾਨੂੰ ਕ੍ਰੈਡਿਟ ਮਿਲ ਜਾਣਾ ਨੇਟੋ ਸਪੈਂਡਿੰਗ ਵਾਲੇ ਪਾਸੇ ਵੀ ਉਹ ਵਾਲੀਆਂ ਇਨਵੈਸਟਮੈਂਟਸ ਨੂੰ ਫਾਸਟ ਟਰੈਕ ਕਰਨਾ ਹੈ ਇਸ ਬਿੱਲ ਨੇ ਜੇ ਉਹ ਵਾਲਾ ਜੇ ਇਹ ਵਾਲਾ ਬਿੱਲ ਅੜ ਜਾਂਦਾ ਤਾਂ ਸਮੱਸਿਆਵਾਂ ਕਾਫੀ ਜ਼ਿਆਦਾ ਵੱਧ ਜਾਣੀਆਂ ਨੇ
ਪਰ ਇਸ ਜੇ ਆਪਾਂ ਇਸ ਕੰਟੈਕਸਟ ਵਿੱਚ ਗੱਲ ਕਰ ਰਹੇ ਹਾਂ ਤੇ ਫਿਰ ਮਾਰਕ ਕਾਰਨੀ ਨੇ ਕਿਹਾ ਸਾਨੂੰ ਕੋਈ ਕਾਹਲੀ ਨਹੀਂ ਡਿਫੈਂਸ ਸਪੈਂਡਿੰਗ ਵਧਾਉਣ ਵਾਸਤੇ ਆਪਣੇ ਕੋਲ 10 ਸਾਲ ਹੈਗੇ ਨੇ ਕੱਲ੍ਹ ਸਗੋਂ ਉਹਨਾਂ ਨੇ ਇਹ ਬਿਲਕੁਲ ਇਸ ਤੋਂ ਉਲਟ ਗੱਲ ਕੀਤੀ ਕਹਿੰਦੇ ਵੀ ਆਪਾਂ ਇੱਕਦਮ ਕਹਿੰਦੇ ਖਰਚਾ ਨਹੀਂ ਕਰ ਦੇਣਾ ਡਿਫੈਂਸ ਦੇ ਉੱਤੇ ਬਹੁਤ ਜ਼ਿਆਦਾ ਵੀ ਚਿੰਤਾ ਨਾ ਕਰਿਓ ਕਹਿੰਦੇ ਮੈਨੂੰ ਸਮਝ ਆਉਂਦੀ ਹੈ ਵੀ ਅਸੀਂ ਇਕਨੋਮੀ ਵੀ ਵਾਈਜ਼ ਸਾਡੇ ਉੱਤੇ ਬਹੁਤ ਚੈਲੰਜਸ ਨੇ ਬੜੇ ਖਰਚੇ ਨੇ ਵੀ ਇੱਦਾਂ ਨਾ ਸੋਚਿਓ ਵੀ ਜਿਹੜਾ $50 billion ਐਕਸਟਰਾ ਖਰਚਣਾ ਪੈਣਾ ਵੀ ਆਪਾਂ ਇਸੇ ਸਾਲ ਖਰਚਣਾ ਪੇਸ ਅਵਰ ਸੈਲਸ ਵੀ ਆਪਾਂ ਹੌਲੀ ਹੌਲੀ ਖਰਚਣਾ ਆਪਾਂ ਉਹਨੂੰ ਪੇਸ ਕਰਾਂਗੇ ਕਰਨਗੇ ਹੌਲੀ ਹੌਲੀ ਗ੍ਰੈਜੂਅਲੀ ਕਹਿੰਦੇ ਆਪਾਂ ਖਰਚਾ ਇਨਕਰੀਜ਼ ਕਰਨਾ। ਸੋ ਉਸ ਲਿਹਾਜ਼ ਤੋਂ ਤਾਂ ਇਹਨਾਂ ਨੂੰ ਕਾਹਲੀ ਨਹੀਂ ਹੈਗੀ, ਜੇ ਫਾਸਟ ਟਰੈਕ ਕਰਨ ਦੀ ਕਾਹਲੀ ਹੈ ਉਹ ਜਿਹੜੀਆਂ ਬਾਕੀ ਪੋਲੀਟੀਕਲ ਕੰਪਲਸ਼ਨਸ ਨੇ
ਉਧਰਲੇ ਪਾਸੇ,
ਜੋ ਕੈਂਪੇਨ ਹੋਈ ਇਲੈਕਸ਼ਨ ਕੈਂਪੇਨ ਉਹਦੇ ਵਿੱਚ ਜਿਸ ਤਰ੍ਹਾਂ ਦੀ ਇੱਕ ਤਸਵੀਰ ਤਿਆਰ ਕੀਤੀ ਗਈ ਕਿ ਜੀ ਮਾਰ ਕਾਰਨੀ ਆਉਂਦਿਆਂ ਸਾਰ ਇਕਨੋਮੀ ਦੀ ਕਾਇਆ ਪਲਟ ਕਰ ਦੇਣਗੇ, ਵੀ ਤੁਸੀਂ ਦੇਖਿਓ ਵੀ ਇਕਨੋਮਿਕ ਰਿਫੋਰਮ ਇਹੋ ਜਿਹਾ ਹੋਣਾ ਵੀ ਕਮਾਲ ਹੋ ਜਾਣੀ ਹੈ। ਸੋ ਉਹਦੇ ਵਾਸਤੇ ਇਹ ਪਹਿਲਾ ਸਟੈਪ ਹੈ, ਜੇ ਇਹ ਪਹਿਲਾ ਸਟੈਪ ਹੀ
ਜੋ ਉੱਥੇ ਸਟੰਬਲ ਕਰ ਗਏ
ਉੱਥੇ, ਹਾਂ ਜੇ ਉੱਥੇ ਹੀ ਲਟਖੜਾ ਗਏ ਤਾਂ ਫਿਰ ਸਵਾਲ ਪੁੱਛੇ ਜਾਣਗੇ।
ਅੱਜ ਬਸ ਜੀ ਐਂਗਸ ਰੀਡ ਨੇ ਇਸੇ ਮੁੱਦੇ ਤੇ ਇੱਕ ਸਰਵੇਖਣ ਵੀ ਕੀਤਾ, 1619 ਲੋਕਾਂ ਨੂੰ ਸਵਾਲ ਪੁੱਛੇ ਗਏ, 74% ਨੇ ਇਸ ਗੱਲ ਦੇ ਹੱਕ ਵਿੱਚ ਗੱਲ ਕਹੀ ਹੈ ਵੀ ਜਿਹੜੇ ਮੇਜਰ ਪ੍ਰੋਜੈਕਟਸ ਨੇ ਇੱਦਾਂ ਦੇ ਉਹਨਾਂ ਨੂੰ ਫਾਸਟ ਟਰੈਕ ਕੀਤਾ ਜਾਣਾ ਚਾਹੀਦਾ। 49% ਇਸ ਗੱਲ ਦਾ ਵਿਰੋਧ ਕਰਦੇ ਨੇ ਕਿ ਜਿਹੜੇ ਐਨਵਾਇਰਮੈਂਟਲ ਕੰਸਰਨਸ ਨੇ ਉਹਨਾਂ ਨੂੰ ਬਾਈਪਾਸ ਨਹੀਂ ਕੀਤਾ ਜਾਣਾ ਚਾਹੀਦਾ। ਸੋ ਉਹੀ ਗੱਲ,
ਤੁਹਾਨੂੰ ਜ਼ਿਆਦਾ ਆਮਦਨ ਚਾਹੀਦੀ ਹੈ, ਜੀ ਹਾਂ
ਕੰਮ ਕਰਨਾ,
ਕੰਮ ਜ਼ਿਆਦਾ ਕਰੋਗੇ ਨਹੀਂ ਕੰਮ ਨਹੀਂ ਕਰਨਾ। ਸੋ ਇਹ ਉਹੀ ਗੱਲ ਹੈ
ਜੀ,
ਪਰ ਜੇ ਤੁਸੀਂ ਫਾਸਟ ਟਰੈਕ ਕਰਨਾ, ਫਾਸਟ ਟਰੈਕਿੰਗ ਦੇ ਵਿੱਚ ਸੋ ਮੇਨ ਚੀਜ਼ ਇਹ ਹੈ ਕਿ ਜਿਹੜੀ ਐਨਵਾਇਰਮੈਂਟਲ ਕਲੀਅਰੈਂਸ ਹੈ, ਐਨਵਾਇਰਮੈਂਟ ਇੰਪੈਕਟ ਅਸੈਸਮੈਂਟ ਪ੍ਰਕਿਰਿਆ, ਉਹਦੇ ਵਿੱਚ ਸਮਾਂ ਬਹੁਤ ਲੱਗਦਾ, ਉਹਨੂੰ ਬੇਸਿਕਲੀ ਉਹਨੂੰ ਹੀ ਫਾਸਟ ਟਰੈਕ ਕਰਨ ਦੀ ਗੱਲ ਕੀਤੀ ਜਾ ਰਹੀ ਹੈ।
ਤੇ ਬਸ ਜੀ
ਇਸੇ ਕਰਕੇ ਇੰਡੀਜਨਸ ਭਾਈਚਾਰੇ ਮੁਖਾਲਫਤ ਕਰ ਰਹੇ ਨੇ।
ਇਹ ਹੁਣ ਸਾਰੀ ਗੱਲ ਜੁੜੇਗੀ ਜਿਹੜੀ ਅਗਲੀ ਖਬਰ ਆਪਾਂ ਬ੍ਰੇਕ ਤੋਂ ਬਾਅਦ ਡਿਸਕਸ ਕਰਨੀ ਆ। ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਜਿਹੜਾ ਜ਼ਿਕਰ ਕੀਤਾ ਸੀ ਕਿ ਜੀ ਇੱਕ ਪ੍ਰਾਈਵੇਟ ਕੰਪਨੀ, ਬਸ ਦੇਖੋ ਛੇਤੀ ਆ ਕੋਈ ਕੰਸੋਰਸ਼ੀਅਮ ਕੁਝ ਪ੍ਰਾਈਵੇਟ ਕੰਪਨੀਆਂ ਦਾ ਗਰੁੱਪ ਰਲ ਕੇ ਆ ਪ੍ਰਪੋਜ਼ਲ ਲੈ ਆਏਗਾ ਕਿ ਅਸੀਂ ਐਲਬਰਟਾ ਤੋਂ BC ਤੱਕ ਇੱਕ ਨਵੀਂ ਪਾਈਪਲਾਈਨ ਬਣਾਉਣ ਲੱਗੇ ਹਾਂ, ਅਸੀਂ ਬਣਾ ਸਕਦੇ ਹਾਂ। ਹੁਣ ਜਿਹੜੀਆਂ ਗੱਲਾਂ ਕੁਝ ਕੰਪਨੀਆਂ ਨੇ ਕੀਤੀਆਂ ਨੇ ਉਹਨਾਂ ਦਾ ਇਹ ਕਹਿਣਾ ਵੀ ਜਦੋਂ ਤੱਕ ਦੇਖੋ ਰੈਗੂਲੇਟਰੀ ਚੇਂਜਸ ਨਹੀਂ ਹੁੰਦੇ, ਜਦੋਂ ਤੱਕ ਪ੍ਰੋਵਿੰਸ਼ੀਅਲ ਲੈਵਲ 'ਤੇ ਅਤੇ ਫੈਡਰਲ ਲੈਵਲ 'ਤੇ ਕੁਝ ਨਵੇਂ ਰੂਲਸ ਜਾਂ ਪੁਰਾਣੇ ਬਣੇ ਰੂਲਸ ਨੂੰ ਡਿਸਮੈਂਟਲ ਕਰਨ ਲਈ ਕਾਰਵਾਈ ਨਹੀਂ ਹੁੰਦੀ, ਉਦੋਂ ਤੱਕ ਇਹ ਇੱਕ ਬਹੁਤ ਵੱਡਾ ਅੜਿੱਕਾ ਰਹੇਗਾ ਇਸ ਸਾਰੇ ਪ੍ਰੋਜੈਕਟ ਦੇ ਵਿੱਚ। ਹੁਣ ਉਹ ਅੜਿੱਕੇ ਹਟਾਉਣ ਲਈ ਆਹ ਬਿੱਲ ਆ। ਸੋ ਉਹ ਜਿਹੜੀ ਉੱਧਰਲੇ ਪਾਸਿਓਂ ਕੀ ਅਪਡੇਟ ਆਉਂਦੀ ਪਈ ਆ ਉਹਦੇ ਬਾਰੇ ਗੱਲ ਕਰਦੇ ਹਾਂ, ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ। ਵਾਸੂ ਜੀ, ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਇਹ ਗੱਲ ਆਖੀ ਸੀ ਕਿ ਐਲਬਰਟਾ ਤੋਂ BC ਦੇ ਨੌਰਥ ਕੋਸਟ ਤੱਕ ਨਵੀਂ ਪਾਈਪਲਾਈਨ ਬਣਾਉਣ ਦੇ ਲਈ ਵੀ ਦੇਖਦੇ ਰਹੋ ਇੱਕ ਨਵੀਂ ਕਿਸੇ ਨਾ ਕਿਸੇ ਪ੍ਰਾਈਵੇਟ ਕੰਪਨੀ ਨੇ ਆਉਂਦੇ ਕੁਝ ਹਫ਼ਤਿਆਂ ਦੇ ਅੰਦਰ ਅੰਦਰ ਹੀ ਇੱਕ ਪ੍ਰੋਜੈਕਟ ਪ੍ਰਪੋਜ਼ ਕਰ ਦੇਣਾ, ਕਹਿੰਦੇ
ਮੈਂ ਲੈ ਕੇ ਆਊਂਗੀ,
ਮੈਂ ਲੈ ਕੇ ਆਉਣਾ। ਅੱਛਾ, ਇਹ ਗੱਲ ਇਸ ਕਰਕੇ ਉਹਨਾਂ ਨੂੰ ਕਰਨੀ ਪਈ ਕਿਉਂਕਿ ਜਦੋਂ ਐਲਬਰਟਾ ਤੋਂ BC ਵੱਲ ਆਉਂਦੀ ਕਿਸੇ ਨਵੀਂ ਪਾਈਪਲਾਈਨ ਦਾ ਜ਼ਿਕਰ ਹੋਇਆ,
ਆਇਲ ਪਾਈਪਲਾਈਨ
ਯੈਸ ਬਿਟੂਮਨ ਦਾ, ਉਹਨਾਂ ਨੇ BC ਦੇ ਪ੍ਰੀਮੀਅਰ ਨੇ ਇਹ ਗੱਲ ਆਖੀ ਕਿ ਜੀ ਜੇ ਅਜਿਹਾ ਕੋਈ ਵੀ ਪ੍ਰੋਜੈਕਟ ਆਉਂਦਾ ਜਿਹੜਾ ਕਿ ਜਿਹਦੇ ਵਿੱਚ ਜੇ ਕੋਈ ਸਰਕਾਰੀ ਇਨਵੈਸਟਮੈਂਟ ਕਰਨ ਦੀ ਲੋੜ ਪੈਂਦੀ ਫਿਰ ਉਹ ਗੱਲ ਠੀਕ ਨਹੀਂ ਆ। ਹਾਂ, ਜੇ ਕੋਈ ਪ੍ਰਾਈਵੇਟ ਪ੍ਰਪੋਨੈਂਟ ਅਜਿਹਾ ਪ੍ਰੋਜੈਕਟ ਲੈ ਕੇ ਆਉਂਦਾ ਫਿਰ ਦੇਖਾਂਗੇ ਉਦੋਂ ਦੀ ਉਦੋਂ, ਵੀ ਹਾਲ ਦੀ ਘੜੀ ਅਜਿਹਾ ਕੋਈ ਵੀ ਪ੍ਰੋਜੈਕਟ ਟੇਬਲ 'ਤੇ ਨਹੀਂ ਆ। ਇਹੀ ਗੱਲ ਪ੍ਰੀਮੀਅਰ ਨੂੰ ਕੱਲ੍ਹ ਵੀ ਪੁੱਛੀ ਗਈ, ਉਹਨਾਂ ਨੇ ਕੱਲ੍ਹ ਵੀ ਇਸ ਗੱਲ ਨੂੰ ਦੁਬਾਰਾ ਉਹੀ ਜਵਾਬ ਦਿੱਤਾ ਜਿਹੜਾ ਪਹਿਲਾਂ ਦਿੰਦੇ ਰਹੇ ਨੇ। ਉਹ ਕਹਿੰਦੇ ਵੀ ਦੇਖੋ ਅਜੇ ਤੱਕ ਕੋਈ ਪ੍ਰਪੋਨੈਂਟ ਨਹੀਂ ਆ। ਸਵਾਲ ਉਹਨਾਂ ਨੂੰ ਪੁੱਛੇਗਾ ਵੀ ਜੇ ਕੋਈ ਪ੍ਰਾਈਵੇਟ ਕੰਪਨੀ ਸੱਚਮੁੱਚ ਇੱਦਾਂ ਦਾ ਕੋਈ ਪ੍ਰੋਜੈਕਟ ਤਜਵੀਜ਼ ਕਰ ਦਿੰਦੀ ਆ ਜੋ ਕਿ ਹੁਣ ਕਿਹਾ ਜਾ ਰਿਹਾ, ਫਿਰ ਕੀ ਕਰੋਗੇ? ਉਹਨਾਂ ਨੇ ਫਿਰ ਗੱਲ ਘੁਮਾ ਫਰਾ ਕੇ ਉੱਥੇ ਹੀ ਲੈ ਕੇ ਆਉਂਦੀ ਵੀ ਦੇਖੋ $50 billion ਦੇ ਸ਼ਵਲ ਰੈਡੀ ਪ੍ਰੋਜੈਕਟ ਸਾਡੇ ਕੋਲ ਪਏ ਨੇ ਜਿਨ੍ਹਾਂ 'ਤੇ ਫੌਰਨ ਕੰਮ ਸ਼ੁਰੂ ਹੋ ਸਕਦਾ। ਵੀ ਫੈਡਰਲ ਸਰਕਾਰ ਨੂੰ ਮੇਰਾ ਤਾਂ ਇਹ ਕਹਿਣਾ ਹੋਏਗਾ ਵੀ ਤੁਸੀਂ ਪਹਿਲਾਂ ਉਹਨਾਂ ਪ੍ਰੋਜੈਕਟਸ ਵੱਲ ਤਰਜੀਹ ਦਿਓ, ਉਹਨਾਂ ਪ੍ਰੋਜੈਕਟਸ ਨੂੰ ਪਹਿਲਾਂ ਤਵੱਜੋ ਦਿੱਤੀ ਜਾਵੇ ਬਜਾਏ ਕਿ ਇਸਦੇ ਕਿ ਅਸੀਂ ਬਿਲਕੁਲ ਨਵਾਂ ਪ੍ਰੋਜੈਕਟ ਜਿਹੜਾ ਸਿਰੇ ਤੋਂ ਆਏਗਾ ਉੱਤੇ ਕੰਮ ਕਰੀਏ। ਕਿਉਂਕਿ ਬਸ ਜੀ ਕੁਝ ਅਬਜ਼ਰਵਰਸ ਦਾ ਮਾਹਰਾਂ ਦਾ ਇਹ ਵੀ ਕਹਿਣਾ ਜੋ ਕਿ ਗੱਲ ਬੇਬੁਨਿਆਦ ਨਹੀਂ ਆ, ਨਵਾਂ ਪ੍ਰੋਜੈਕਟ ਮੰਨ ਲਓ ਕੋਈ ਪ੍ਰਾਈਵੇਟ ਕੰਪਨੀ ਪ੍ਰਪੋਜ਼ ਕਰ ਵੀ ਦਿੰਦੀ ਆ, 2 ਸਾਲ ਤਾਂ ਲੱਗਣੇ ਨੇ ਉਹਦੇ ਅਪਰੂਵਲ ਨੂੰ, ਉਹ ਤੋਂ ਬਾਅਦ ਉਹਦੀ ਕੰਸਟਰਕਸ਼ਨ ਹੋਣੀ ਆ, ਕੰਸਟਰਕਸ਼ਨ ਵੀ ਰਾਤੋਂ ਰਾਤ ਨਹੀਂ ਹੋ ਜਾਣੀ, 5 ਤੋਂ 6 ਸਾਲ ਲੱਗ ਸਕਦੇ ਨੇ।
ਪਲੱਸ ਵਿਜੇ ਜੀ ਉਸ ਤੋਂ ਵੀ ਪਹਿਲਾਂ, ਸੋ ਦੇਖੋ ਜਿਹੜੇ 2 ਸਾਲ ਲੱਗਣੇ ਫਾਸਟ ਟਰੈਕਿੰਗ ਜੋ ਮਾਰਕ ਕਾਰਨੀ ਪ੍ਰੋਮਿਸ ਕਰ ਰਹੇ ਨੇ,
ਪਹਿਲਾਂ ਬਿੱਲ ਪਾਸ ਹੋਵੇ
ਨਾ, ਉਸ ਤੋਂ ਪਹਿਲਾਂ ਵਿਜੇ ਜੀ ਜਿਹੜੀ ਕੰਪਨੀ ਆ ਜਿਹਨਾਂ ਉਹ ਅਰਜ਼ੀ ਲਗਾਉਣਗੇ ਉਸ ਤੋਂ ਬਾਅਦ ਫਿਰ 2 ਸਾਲ ਲੱਗਣਗੇ ਅਪਰੂਵਲ।
ਹਾਂਜੀ,
ਅਰਜ਼ੀ ਲਗਾਉਣ ਤੋਂ ਪਹਿਲਾਂ ਕੰਪਨੀ ਨੇ ਵੀ ਤਾਂ ਆਪਣੀ ਸਟੱਡੀ ਕਰਨੀ ਹੈ ਨਾ,
ਕਰੈਕਟ।
ਸੋ ਕੰਪਨੀ ਨੇ ਵੀ 2-3 ਸਾਲ ਪੜ੍ਹਾਈ ਕਰਕੇ ਆਪਣਾ ਹੋਮਵਰਕ ਕਰਕੇ ਸਾਰੀ ਜੋ ਇੰਜੀਨੀਅਰਿੰਗ ਹੈ ਉਹਦੀ, ਜੋ ਇਨਵਾਇਰਮੈਂਟਲ ਉਹਦੀਆਂ ਸਾਰੀਆਂ ਜੋ ਰੈਗੂਲੇਸ਼ਨਸ ਵਗੈਰਾ ਨੇ,
ਬਿਲਕੁਲ
ਸਭ ਕੁਝ ਸਟੱਡੀ ਕਰਕੇ ਉਹਨਾਂ ਨੇ ਪ੍ਰੋਜੈਕਟ ਦਾ ਇੱਕ ਪਲਾਨ ਤਿਆਰ ਕਰਕੇ ਫਿਰ ਅਰਜ਼ੀ ਲਗਾਉਣੀ ਹੈ।
ਫਿਰ ਉਸ ਤੋਂ ਬਾਅਦ
2 ਸਾਲ ਲੱਗਣਗੇ ਅਪਰੂਵਲ ਦੇ ਵਿੱਚ, ਫਿਰ ਜਿਹੜੇ ਅੱਗੋਂ 4-5 ਸਾਲ ਜਿੰਨੇ ਵੀ ਸਾਲ ਲੱਗਣਗੇ ਕੰਸਟਰਕਸ਼ਨ ਦੇ ਵਿੱਚ। ਸੋ ਇਹ ਜਿਹੜਾ ਪ੍ਰੋਜੈਕਟ ਹੈ ਇਹਨੂੰ 6-7-8 ਸਾਲ ਕਿੰਨੇ ਵੀ ਲੱਗ ਸਕਦੇ, ਡਿਪੈਂਡਿੰਗ ਕੰਸਟਰਕਸ਼ਨ ਦੇ ਵਿੱਚ ਹੋਰ ਕਿਹੜੇ ਕਿਹੜੇ ਅੜਿੱਕੇ ਪੈਂਦੇ ਨੇ। ਸੋ ਇਸ ਕਰਕੇ DVDB ਕਹਿ ਰਹੇ ਨੇ ਕਿ ਵੀ ਬਹੁਤ ਸਾਰੇ ਪ੍ਰੋਜੈਕਟਸ ਨੇ ਜਿਹੜੇ ਸ਼ਵਲ ਰੈਡੀ ਨੇ, ਜਿਹਨਾਂ ਦੀ ਅਰਜ਼ੀ ਆਈ ਪਈ ਹੈ, ਤੁਸੀਂ ਉਹਨਾਂ ਨੂੰ ਫਾਸਟ ਟਰੈਕ ਕਰੋ ਵੀ ਅੱਜ ਅਪਰੂਵਲ ਦਿਓ, ਕੱਲ ਉਸਾਰੀ ਸ਼ੁਰੂ ਹੋ ਜਾਏਗੀ
ਜੀ,
ਵੀ ਅਸੀਂ ਉਹਨਾਂ ਪ੍ਰੋਜੈਕਟਸ ਨੂੰ ਤਰਜੀਹ ਦਈਏ।
ਹਾਂ, ਸੋ ਉੱਧਰ ਸੋ ਇਹ ਜਿਹੜੀ ਗੱਲ ਚੱਲਦੀ ਪਈ ਹੈ। ਹੁਣ ਡੈਨੀਅਲ ਸਮਿਥ ਦਾ ਇਹ ਕਹਿਣਾ ਕਿ ਜਿਹੜੀ ਪ੍ਰਪੋਜ਼ਲ ਵਿਦਇਨ ਅ ਫਿਊ ਵੀਕਸ ਆ ਰਹੀ ਹੈ, ਹੁਣ ਜਿਹੜੀਆਂ ਬਸ ਜਿਹੜੀ ਕੈਨੇਡਾ ਦੇ ਵਿੱਚ ਇਸ ਵੇਲੇ ਵੱਖੋ ਵੱਖਰੀਆਂ ਕੰਪਨੀਆਂ ਹੈਗੀਆਂ ਨੇ ਜਿਹੜੀਆਂ ਕਿ ਕਹਿ ਲਓ ਇਹ ਸਮਰੱਥਾ ਰੱਖਦੀਆਂ ਨੇ, ਜਿਨ੍ਹਾਂ ਤੋਂ ਲੱਗਦਾ ਵੀ ਉਹ ਇਹੋ ਜਿਹੀ ਪਾਈਪਲਾਈਨ ਕੋਈ ਐਲਬਰਟਾ ਤੋਂ BC ਦੇ ਜਿਹਨੇ ਕਿ ਨਾਰਦਰਨ ਗੇਟਵੇ ਪਾਈਪਲਾਈਨ ਉਸਾਰਨੀ ਸੀ, ਪਰ ਜਦੋਂ ਟੈਂਕਰ ਬੈਨ ਲਗਾ ਦਿੱਤਾ ਗਿਆ ਫੈਡਰਲ ਸਰਕਾਰ ਵੱਲੋਂ ਨੌਰਥ ਕੋਸਟ ਤੋਂ, ਉਦੋਂ ਫਿਰ ਉਹ ਪਾਈਪਲਾਈਨ ਬੇਸਿਕਲੀ ਸਕ੍ਰੈਪ ਕਰਨੀ ਪੈ ਗਈ ਸੀ। ਹੁਣ ਐਨਬ੍ਰਿਜ ਦਾ ਇੱਕ ਸਭ ਤੋਂ ਵੱਡੀ ਸਮੱਸਿਆ ਇਹ ਆ, ਐਨਬ੍ਰਿਜ ਨੇ ਇਹ ਗੱਲ ਕਹੀ ਆ, ਕਹਿੰਦੇ ਇਸ ਤੋਂ ਪਹਿਲਾਂ ਕਿ ਪਾਈਪਲਾਈਨ ਬਣ ਸਕੇ, ਪਹਿਲਾਂ ਤਾਂ ਫੈਡਰਲ ਲੈਵਲ 'ਤੇ ਅਤੇ ਪ੍ਰੋਵਿੰਸ਼ੀਅਲ ਲੈਵਲ 'ਤੇ ਜਿਹੜੇ ਵੱਖੋ ਵੱਖਰੀਆਂ ਰੈਗੂਲੇਸ਼ਨਸ ਨੇ ਉਹਨਾਂ 'ਚ ਤਬਦੀਲੀ ਕਰਨੀ ਪੈਣੀ ਆ। ਦੂਜੀ ਗੱਲ ਕਹਿੰਦੇ ਅਸੀਂ ਇਹ ਵੀ ਦੇਖਾਂਗੇ ਵੀ ਜਿਹੜੇ ਕਸਟਮਰਸ ਨੇ ਭਾਵ ਜਿਹੜੀਆਂ ਤੇਲ ਦੀਆਂ ਕੰਪਨੀਆਂ ਨੇ, ਕੀ ਉਹ ਕੱਚਾ ਤੇਲ ਭੇਜਣ ਦੇ ਵਾਸਤੇ ਉਹਨਾਂ ਉਹ ਸਾਡੇ ਤੋਂ ਇਸ ਤਰ੍ਹਾਂ ਦੀ ਪਾਈਪਲਾਈਨ ਕਪੈਸਿਟੀ ਡਿਮਾਂਡ ਵੀ ਕਰਦੀਆਂ ਨੇ ਕਿ ਨਹੀਂ। ਐਨਬ੍ਰਿਜ ਦਾ ਇੱਕ ਪੰਗਾ ਹੋਰ ਆ, ਇਹਨਾਂ ਦਾ ਕਾਫੀ ਸਾਰਾ ਜਿਹੜਾ ਪਾਈਪਲਾਈਨਸ ਦਾ ਨੈਟਵਰਕ ਆ ਉਹ ਕੈਨੇਡਾ ਤੋਂ ਅਮਰੀਕਾ ਵਾਲੇ ਪਾਸੇ ਨੂੰ ਵੀ ਜਾਂਦਾ। ਹੁਣ ਜਿਹੜਾ ਇੱਥੇ ਦਾ ਪ੍ਰੋਡਿਊਸਰ ਆਲਰੇਡੀ ਇਹਨਾਂ ਦੀ ਹੀ ਪਾਈਪਲਾਈਨ ਰਾਹੀਂ ਅਮਰੀਕਾ ਦੇ ਵਿੱਚ ਆਪਣਾ ਕੱਚਾ ਤੇਲ ਭੇਜ ਰਿਹਾ, ਜੇ ਉੱਧਰੋਂ ਇਹਨਾਂ ਦਾ ਵੋਲਿਊਮ ਡਾਇਵਰਟ ਹੋ ਕੇ ਇੱਧਰ ਐਲਬਰਟਾ ਤੋਂ BC ਵਾਲੀ ਪਾਈਪਲਾਈਨ ਵੱਲ ਆ ਜਾਂਦਾ ਤਾਂ ਕੰਪਨੀ ਨੂੰ ਤਾਂ ਫਾਇਦਾ ਨਾ ਨਾ ਹੋਇਆ, ਤੁਸੀਂ ਇੱਕ ਪਾਸਿਓਂ ਗਾਹਕ ਗਵਾ ਕੇ ਦੂਜੇ ਪਾਸੇ ਉਹਨੂੰ ਬਾਈਫਰਕੇਟ ਕਰ ਲਿਆ।
ਹੋਣਾ ਕੀ ਹੈ ਕਿ ਜੇਕਰ ਵੈਸਟ ਵਾਲੇ ਪਾਸੇ ਜਿਹੜੀ ਆ ਨਵੀਂ ਕੋਈ ਆਇਲ ਪਾਈਪਲਾਈਨ ਵਿਛਾਈ ਜਾਂਦੀ ਹੈ, ਇਹਨੂੰ ਪ੍ਰੋਜੈਕਟ ਨੂੰ ਤਿਆਰ ਕਰਨ ਵੇਲੇ ਜਿਹੜੇ ਆਇਲ ਪ੍ਰੋਡਿਊਸਰਸ ਨੇ ਉਹਨਾਂ ਵੱਲੋਂ ਕਮਿਟਮੈਂਟਸ ਲਈਆਂ ਜਾਂਦੀਆਂ ਕਿ ਅਗਲੇ 10 ਸਾਲਾਂ ਵਾਸਤੇ ਤੁਸੀਂ ਸਾਨੂੰ ਪਲੈਜ ਕਰੋ ਵੀ ਤੁਸੀਂ ਇਹ ਆਪਣਾ ਜਿਹੜਾ ਤੇਲ ਹੈ ਸਾਡੀ ਪਾਈਪਲਾਈਨ ਵਿੱਚੋਂ ਭੇਜੋਗੇ ਟੂ ਇਨਸ਼ੋਰ ਇਟਸ ਵਾਇਬਿਲਿਟੀ, ਗਾਹਕ ਪੱਕੇ ਕਰਨ ਲਈ। ਬਿਲਕੁਲ ਠੀਕ। ਸੋ ਉਸ ਚੱਕਰ ਦੇ ਵਿੱਚ ਹੁਣ ਫਰਜ਼ ਕਰੋ ਵੀ ਇੱਕ ਕੰਪਨੀ ਹੈ, ਕੰਪਨੀ ਏ ਆਇਲ ਪ੍ਰੋਡਿਊਸਰ ਹੈ, ਉਹਨਾਂ ਨੇ ਆਪਣਾ ਤੇਲ ਸ਼ਿਪ ਕਰਨਾ ਤੇ ਉਹਨਾਂ ਤੇਲ ਬਣਾਇਆ, ਉਹਨਾਂ ਨੂੰ ਫਰਕ ਨਹੀਂ ਪੈਂਦਾ ਅਮਰੀਕਾ ਭੇਜ ਰਹੇ ਨੇ ਕਿ ਉਹ ਚਾਈਨਾ ਭੇਜ ਰਹੇ ਨੇ, ਇਧਰੋਂ ਵੈਸਟ ਕੋਸਟ ਤੋਂ
ਮਾਲ ਵਿਕਣਾ ਚਾਹੀਦਾ,
ਮਾਲ ਵਿਕਣਾ ਚਾਹੀਦਾ। ਸੋ ਉਹਨਾਂ ਨੇ ਜੇ ਹੁਣ ਅਗਲੇ 10 ਸਾਲ ਦੀ ਸ਼ਿਪਿੰਗ ਆਲਰੇਡੀ ਕਮਿਟ ਕੀਤੀ ਹੋਈ ਹੈ, ਸ਼ਿਪਿੰਗ ਫੀਸ ਕਮਿਟ ਕੀਤੀ ਹੋਈ ਹੈ ਨਵੀਂ ਪਾਈਪਲਾਈਨ ਨੂੰ, ਇੱਧਰ ਕਮਿਟਮੈਂਟ ਹੈ ਵੀ ਇੱਧਰ ਤਾਂ ਪੈਸੇ ਦੇਣੇ ਹੀ ਪੈਣੇ ਆ, ਤੇ ਫਿਰ ਉਹ ਤਰਜੀਹ ਦੇਣਗੇ ਵੀ ਆ ਜਿਹੜਾ ਤੇਲ ਬਣਿਆ ਵੀ ਇਹਦੇ ਪੈਸੇ ਦਿੱਤੇ ਹੀ ਹੋਏ ਨੇ ਵੀ ਆਪਾਂ ਹੁਣ ਵੈਸਟ ਵਾਲੀ ਭੇਜ ਦਈਏ। ਉਹਦੇ ਨਾਲ ਫਿਰ ਜਿਹੜਾ ਇਹਨਾਂ ਦਾ ਐਨਬ੍ਰਿਜ ਦਾ ਜੋ ਮੇਨ ਲਾਈਨ ਸਿਸਟਮ ਹੈ ਜਿਹੜਾ ਅਮਰੀਕਾ ਵੱਲ ਜਾਂਦਾ, ਉੱਧਰ ਫਿਰ ਜਿਹੜਾ ਤੇਲ ਘੱਟ ਜਾਏਗਾ ਤੇ ਉਹ ਉਹਨਾਂ ਦਾ ਮੇਨ ਲਾਈਨ ਸਿਸਟਮ ਜਿਹੜਾ ਸਫ਼ਰ ਕਰੇਗਾ, ਤੇ ਇਸ ਕਰਕੇ ਕਹਿੰਦੇ ਐਨਬ੍ਰਿਜ ਵਾਸਤੇ ਵਾਇਬਿਲਿਟੀ ਨਹੀਂ ਬਣਦੀ ਨਵੀਂ ਪਾਈਪਲਾਈਨ ਵਿਛਾਉਣ ਦੀ।
ਫਿਰ ਵਾਸੂ ਜੀ, ਦੂਜੀ ਕੰਪਨੀ ਦਾ ਜ਼ਿਕਰ ਆਉਂਦਾ ਉਹ ਹੈਗੀ ਸਾਊਥਬੋ ਕਾਰਪੋਰੇਸ਼ਨ, ਜਿਹੜੀ ਕਿ ਪਿਛਲੇ ਸਾਲ TC ਐਨਰਜੀ ਦੇ ਵਿੱਚੋਂ ਨਿਕਲ ਕੇ ਕੰਪਨੀ ਬਣੀ ਆ।
ਸੋ TC ਐਨਰਜੀ ਦਾ ਕਹਿਣਾ ਵੀ ਅਸੀਂ ਹੁਣ ਸਿਰਫ ਨੈਚੁਰਲ ਗੈਸ ਪਾਈਪਲਾਈਨਸ ਬਣਾਉਂਦੇ ਹਾਂ
ਜੀ,
ਤੇ ਜਿਹੜੀ ਆਇਲ ਪਾਈਪਲਾਈਨ ਵਾਲਾ ਬਿਜ਼ਨਸ ਵੀ ਹੁਣ ਇਟਸ ਲੈਸ ਪਾਪੂਲਰ ਦੈਨ ਬਿਫੋਰ, ਉਹ ਹੁਣ ਸਾਊਥਬੋ ਕਾਰਪ ਵੱਲੋਂ ਤੁਸੀਂ ਉਹਨਾਂ ਨਾਲ ਡੀਲ ਕਰੋ।
ਅੱਛਾ, ਹੁਣ ਸਾਊਥਬੋ ਕਾਰਪੋਰੇਸ਼ਨ ਦਾ ਪੰਗਾ ਇਹ ਆ ਕਿ ਜਿਹੜੀ ਉਹਨਾਂ ਦੀ ਇਸ ਵੇਲੇ ਸਮਰੱਥਾ ਹੈਗੀ ਇੰਨੀ ਵੱਡੀ ਪਾਈਪਲਾਈਨ ਬਣਾਉਣ ਦੀ ਉਹ ਨਹੀਂ ਹੈਗੀ,
ਨਵੀਂ ਕੰਪਨੀਆਂ ਛੋਟੀ ਕੰਪਨੀਆਂ
ਛੋਟੀ ਕੰਪਨੀਆਂ। ਅੱਛਾ, ਜੇ ਮੰਨ ਲਓ ਉਹ ਕਹਿੰਦੇ ਨੇ ਵੀ ਚਲੋ ਅਸੀਂ ਹਿੰਮਤ ਕਰਕੇ ਕਰ ਦਿੰਦੇ ਹਾਂ ਕੰਮ ਇਹ, ਜਿਹੜੇ ਇਨਵੈਸਟਰਸ ਨੇ ਉਸ ਕੰਪਨੀ ਨਾਲ ਸੰਬੰਧਿਤ ਉਹਨਾਂ ਨੂੰ ਇਸ ਗੱਲ ਦੀ ਫਿਕਰਮੰਦੀ ਪੈ ਜਾਣੀ ਹੈ। ਦੇਖੋ, ਜਦੋਂ ਕੋਈ ਕੰਪਨੀ ਆਪਣੀ ਸਮਰੱਥਾ ਤੋਂ ਵੱਡਾ ਕੋਈ ਪ੍ਰੋਜੈਕਟ ਲਵੇ ਤਾਂ ਉਹਦੇ ਨਾਕਾਮ ਹੋਣ ਦੇ ਚਾਂਸਿਸ ਬੜੇ ਵੱਧ ਜਾਂਦੇ ਨੇ, ਤੇ ਇਨਵੈਸਟਰਸ ਨੂੰ ਇਸ ਤਰ੍ਹਾਂ ਦਾ ਜਿਹੜਾ ਬਹੁਤ ਵੱਡਾ ਰਿਸਕ ਆ ਉਹ ਕਦੀ ਵੀ ਗਵਾਰਾ ਨਹੀਂ ਹੁੰਦਾ। ਸੋ ਇਸ ਕਰਕੇ ਹੋ ਸਕਦਾ ਸਾਊਥਬੋ ਕਾਰਪੋਰੇਸ਼ਨ ਵੀ ਇਧਰਲੇ ਪਾਸੇ ਨੂੰ ਨਾ ਆ ਸਕੇ,
ਤੇ ਸਾਊਥਬੋ ਵਾਲੇ ਨੇ ਜ਼ਰੂਰ ਕਿਹਾ ਵੀ ਅਸੀਂ ਕੰਸਿਡਰ ਕਰ ਰਹੇ ਹਾਂ, ਅਸੀਂ ਇਵੈਲੂਏਟ ਕਰ ਰਹੇ ਹਾਂ ਵੀ ਅਸੀਂ ਦਾਅਵਾ ਪੇਸ਼ ਕਰਨਾ ਕਿ ਨਹੀਂ ਕਰਨਾ।
ਫਿਰ ਬਸ ਜੀ ਗੱਲ ਆ ਜਾਂਦੀ ਟਰਾਂਸ ਮਾਊਂਟੇਨ ਜਿਹੜਾ ਹੁਣ ਕਰਾਊਨ ਕਾਰਪੋਰੇਸ਼ਨ ਆ, ਕਿਉਂਕਿ ਜਿਹੜੀ ਟਰਾਂਸ ਮਾਊਂਟੇਨ ਪਾਈਪਲਾਈਨ ਦੀ ਐਕਸਪੈਂਸ਼ਨ ਹੋਈ ਸੀ ਪਹਿਲਾਂ ਤਾਂ ਕਿੰਡਰ ਮੋਰਗਨ ਪ੍ਰਾਈਵੇਟ ਕੰਪਨੀ ਕਰ ਰਹੀ ਸੀ, ਜਦੋਂ ਉਹਨਾਂ ਨੇ ਵੇਖਿਆ ਵੀ ਇੱਥੇ ਆਪਣੇ ਰੈਗੂਲੇਟਰੀ ਇਨਵਾਇਰਮੈਂਟ ਇਹੋ ਜਿਹਾ ਭਾਈ ਇਹ ਤਾਂ ਪ੍ਰੋਜੈਕਟ ਹੁਣ ਵਾਇਬਲ ਨਹੀਂ ਰਿਹਾ, ਫਿਰ ਸਰਕਾਰ ਨੇ ਉਹ ਪਾਈਪਲਾਈਨ ਖਰੀਦੀ ਬੜੇ ਸਕੈਜੂਅਲ ਤੋਂ ਲੇਟ ਤੇ ਬਜਟ ਤੋਂ ਕਿਤੇ ਵੱਧ ਪੈਸਿਆਂ ਤੇ ਉਹ ਪਾਈਪਲਾਈਨ ਤਿਆਰ ਹੁੰਦੀ ਆ,
$34 billion
$34 billion ਦੇ ਵਿੱਚ ਉਹ ਪਾਈਪਲਾਈਨ ਬਣਦੀ ਆ। ਟਰਾਂਸ ਮਾਊਂਟੇਨ ਦੇ CEO ਦਾ ਇਹ ਕਹਿਣਾ, ਕਹਿੰਦੇ ਵੀ ਦੇਖੋ ਨਵੀਂ ਪਾਈਪਲਾਈਨ ਬਾਰੇ ਉਹਨਾਂ ਨੇ ਐਲਬਰਟਾ ਦੀ ਪ੍ਰੀਮੀਅਰ ਡੇਨੀਅਲ ਸਮਿਥ ਨਾਲ ਗੱਲ ਤਾਂ ਕੀਤੀ ਆ, ਪਰ ਟਰਾਂਸ ਮਾਊਂਟੇਨ ਪਾਈਪਲਾਈਨ ਦਾ ਵੀ ਪਹਿਲਾ ਫੋਕਸ ਇਹ ਹੈ ਕਿ ਜਿਹੜੀ ਆ ਪਾਈਪਲਾਈਨ ਡਬਲ ਕੀਤੀ ਆ, ਪਹਿਲਾਂ ਇਹਦੀ ਕਪੈਸਿਟੀ ਨੂੰ ਐਗਜ਼ੌਸਟ ਕਰੀਏ। ਫਿਰ ਦੂਜੀ ਗੱਲ ਇਹ ਹੈ, ਟਰਾਂਸ ਮਾਊਂਟੇਨ ਤਾਂ ਹੈ ਹੀ ਕਰਾਊਨ ਕਾਰਪੋਰੇਸ਼ਨ, ਜੇ BC ਨੇ ਸ਼ਰਤੇ ਰੱਖੀ ਹੋਈ ਆ ਜਾਂ ਪ੍ਰੀਮੀਅਰ ਇਹ ਕਹਿ ਰਹੇ ਨੇ ਕਿ ਵੀ ਭਾਈ ਉਹਦੇ ਵਿੱਚ ਕੋਈ ਪਬਲਿਕ ਫੰਡਸ ਨਹੀਂ ਹੋਣੇ ਚਾਹੀਦੇ, ਪ੍ਰਾਈਵੇਟ ਐਂਟੀਟੀ ਆਵੇ, ਟਰਾਂਸ ਮਾਊਂਟੇਨ ਪਾਈਪਲਾਈਨ ਦੀ ਸ਼ਮੂਲੀਅਤ, ਟਰਾਂਸ ਮਾਊਂਟੇਨ ਕਾਰਪੋਰੇਸ਼ਨ ਦੀ ਸ਼ਮੂਲੀਅਤ ਉਹਨੇ ਐਜ ਇਟ ਇਜ਼ BC ਦੇ ਵਿੱਚ ਮੁਖਾਲਫਤ ਖੜੀ ਕਰ ਦੇਣੀ ਆ। ਫਿਰ ਵਾਸੂ ਜੀ, ਕੁਝ ਹੋਰ ਜਿਹੜੀਆਂ ਕੰਪਨੀਆਂ ਦੇ ਨਾਮ ਆਉਂਦੇ ਨੇ ਪੈਂਬੀਨਾ ਵਰਗੀਆਂ, ਉਹ ਕੰਮ ਹੀ LNG ਦਾ ਕਰਦੀਆਂ ਨੇ, ਉਹਨਾਂ ਦਾ ਆਇਲ ਪਾਈਪਲਾਈਨ ਦਾ ਕੰਮ ਹੀ ਨਹੀਂ ਹੈਗਾ।
ਐਗਜੈਕਟਲੀ। ਸੋ ਆਇਲ ਪਾਈਪਲਾਈਨ ਦੇ ਵਿੱਚ ਇਸ ਵੇਲੇ ਜੇ ਸਭ ਤੋਂ ਵੱਡਾ ਕੋਈ ਪਲੇਅਰ ਆ ਉਹ ਐਨਬ੍ਰਿਜ ਹੀ ਹੈ। ਤੇ ਸੋ ਕੀ ਐਨਬ੍ਰਿਜ ਵਾਲੇ ਦਾਅਵਾ ਪੇਸ਼ ਕਰਨਗੇ? ਐਨਬ੍ਰਿਜ ਵਾਲਿਆਂ ਨੇ ਕੱਲ੍ਹ ਸਟੇਟਮੈਂਟ ਜਾਰੀ ਕਰਕੇ ਆਪਣੀ ਪਹਿਲਾਂ ਮੰਗ ਇਹ ਰੱਖਤੀ ਹੈ ਵੀ ਆਪਣੇ ਕਾਨੂੰਨਾਂ ਦੇ ਵਿੱਚ ਤਰਮੀਮਾਂ ਕਰੋ, ਪ੍ਰੋਵਿੰਸ਼ੀਅਲ ਵੀ ਤੇ ਫੈਡਰਲ ਵੀ। ਉਹ ਕਾਨੂੰਨ ਕਿਹੜੇ? ਕਹਿੰਦੇ ਰਾਈਟ ਇਨਵਾਇਰਮੈਂਟ ਚਾਹੀਦਾ ਸਾਨੂੰ ਫੋਰ ਕਲਾਈਮੇਟ ਚੇਂਜ ਪਾਲਿਸੀ, ਰੈਗੂਲੇਟਰੀ ਟਾਈਮਲਾਈਨਸ ਤੇ ਨਾਲ ਇੰਡੀਜਨਸ ਪਾਰਟੀਸਪੇਸ਼ਨ। ਸੋ ਇਹ ਉਹਨਾਂ ਕਹਿੰਦੇ ਵੀ ਆਪਣੀਆਂ ਪਹਿਲਾਂ ਪਾਲਿਸੀਜ਼ ਦੇ ਵਿੱਚ ਤੁਸੀਂ ਤਰਮੀਮਾਂ ਕਰੋ, ਫਿਰ ਅਸੀਂ ਕੋਈ ਦੇਖਾਂਗੇ ਵੀ ਪਾਈਪਲਾਈਨ ਬਣਾਉਣੀ ਅਸੀਂ ਕਿ ਨਹੀਂ। ਤੇ ਵਿਜੇ ਜੀ, ਸਭ ਤੋਂ ਵੱਡਾ ਜਿਹੜਾ ਅੜਿੱਕਾ ਹੈ ਉਹ ਤਾਂ ਟੈਂਕਰ ਬੈਨ ਹੈ। ਸੋ ਜਿਹੜਾ BC ਦੀ ਨੌਰਥ ਕੋਸਟ ਤੇ ਟੈਂਕਰ ਬੈਨ ਲਗਾਇਆ ਸੀ ਫੈਡਰਲ ਸਰਕਾਰ ਨੇ, ਸੋ ਉਹੀ ਜੇ ਹਟਾਇਆ ਨਹੀਂ ਜਾਏਗਾ, ਜਿਹਦਾ ਅਜੇ ਤੱਕ ਫੈਡਰਲ ਸਰਕਾਰ ਕੋਈ ਸੰਕੇਤ ਦੇ ਨਹੀਂ ਰਹੀ ਹਟਾਉਣ ਬਾਰੇ, ਸੋ ਜੇ ਉਹ
ਬੰਦਰਗਾਹ ਤੱਕ ਤੇ ਲੈ ਆਉਣਾ। ਟੈਂਕਰ ਬੈਨ ਦਾ ਮਤਲਬ ਇਹ ਹੈ ਕਿ ਬੀ ਸੀ ਦਾ ਨੌਰਥ ਕੋਸਟ ਆ ਜਿਹੜਾ ਕਿਟੀਮੈਟ ਵਾਲਾ ਪਾਸਾ ਜਾਂ ਫਿਰ ਜਿਹੜਾ ਪ੍ਰਿੰਸ ਰੂਪਰਟ ਵਾਲਾ ਪੋਰਟ ਆ, ਵੀ ਉੱਧਰੋਂ ਆਇਲ ਟੈਂਕਰ ਨਹੀਂ ਜਾ ਸਕਦੇ। ਇਹ ਟਰੂਡੋ ਦੀ ਸਰਕਾਰ ਵੱਲੋਂ ਇਹ ਬੈਨ ਲਗਾਇਆ ਗਿਆ ਸੀ, ਜਿਸ ਤੋਂ ਮਗਰੋਂ ਐਨਬ੍ਰਿਜ ਨੇ ਨਾਰਦਰਨ ਗੇਟਵੇ ਪਾਈਪਲਾਈਨ ਕੈਂਸਲ ਕਰਤੀ ਸੀ ਵੀ ਤੇਲ ਅਸੀਂ ਉੱਥੇ ਤੱਕ ਲਿਜਾ ਕੇ ਕੀ ਕਰਨਾ, ਅੱਗੇ ਟਰਾਂਸਪੋਰਟ ਕਰਨ ਦਾ ਤਾਂ ਸਾਡਾ ਵਸੀਲਾ ਹੀ ਬੰਦ ਕਰਤਾ। ਹੁਣ ਜੇ ਉਹ ਟੈਂਕਰ ਬੈਨ ਨਹੀਂ ਹਟਦਾ ਫਿਰ ਪਾਈਪਲਾਈਨ ਆਫਕੋਰਸ ਉਹਦੀ ਵਾਇਬਿਲਿਟੀ ਜ਼ੀਰੋ ਆ। ਅਤੇ ਅਜੇ ਤੱਕ ਕੀ ਫੈਡਰਲ ਗਵਰਨਮੈਂਟ, ਪਿਛਲੀ ਲਿਬਰਲ ਸਰਕਾਰ ਵੱਲੋਂ ਲਗਾਇਆ ਗਿਆ ਟੈਂਕਰ ਬੈਨ, ਕੀ ਹੁਣ ਵਾਲੀ ਲਿਬਰਲ ਸਰਕਾਰ ਹਟਾਏਗੀ ਕਿ ਨਹੀਂ, ਹਾਲ ਦੀ ਘੜੀ ਉਸਦੇ ਕੋਈ ਸੰਕੇਤ ਨਹੀਂ ਹੈ।
ਵੀਰੇ ਜੀ ਮੈਂ ਕੱਲ੍ਹ ਗੱਲ ਕਰਦਾ ਸੀ ਸ਼ਾਮ ਵਾਲੇ ਸ਼ੋਅ 'ਚ ਕਿ ਕੈਨੇਡਾ ਬਦਲਿਆ ਜ਼ਰੂਰ ਆ, ਸਿਆਸਤ ਬਦਲੀ ਆ, ਕੈਨੇਡਾ ਅਜੇ ਵੀ ਕੈਨੇਡਾ ਹੀ ਹੈ, ਇੰਨਾ ਨਹੀਂ ਅਸੀਂ ਬਦਲ ਗਏ।
ਕਰੈਕਟ,
ਕਿ ਅਸੀਂ ਹੁਣ ਵੀ ਟੈਂਕਰ ਬੈਨ ਹੀ ਹਟਾ ਦਈਏ ਅਤੇ ਆਇਲ ਪਾਈਪਲਾਈਨਾਂ ਵਾਸਤੇ ਇੰਨੇ ਕਾਲੇ ਹੋ ਜਾਈਏ, ਅਸੀਂ LNG ਤੱਕ ਤਾਂ ਪਹੁੰਚ ਗਏ ਹਾਂ
ਜੀ ਜੀ ਜੀ,
ਪਰ ਆਇਲ ਪਾਈਪਲਾਈਨ ਉਹ ਵੀ ਵਿਟਾਮਿਨ ਪਾਈਪਲਾਈਨ, ਮਤਲਬ ਉਹਦੇ ਵਾਸਤੇ ਅਸੀਂ ਇੰਨੇ ਕਾਲੇ ਹੋ ਜਾਈਏ ਕਿ ਫੈਡਰਲ ਸਰਕਾਰ ਮੂਹਰੇ ਹੋ ਕੇ ਆਪਣੀ ਸਾਰੀ ਸਾਖ ਦਾ ਤੇ ਲਗਾ ਕੇ ਕਵੇ ਕਿ ਜੀ ਅਸੀਂ ਪ੍ਰੋਜੈਕਟ ਅਸੀਂ ਫਾਸਟ ਟਰੈਕ ਕਰਨਾ, ਇੰਡੀਜਨਸ ਭਾਈਚਾਰਿਆਂ ਨੂੰ ਨਾਰਾਜ਼ ਕਰਕੇ, ਕਈ ਸੂਬਿਆਂ ਦੇ ਪ੍ਰੀਮੀਅਰਸ ਨੂੰ ਨਾਰਾਜ਼ ਕਰਕੇ, ਇੰਨੀ ਵੀ ਸਾਡੀ ਇੱਥੇ ਤਬਦੀਲੀ ਨਹੀਂ ਆ ਗਈ ਅਜੇ।
ਅਤੇ ਅਜੇ ਜਿਹੜੀਆਂ ਗੱਲਾਂ ਹੋ ਵੀ ਰਹੀਆਂ ਨੇ ਪ੍ਰੋਜੈਕਟਸ ਨੂੰ ਫਾਸਟ ਟਰੈਕ ਕਰਨ ਦੀਆਂ, ਤੁਸੀਂ ਦੇਖਿਓ ਅਗਲਾ ਇਲੈਕਸ਼ਨ ਇਸੇ ਮੁੱਦੇ 'ਤੇ ਲੜਿਆ ਜਾਣਾ ਕਿ ਅਸੀਂ ਪ੍ਰੋਜੈਕਟ ਫਾਸਟ ਟਰੈਕ ਕਰਨ ਦੇ ਵਾਸਤੇ ਰਾਹ ਪੱਧਰਾ ਕਰਤਾ। ਇਹ ਜਿਹੜੇ 3-4 ਸਾਲ ਨੇ ਨਾ, ਇਹ ਕਾਗਜ਼ੀ ਕਾਰਵਾਈ 'ਚ ਨਿਕਲਣਗੇ, ਕਿਉਂਕਿ ਮੰਨ ਲਓ ਜੇ ਸੁਪਰ ਐਫੀਸ਼ੈਂਟ ਹੋ ਕੇ ਸਾਰਾ ਕੁਝ ਸਰਕਾਰ ਕਰ ਵੀ ਦਿੰਦੀ ਆ, ਆਹ ਪ੍ਰੋਜੈਕਟਸ ਕੰਸਟਰਕਟ ਹੋਣ ਵੀ ਤਾਂ ਟਾਈਮ ਲੱਗਣਾ ਨਾ। ਜਿਹੜਾ ਪਹਿਲਾਂ ਪਾਈਪਲਾਈਨ ਦਾ ਉਹਦਾ ਰਾਹ ਪੱਧਰਾ ਕਰਨ ਲਈ ਲਾਅ ਪਾਸ ਹੋਣਾ, ਫਿਰ ਉਹ ਪਾਈਪਲਾਈਨ ਨੂੰ ਅਪਰੂਵਲ ਕਰਨ ਦਾ ਸਮਾਂ ਲੱਗਣਾ, ਫਿਰ ਉਹ ਪਾਈਪਲਾਈਨ ਦੀ ਕੰਸਟਰਕਸ਼ਨ ਹੋਣੀ, ਫਿਰ ਉਸ ਤੋਂ ਬਾਅਦ ਉਹ 'ਚੋਂ ਤੇਲ ਦਾ ਵਹਾਅ ਸ਼ੁਰੂ ਹੋਣਾ,
ਫਿਰ ਪਹਿਲਾਂ ਵਿਜੇ ਦੀ ਪ੍ਰੋਟੈਸਟ ਵੀ ਹੋਣੇ ਆ,
ਹਾਂ ਉਹੀ ਤਾਂ ਨਾ,
ਰੇਲ ਗੱਡੀਆਂ ਵੀ ਰੋਕੀਆਂ ਜਾਣੀਆਂ ਆ, ਸੈਬੋਟਾਜ ਵੀ ਹੋਣੇ ਆ, ਕਈ ਇੰਜੰਕਸ਼ਨਸ ਵੀ ਗ੍ਰਾਂਟ ਕਰਨੀਆਂ ਪੈਣੀਆਂ, ਬਹੁਤ ਕੁਝ ਹੋਣਾ, ਫਿਰ ਜਾ ਕੇ ਪ੍ਰੋਜੈਕਟ ਬਣਨਾ।
ਸੋ ਇਜ਼ ਪਾਈਪਲਾਈਨ ਅ ਪਾਈਪ ਡ੍ਰੀਮ?
ਲੈਟਸ ਸੀ, ਸੋ ਇਜ਼ ਦੇਰ ਐਨੀ ਲਾਈਟ ਐਟ ਦ ਐਂਡ ਆਫ ਦ ਟਨਲ? ਸੋ ਟਨਲ ਪਹਿਲਾਂ ਤਾਂ ਚਲੋ ਛੱਡੋ। ਅੱਛਾ, ਸਰਬਜੀਤ ਸਿੰਘ ਦਾ ਮੈਸੇਜ ਹੈ, ਅਸੀਂ ਫਾਸਟ ਟਰੈਕਿੰਗ ਦੀ ਇੰਨੀ ਗੱਲ ਕਰ ਰਹੇ ਹਾਂ, ਅੱਜ ਦੀ ਉਹਨਾਂ ਨੇ ਇੱਕ ਮਿਸਾਲ ਦਿੱਤੀ, ਕਹਿੰਦੇ ਕੈਨੇਡਾ ਦੇ ਵਿੱਚ ਕਹਿੰਦੇ ਫਾਸਟ ਟਰੈਕਿੰਗ ਦੀ ਗੱਲ ਕਰ ਰਹੇ ਹੋ, ਕਰੂਗਰ ਦਾ ਕੋਈ ਆਪਰੇਸ਼ਨ ਸੀਗਾ, ਕੋਈ ਪ੍ਰੋਜੈਕਟ ਚੱਲ ਰਿਹਾ, ਕਹਿੰਦੇ ਅਵਰ ਆਪਰੇਸ਼ਨ ਕੇਮ ਟੂ ਅ ਸਕ੍ਰੀਚਿੰਗ ਹਾਲਟ ਟੂਡੇ, ਨਾਟ ਡਿਊ ਟੂ ਅ ਪਾਵਰ ਆਊਟੇਜ ਔਰ ਇਕਵਿਪਮੈਂਟ ਫੇਲੀਅਰ, ਬਟ ਬਿਕੋਜ਼ ਅ ਮੈਜੈਸਟਿਕ ਈਗਲ ਡਿਸਾਈਡਿਡ ਟੂ ਡਰੋਪ ਇਨ। ਉੱਥੇ ਕੋਈ ਈਗਲ ਆ ਗਿਆ ਤੇ ਜਿਹਦੇ ਕਰਕੇ ਪ੍ਰੋਡਕਸ਼ਨ ਰੋਕ ਦਿੱਤੀ ਗਈ। ਉਹ ਡੱਡੂ ਵਾਲੀ ਗੱਲ ਯਾਦ ਆ ਗਈ,
ਮੈਂ ਅਸੂ ਜੀ ਅੱਜ ਦੀ ਪਾਈਪਲਾਈਨ ਦਿਸਦੀ ਸੀ, ਉਦੋਂ ਮੈਨੂੰ ਦੱਸਿਆ ਕਿਸੇ ਨੇ, ਸਮਬਡੀ ਹੂ ਵਾਜ਼ ਵਰਕਿੰਗ ਔਨ ਦੈਟ ਪ੍ਰੋਜੈਕਟ, ਉਹ ਟਰਕਿੰਗ ਇੰਡਸਟਰੀ ਦੇ ਵਿੱਚ ਨੇ, ਕਿਹਦੇ ਪਾਈਪਲਾਈਨ ਨੂੰ ਵਿਛਾਉਣ ਦਾ ਕੰਮ ਚੱਲ ਰਿਹਾ ਸੀ, ਉੱਥੇ ਡੱਡੂ ਦਿਖਾਈ ਦੇ ਗਿਆ। ਪਾਈਪਲਾਈਨ ਵਿਛਾਉਣ ਵਾਲਾ ਕਰੂ ਕਹਿੰਦਾ ਵੀ ਹੁਣ ਐਨਵਾਇਰਮੈਂਟ ਵਾਲੇ ਆਉਣਗੇ, ਉਹ ਡੱਡੂ ਦੀ ਦੇਖਭਾਲ ਕਰਕੇ ਡੱਡੂ ਨੂੰ ਪਾਸੇ ਕਰਨਗੇ, ਉਹ ਤੋਂ ਬਾਅਦ ਹੀ ਅੱਗੇ ਕੰਮ ਚੱਲ ਸਕਿਆ। ਕਹਿੰਦੇ ਸਾਰੇ ਬ੍ਰੇਕ ਲੈ ਕੇ ਬਹਿ ਗਏ,
ਚਿੱਟਾ ਡੱਡੂ ਟੱਪ ਟੱਪੇ ਟੱਪ ਚਿੱਟੇ ਡੱਡੂਆ।
ਵਾਸੂ ਜੀ ਖਬਰਾਂ ਬੜੀਆਂ ਪਈਆਂ ਯਾਰ, ਟਾਈਮ ਭੱਜੀ ਜਾਂਦਾ।
ਰਾਕੇਸ਼ ਜੀ ਨੂੰ ਟੈਨਸ਼ਨ ਹੋ ਗਈ, ਕਹਿੰਦੇ ਇਟ ਇਜ਼ ਸੋ ਹਾਰਡ ਟੂ ਲਾਈਨ ਅਪ ਅ ਪਾਈਪਲਾਈਨ ਇਨ ਕੈਨੇਡਾ।
ਇਹ ਗੱਲ ਯਾਰ ਪਿਛਲੇ 12 ਸਾਲਾਂ 'ਚ, ਚਲੋ ਆ ਟਰਾਂਸਮਾਊਂਟਨ ਪਾਈਪਲਾਈਨ ਜ਼ਰੂਰ ਬਣੀ ਸਰਕਾਰ ਨੇ ਖਰੀਦ ਕੇ ਬਣਵਾਈ, ਉਹ ਵੀ ਕਿੰਨੀ ਔਖੀ ਮਸਾਂ ਹੀ ਉਹ ਤਿਆਰ ਹੋਈ ਆ, ਪਰ ਜਿਹੜੇ ਬਾਕੀ ਮੇਜਰ ਇਨਫਰਾਸਟਰਕਚਰ ਪ੍ਰੋਜੈਕਟਸ ਨੇ, ਜਿਹੜਾ ਉਹ ਗੈਪ ਸੀਗਾ ਦ ਲੈਕ ਆਫ ਦੈਟ ਇਨਫਰਾਸਟਰਕਚਰ ਡਿਵੈਲਪਮੈਂਟ, ਉਹ ਹੁਣ ਸਾਹਮਣੇ ਆਉਂਦਾ ਪਿਆ।
ਹੁਣ ਗੱਲ ਕਰ ਰਹੇ ਸੀ LNG ਐਕਸਪੋਰਟ ਟਰਮੀਨਲਸ ਬਾਰੇ,
ਹਾਂ ਜਿਹੜਾ ਆਸਟ੍ਰੇਲੀਆ ਨੇ 1999 ਦੇ ਵਿੱਚ ਕੰਮ ਸ਼ੁਰੂ ਕਰਕੇ ਸਾਲਾਨਾ $85 billion ਦੀ ਇੰਡਸਟਰੀ ਖੜੀ ਕਰ ਲਈ। ਅਮਰੀਕਾ ਨੇ 2016 ਤੋਂ ਲੈ ਕੇ 2024 ਦੇ ਅੰਤ ਤੱਕ 9 LNG ਟਰਮੀਨਲ ਉਸਾਰ ਕੇ, ਉਦੋਂ ਤੋਂ ਲੈ ਕੇ ਸਿੰਸ 2016 ਟਿਲ 2023-2024 $500 billion ਤੋਂ ਵੀ ਵੱਧ ਦਾ ਉਹਨਾਂ ਨੇ ਰੈਵਨਿਊ ਟੋਟਲ ਕਮਿਊਲੇਟਿਵਲੀ ਇਕੱਠਾ ਕੀਤਾ। ਅਤੇ ਕੈਨੇਡਾ ਦੇ ਵਿੱਚ ਅਸੀਂ ਬਸ ਹੋਰਨਾਂ ਹੀ ਕੰਮਾਂ ਦੇ ਵਿੱਚ ਪਏ ਰਹੇ,
ਜਾਂ ਅਸੀਂ ਪਹਿਲੀ ਵਾਰ LNG ਬਣਾਈ ਹੈ ਕੈਨੇਡਾ ਦੇ ਵਿੱਚ,
ਜੋ ਜਦੋਂ ਕੈਨੇਡਾ ਜਿਹੜੇ ਕਿ ਪ੍ਰੂਵਨ ਰਿਜ਼ਰਵਸ ਹੈਗੇ ਨੇ, ਹਜੇ ਹੋ ਸਕਦਾ ਕਿ ਇੰਨੀ ਬਹੁਤੀ ਘੋਖ ਪੜਤਾਲ ਵੀ ਨਾ ਕੀਤੀ ਹੋਵੇ, ਜਦੋਂ ਸਾਨੂੰ ਇਹ ਪਤਾ ਵੀ ਵੀ ਆਰ ਦਾ 5th ਲਾਰਜੈਸਟ ਪ੍ਰੋਡਿਊਸਰ ਰਾਈਟ ਨਾਓ, ਹਲੇ ਪ੍ਰੋਡਿਊਸਰ 5ਵੇਂ ਸਭ ਤੋਂ ਵੱਡੇ ਹਾਂ, ਪਰ ਸਾਡੇ LNG ਰਿਜ਼ਰਵਸ ਉਹ ਵੀ ਸਾਡੇ ਕੋਲ ਅੰਬਾਰ ਲੱਗਿਆ ਹੋਇਆ ਥਾ ਰਿਜ਼ਰਵਸ ਨੇ
ਹੈਗੇ ਨੇ, ਅਤੇ ਅਸੀਂ ਅਜੇ ਸਿਰਫ ਨੈਚੁਰਲ ਗੈਸ ਹੀ ਪਾਈਪਲਾਈਨਸ ਦੇ ਵਿੱਚ ਪ੍ਰੈਸ਼ਰਾਈਜ਼ ਸਿਸਟਮ ਦੇ ਤਹਿਤ ਅਸੀਂ ਅਮਰੀਕਾ ਨੂੰ ਭੇਜ ਰਹੇ ਸੀ, ਉਹਨੂੰ ਲਿਕੁਇਫਾਈ ਅਸੀਂ ਪਹਿਲੀ ਵਾਰ ਕੀਤਾ
ਕੈਨੇਡਾ 'ਚ,
2025 ਪਹਿਲੀ ਵਾਰ ਬਣਾਈ ਹੈ ਕੈਨੇਡਾ, ਥਿੰਕ ਇਸ ਕੰਟੈਕਸਟ ਵਿੱਚ
2025 'ਚ,
ਹਾਂਜੀ,
ਜਦੋਂ ਆਸਟ੍ਰੇਲੀਆ ਨੇ ਇਹ ਕੰਮ 1989 ਦੇ ਵਿੱਚ ਕਰ ਲਿਆ ਸੀ, 1989 ਦੇ ਵਿੱਚ, 36 ਸਾਲ ਪਹਿਲਾਂ।
ਅਤੇ ਸਾਡੇ ਇੱਥੇ ਕੈਨੇਡਾ ਦੇ ਕੋਲ ਅਸੀਂ ਅਕਸਰ ਕਹਿੰਦੇ ਹਾਂ ਵੀ ਜੇ ਨੈਚੁਰਲ ਰਿਸੋਰਸਿਸ ਨੂੰ ਅਤੇ ਪਿਛਲੇ ਕੁਝ ਸਾਲਾਂ ਤੋਂ ਹਾਊਸਿੰਗ ਇੰਡਸਟਰੀ ਨੂੰ ਸਾਈਡ 'ਤੇ ਰੱਖ ਦਿਓ, ਸਾਡੇ ਕੋਲ ਹੈ ਕੀ ਮੈਨੂਫੈਕਚਰਿੰਗ, ਅਸੀਂ ਸਿਰਫ ਅਮਰੀਕਾ ਵਾਸਤੇ ਕਰ ਰਹੇ ਹਾਂ,
ਅਸੀਂ ਟੈਰਿਫ ਲੱਗ ਕੇ ਉੱਥੇ ਜਿਹੜੀ ਆਟੋ ਸੈਕਟਰ ਹੈ, ਬਸ ਜਿਹੜੀ ਆਟੋ ਸੈਕਟਰ ਦਾ ਜਿਹੜਾ ਇਸ ਵੇਲੇ ਡਰ ਬਣਿਆ ਹੋਇਆ, ਦੈਟਸ ਅ ਵੈਰੀ ਰੀਅਲ ਫੀਅਰ, ਉੱਥੋਂ ਦੀ ਪ੍ਰੋਡਕਸ਼ਨ, ਉੱਥੋਂ ਦੀਆਂ ਜੋਬ, ਜਿਹੜੀ ਕੈਨੇਡੀਅਨ ਇਕਨੋਮੀ ਨੂੰ ਲੱਗਣ ਵਾਲੀ ਸੱਟ ਆ, ਕਿਉਂਕਿ ਅੰਟਾਰੀਓ ਦਾ ਮੈਨੂਫੈਕਚਰਿੰਗ ਸੈਕਟਰ ਇੰਪੈਕਟ ਹੋ ਰਿਹਾ, ਦੈਟਸ ਵੈਰੀ ਰੀਅਲ।
ਆ ਤੇ ਉਹਦੇ ਵਿੱਚ ਵੀ ਜਿਹੜਾ ਮੇਨ ਸਾਡਾ ਰੋਲ ਆ ਕਿਉਂਕਿ ਸਾਡੇ ਕੋਲ ਸਟੀਲ ਅਲੂਮੀਨਮ ਹੈ ਉਹ ਵੀ ਨੈਚੁਰਲ ਰਿਸੋਰਸਿਸ ਤੇ ਆਉਂਦੀ ਗੱਲ ਸਾਡੇ ਕੋਲ ਸਟੀਲ ਅਲੂਮੀਨਮ ਨਾ ਹੋਵੇ ਸਾਡੇ ਮੇਰਾ ਖਿਆਲ ਇੱਥੇ ਆਟੋਮੋਬਾਈਲ ਇੰਡਸਟਰੀ ਵੀ ਨਾ ਹੋਵੇ
ਜੀ ਜੀ ਜੀ
ਸੋ ਜੇ ਅਸੀਂ ਨੈਚੁਰਲ ਰਿਸੋਰਸਿਸ ਨੂੰ ਹੀ ਪ੍ਰੋਪਰਲੀ ਯੂਟੀਲਾਈਜ਼ ਨਹੀਂ ਕਰ ਰਹੇ ਸਾਡੀ ਨੈਚੁਰਲ ਰਿਸੋਰਸਿਸ ਨੂੰ ਲੈ ਕੇ ਪਾਲਿਸੀ ਵਧੀਆ ਨਹੀਂ ਹੈ ਸਾਡੇ ਕੋਲ ਹੈ ਕੀ ਫਿਰ ਹੋਰ ਮੈਨੂਫੈਕਚਰਿੰਗ ਅਸੀਂ ਫੋਕਸ ਕੀਤਾ ਹੀ ਨਹੀਂ
ਸਾਡੇ ਸੁਣਨ ਵਾਲੇ ਨਾ ਜੇ ਸਰਚ ਕਰਨ ਇੱਕ ਸਟੋਰੀ ਸੀਗੀ ਦਿਸ ਵਾਜ਼ ਅਬਾਊਟ 13-14 ਈਅਰਸ ਅਗੋ ਬੀਸੀ ਦਾ ਦੇਖੋ ਪਾਣੀ ਬੜਾ ਸ਼ੀਤਲ ਤੇ ਬੜਾ ਵਧੀਆ ਨਿਰਮਲ ਜਲ ਆ ਜਿਹੜੀ ਨੈਸਲੇ ਕੰਪਨੀ ਹੈ ਵਾਸੂ ਜੀ ਨੈਸਲੇ ਕੰਪਨੀ ਨੂੰ ਬੀਸੀ ਦਾ ਪਾਣੀ ਐਕਸਟਰੈਕਟ ਕਰਕੇ ਉਹਨੂੰ ਇਕੱਠਿਆਂ ਕਰਕੇ ਠੇਕਾ ਦੇ ਦਿੱਤਾ ਗਿਆ ਸੀ ਅਤੇ ਉਹ ਪਤਾ ਨਹੀਂ ਕਿੰਨੇ ਮਿਲੀਅਨ ਲੀਟਰ ਪਾਣੀ ਦਾ ਬਹੁਤ ਥੋੜ੍ਹਾ ਜਿਹਾ ਪੈਸਾ ਜਿਵੇਂ ਡਾਲਰ ਜਾਂ $2 ਜਾਂ $3 ਦਿੰਦੇ ਸੀ ਜਦੋਂ ਨੈਸਲੇ ਦੀ ਪਾਣੀ ਦੀ ਬੋਤਲ ਵਿਕਦੀ ਆ ਸਟੋਰਸ ਦੇ ਵਿੱਚ ਉਹ 500 ml ਦੀ ਬੋਤਲ ਡਾਲਰ ਤੋਂ ਵੱਧ ਦੀ ਵਿਕਦੀ ਆ ਸੋ ਜਿਹੜੇ ਉੱਧਰਲੇ ਉਦੋਂ ਵੀ ਬਹੁਤ ਇਸ ਚੀਜ਼ ਨੂੰ ਲੈ ਕੇ ਰੌਲਾ ਪਿਆ ਸੀ ਕਿ ਅਸੀਂ ਆਪਣਾ ਜਿਹੜਾ ਪ੍ਰੋਪਰ ਉਹਦੀ ਯੂਟੀਲਾਈਜੇਸ਼ਨ ਉਹਦੀ ਮੋਨੀਟਾਈਜੇਸ਼ਨ ਆ ਉੱਧਰਲੇ ਪਾਸੇ ਧਿਆਨ ਕਿਉਂ ਨਹੀਂ ਦੇ ਰਹੇ ਸੋ ਇਹ ਕਈ ਰੀਅਲ ਕੰਸਰਨਸ ਨੇ ਹੁਣ ਗੱਲਾਂ ਤਾਂ ਹੋ ਰਹੀਆਂ ਨੇ ਪਰ ਅਜੇ ਗੱਲਾਂ ਹੀ ਨੇ ਅਤੇ ਇਹਨਾਂ ਗੱਲਾਂ ਨੂੰ ਪ੍ਰੈਕਟੀਕਲ ਲਾਗੂ ਹੋਣ ਦੇ ਵਿੱਚ ਸਮਾਂ ਲੱਗਣਾ ਐਂਡ ਆਈ ਐਮ ਵੈਰੀ ਸ਼ੋਰ ਕਿ ਅਗਲੇ ਫੈਡਰਲ ਇਲੈਕਸ਼ਨ ਦੇ ਵਿੱਚ ਵੀ ਇਹਨਾਂ ਮੁੱਦਿਆਂ ਦੇ ਉੱਪਰ ਹੀ ਗੱਲਾਂ ਹੋਣਗੀਆਂ
ਯਾ ਹੁਣ ਤੁਸੀਂ ਮੈਨੂੰ ਇਹ ਨਾ ਕਹੋ ਵੀ ਵਾਸੂ ਜੀ ਇੱਥੇ ਰਿਫਾਇਨਰੀ ਲਵਾ ਦਿਓ
ਵਾਸੂ ਲਵਾ ਦਿਓ
ਫਿਰ ਮੈਂ ਐਵੇਂ ਕੋਈ ਕਹਿ ਦੇਣਾ
ਵਾਸੂ ਰਿਫਾਇਨਰੀ ਲਵਾ
ਮੈਨੂੰ ਰਹਿਣ ਦੇ ਮੈਨੂੰ ਜਾਣ ਦਿਓ
ਵਾਸੂ ਰਿਫਾਇਨਰੀ ਲਵਾ ਅੱਛਾ ਸਪੀਕਿੰਗ ਆਫ ਦੈਟ
ਹਾਂਜੀ
ਫੈਡਰਲ ਸਰਕਾਰ ਦੇ ਉੱਪਰ ਵੀ ਅਤੇ ਬੀਸੀ ਦੀ ਸਰਕਾਰ ਦੇ ਉੱਪਰ ਵੀ ਹੁਣ ਇਹ ਦਬਾਅ ਵੱਧਦਾ ਜਾ ਰਿਹਾ ਕਿ ਜਿਹੜਾ ਇਲੈਕਟ੍ਰਿਕ ਵਹੀਕਲ ਵਾਲਾ ਮੈਂਡੇਟ ਜਾਰੀ ਕੀਤਾ ਹੋਇਆ ਉਹਦੇ ਵਿੱਚ ਹੁਣ ਕੁਝ ਰਿਆਇਤਾਂ ਕੀਤੀਆਂ ਜਾਣ ਕਿਉਂਕਿ ਜਿਸ ਤਰ੍ਹਾਂ ਦੇ ਹੁਣ ਹਾਲਾਤ ਨੇ ਜਿਸ ਤਰ੍ਹਾਂ ਦੀ ਹੁਣ ਸਥਿਤੀ ਆ ਉਹਦੇ ਵਿੱਚ ਇਲੈਕਟ੍ਰਿਕ ਵਹੀਕਲਸ ਨੂੰ ਉਸ ਤਰ੍ਹਾਂ ਦੀ ਉਸ ਲੈਵਲ ਦੀ ਜਿਹੜੀ ਉਹਦੀ ਅਡੋਪਸ਼ਨ ਆ ਉਹ ਮੁਮਕਿਨ ਨਹੀਂ ਹੋ ਸਕੇਗੀ ਸੋ ਉੱਧਰਲੇ ਪਾਸਿਓਂ ਵੀ ਹੋ ਸਕਦਾ ਆਉਂਦੇ ਦਿਨਾਂ ਦੇ ਵਿੱਚ ਕੋਈ ਨਾ ਕੋਈ ਖਬਰਾਂ ਬੀਸੀ ਦੇ ਵਿੱਚ ਪ੍ਰੋਵਿੰਸ਼ੀਅਲ ਲੈਵਲ 'ਤੇ ਵੀ ਅਤੇ ਫੈਡਰਲ ਸਰਕਾਰ ਵੱਲੋਂ ਵੀ ਫੈਡਰਲ ਲੈਵਲ 'ਤੇ ਵੀ ਕੁਝ ਅਪਡੇਟਸ ਆ ਸਕਦੀਆਂ ਨੇ ਬਸ ਵੀ ਤੁਹਾਡਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ
ਥੈਂਕ ਯੂ ਵਿਜੇ ਜੀ
ਥੈਂਕ ਯੂ
ਆਲਵੇਜ਼ ਅ ਪਲੇਜ਼ਰ
ਹੈਵ ਅ ਗੁੱਡ ਡੇ ਤੁਹਾਨੂੰ ਸ਼ਾਮੀ ਸੁਣਦੇ ਹਾਂ
ਥੈਂਕ ਯੂ